ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਤੀਨ ਪਵਨ ਭਰਪੂਰ ਰਹੋ ਸੋਈ ਆਪਨ ਸਰਸ ਕਿਓ ਨਾ ਜਗਤ ਕੋਈ ਤੀਨ ਪਵਨ ਭਰਪੂਰ ਰਹੋ ਸੋਈ ਆਪਨ ਸਰਸ ਕਿਓ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਵ ਖੋਜੰਤ ਫਿਰੇ ਅਵਨਾਸ਼ੀ ਅਚਲ ਅਜੂਨੀ ਸੰਭਵ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਭੱਟਾਂ ਦੇ ਬਚਨਾਂ ਦੀ ਵਿਚਾਰ ਸਰਵਣ ਕੀਤੀ ਹੈ। ਇਸੇ ਹੀ ਲੜੀ ਦੇ ਅਧੀਨ ਅੱਜ ਦੇ ਇਸ ਸਵੱਈਏ ਵਿੱਚ ਭੱਟ ਸਾਹਿਬਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਤੋਂ ਸਲਾਹ ਕਰਨ ਤੋਂ ਪਹਿਲਾਂ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦਾ ਮੰਗਲ ਕਰ ਰਹੇ ਨੇ। ਉਸ ਪਰਮਾਤਮਾ ਲਈ ਇਹ ਸ਼ਬਦ ਵਰਤੇ ਜਾ ਰਹੇ ਨੇ ਹੇ ਪ੍ਰਭੂ ਕਿ ਆਪ ਜੀ ਤਿੰਨਾਂ ਲੋਕਾਂ ਦੇ ਵਿੱਚ ਪਰਿਪੂਰਨ ਹੋ ਇਸ ਸੰਸਾਰ ਵਿੱਚ ਤੁਸੀਂ ਆਪਣੇ ਵਰਗਾ ਹੋਰ ਕੋਈ ਪੈਦਾ ਨਹੀਂ ਕੀਤਾ, ਪ੍ਰਭੂ ਵਰਗਾ ਹੋਰ ਪਰਮਾਤਮਾ ਦੂਸਰਾ ਕੋਈ ਨਹੀਂ, ਆਪਣੇ ਆਪ ਨੂੰ ਤੁਸੀਂ ਆਪ ਹੀ ਪੈਦਾ ਕੀਤਾ, ਸੁਤੇ ਸਿੱਧ ਆਪ ਪ੍ਰਕਾਸ਼ਮਾਨ ਹੋ। ਇਸ ਸੰਸਾਰ ਵਿੱਚ ਕੀ ਦੇਵਤੇ, ਕੀ ਦੈਂਤ, ਕੀ ਮਨੁੱਖ, ਕੀ ਗੰਧਰਵ ਅਨੇਕਾਂ ਨੇ ਯਤਨ ਕੀਤਾ ਤੇਰੇ ਅੰਤ ਪਾਉਣ ਦਾ, पर हे प्रभु कोई भी तेरा अंत नहीं पा सकया। आप अचल हो, अविनाशी हो, अजूनी हो। धन गुरु रामदास सचे पातशाह के आपने एको जै परिपूर्ण परमेश्वर दे चरणा विच जुड़ के उस परमात्मा दा रूप हो के परम पदवी नू प्राप्त कीता है। आओ इस अमृत बचन नू गुरु कृपा दे नाल आपां विचार सकिए। इस दे कुछ वक वक विषय बनाए ने। सब तो पहली गल के ओ परमात्मा इस संसार दे अंदर परिपूर्ण सर्व व्यापक है। दूसरा कि उसने अपने वर्गा होर दूजा कोई नहीं बनाया। ते तीसरा एदे विच असी एक संखेप जा विशा बनाया है कि उस परमात्मा दा अज तीकरा किसे ने अंत नहीं पाया। आओ इस अमृत बचन नू विचारन तो पहला अपने अंदर नू टिकाण दा यतन करिए। धन गुरु रामदास कृपालू जी मेहर करन आप विच वर्त के इस आप विच वर्त के अपने इस अमृत बचन दी विचार आप ही करा लैन। बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी विच जिस प्रभु ली शब्द एक ओवंकार वर्त्या है ते उस दी सर्व व्यापकता दे संबंधी हजूर ने बाणी विच कृपालता कीती के इस संसार विच तिन्ना लोकां विच जा जितने ब्रह्मांड प्रभु ने सिरजे ने कोई थां ऐसी नहीं जिथे परिपूर्ण परमेश्वर आप सर्व व्यापक ना होवे। हजूर दे बचन आपां ए रोज पढ़ने आं के जल थल मैयल पूरिया स्वामी सिरजनहार। पानी विच भी ओ परिपूर्ण परमेश्वर सर्व व्यापक है। पुलाड़ विच भी उस प्रभु दी अपनी होंद है ते पाताल लोक विच भी ओ प्रभु आप है। तीन लोक जे मन्ने ने सुरग मच्छ प्याले तिन्ना लोकां दे विच उस परिपूर्ण परमेश्वर वाहिगुरु जी आप सर्व व्यापक ने। हजूर दे बचन ने के जल थल मैयल पूरिया स्वामी सिरजनहार अनक पांत हुए पसरिया नानक एक अंका। अनेकां तरीकियां नाल अनेकां पांतां विच अनेकां रूपां विच ओ एक ओंकार प्रभु परमेश्वर जो है ओ सर्व व्यापक है। कोई थां ऐसी नहीं कि जिथे उस परमात्मा दी अपनी होंद ना होवे। हजूर गुरु ग्रंथ साहिब जी दी अमृत बाणी विचों ही कृपालू दाता जी ने कुछ प्रमाण दिते ने। जदों असी परमात्मा दी सर्व व्यापकता दी गल करने हां ते फिर सानू गुरु कलगीधर जी दे पवित्र उचारण कीते हुए बचन ओदी अर्थ करदे हां उहनां उदाहरणां नाल होर भी सुखैन हो जांदा है। इस गल नू जानन दे लई कि ओ एक ओंकार दा निवास हर एक दे अंदर है। पाटा जी कह रहे ने तिन्ना भवनां दे विच आप सर्व व्यापक हो ते तिन्ना भवनां दे जितने भी जीव ने कोई भी उस एक ओंकार उस परमात्मा तो वख ने। हजूर गुरु ग्रंथ साहिब जी दे अमृत बचना अनुसार साहिब धन गुरु ग्रंथ साहिब कह रहे ने पानी विच हवा विच पुलाड़ विच पताल विच सारियां थावां ते उह सर्व व्यापक है। ओ अस्थूल रूप विच भी है, ओ सूक्ष्म रूप विच भी है, ओ वड्डे तो वड्डे आकार वाले जीव विच भी ओ आप टिकिया है ते सूक्ष्म तो सूक्ष्म जो इन्हां अखां नाल सानू दिसदा नहीं ओदे विच भी ओ परमात्मा दी अपनी जोत है। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੇ ਆਪਣੇ ਰਸਨਾ ਤੋਂ ਉਚਾਰਨ ਕੀਤੇ ਹੋਏ ਜਿਹੜੇ ਬਚਨ ਨੇ ਉਹਨਾਂ ਵਿੱਚ ਇਹ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਕਹਿੰਦੇ ਨੇ ਇੱਕ ਪਾਸੇ ਜ਼ਮੀਨ ਦੇ ਉੱਪਰ ਮਿੱਟੀ ਪਈ ਹੈ, ਉਹ ਸੂਖਸ਼ਮ ਵਿੱਚ ਵੀ ਹੈ ਤੇ ਅਸਥੂਲ ਵਿੱਚ ਵੀ ਆਪ ਹੈ। ਸੂਖਸ਼ਮ ਦਾ ਅਖਰੀ ਅਰਥ ਆਪ ਸਮਝਦੇ ਹੋ ਬਿਲਕੁਲ ਬਾਰੀਕ, ਤੇ ਅਸਥੂਲ ਦਾ ਅਰਥ ਜਿਹਦਾ ਆਕਾਰ ਬਹੁਤ ਵੱਡਾ ਹੈ। ਇੱਕ ਪਾਸੇ ਮਿੱਟੀ ਦੇ ਪਹਾੜ ਨੇ, ਜਾਂ ਇਉਂ ਕਹਿ ਲਈਏ ਕਿ ਧਰਤੀ ਉੱਤੇ ਮਿੱਟੀ ਪਈ ਹੈ, ਤੇ ਦੂਸਰੇ ਪਾਸੇ ਇਸੇ ਧਰਤੀ ਦੇ ਉੱਤੋਂ ਇੱਕ ਛੋਟਾ ਜਿਹਾ ਮਿੱਟੀ ਦਾ ਕਣ ਉੱਡ ਕੇ ਅਸਮਾਨ ਵੀ ਚਲਾ ਜਾਏ, ਤੇ ਅਸਮਾਨ ਵਿੱਚ ਕਿਤਨੇ ਦਿਨ ਉਹ ਮਿੱਟੀ ਦਾ ਕਣ ਜੋ ਹੈ ਉਹ ਹਵਾ ਵਿੱਚ ਹੀ ਉੱਡਦਾ ਰਹੇ। ਪਰ ਇਹ ਗੱਲ ਕਦੀ ਭੁੱਲੀਏ ਨਾ ਕਿ ਭਾਵੇਂ ਇੱਕ ਮਿੱਟੀ ਦਾ ਪਹਾੜ ਬਹੁਤ ਵੱਡਾ ਹੈ, ਅਸਥੂਲ ਹੈ, ਤੇ ਮਿੱਟੀ ਦਾ ਜ਼ਰਾ ਮਿੱਟੀ ਦਾ ਕਣ ਬਿਲਕੁਲ ਸੂਖਸ਼ਮ ਹੈ, ਪਰ ਜੋ ਕੁਝ ਮਿੱਟੀ ਦੇ ਪਹਾੜ ਦਾ ਅੰਸ਼ ਹੈ ਉਹ ਹੀ ਛੋਟਾ ਜਿਹਾ ਇੱਕ ਮਿੱਟੀ ਦੇ ਜ਼ਰੇ ਦਾ ਅੰਸ਼ ਹੈ। ਪਹਾੜ ਅਸਥੂਲ ਰੂਪ ਵਿੱਚ ਹੈ ਤੇ ਛੋਟਾ ਜਿਹਾ ਕਣ ਅੱਤ ਦਾ ਸੂਖਸ਼ਮ ਹੈ, ਪਰ ਇਹ ਕਦੀ ਨਹੀਂ ਅਸੀਂ ਕਹਿ ਸਕਾਂਗੇ ਕਿ ਜਿਸ ਮਿੱਟੀ ਦਾ ਪਹਾੜ ਬਣਿਆ ਹੈ ਇਹ ਮਿੱਟੀ ਹੋਰ ਹੈ, ਤੇ ਜਿਹੜਾ ਇੱਕ ਨਿੱਕਾ ਜਿਹਾ ਜ਼ਰਾ ਇੱਕ ਨਿੱਕਾ ਮਿੱਟੀ ਦਾ ਕਣ ਹਵਾ ਵਿੱਚ ਉਡਾਰੀ ਮਾਰਦਾ ਹੈ ਇਹ ਇਸ ਮਿੱਟੀ ਦੇ ਪਹਾੜ ਤੋਂ ਵੱਖਰਾ ਹੈ। ਮਿੱਟੀ ਦਾ ਪਹਾੜ ਤੇ ਮਿੱਟੀ ਦਾ ਕਣ ਦੋਨੋਂ ਇੱਕ ਨੇ। ਸੂਖਸ਼ਮ ਰੂਪ ਵਿੱਚ ਉਹ ਨਿੱਕਾ ਜਿਹਾ ਜ਼ਰਾ ਹੈ, ਅਸਥੂਲ ਰੂਪ ਦੇ ਵਿੱਚ ਉਹ ਬਹੁਤ ਵੱਡਾ ਪਹਾੜ ਹੈ। ਪਿਆਰਿਓ, ਕਿ ਜਿਵੇਂ ਇੱਕ ਮਿੱਟੀ ਦਾ ਪਹਾੜ ਤੇ ਮਿੱਟੀ ਦਾ ਕਣ ਦੋਨੋਂ ਇੱਕ ਨੇ, ਜਿਹੜੇ ਅਸਥੂਲ ਰੂਪ ਵਿੱਚ ਸਾਨੂੰ ਸ਼ਕਲਾਂ ਦਿਸਦੀਆਂ ਨੇ ਉਹਨਾਂ ਵਿੱਚ ਵੀ ਪਰਿਪੂਰਨ ਪਰਮੇਸ਼ਵਰ ਹੈ, ਤੇ ਜਿਹੜੇ ਅੱਤ ਦੇ ਸੂਖਸ਼ਮ ਸਾਨੂੰ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ। ਹਜ਼ੂਰ ਨੇ ਇਸੇ ਗੱਲ ਨੂੰ ਸਮਝਾਉਣ ਦੇ ਲਈ ਇੱਕ ਦੂਸਰਾ ਪ੍ਰਮਾਣ ਹੋਰ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਸ ਵਿਸ਼ੇ ਨੂੰ ਆਪਾਂ ਜ਼ਰੂਰ ਵਾਚਨਾ ਹੈ। ਭੱਟ ਜੀ ਗੁਰੂ ਰਾਮਦਾਸ ਜੀ ਦੀ ਸਿਫਤ ਕਰਨ ਤੋਂ ਪਹਿਲਾਂ ਉਸ ਪਰਿਪੂਰਨ ਪਰਮੇਸ਼ਵਰ ਜੀ ਦੇ ਗੁਣ, ਉਹਨਾਂ ਦੀ ਸਰਬਗਤਾ ਤੇ ਜਿਸ ਬੇਅੰਤ ਦਾ ਅੰਤ ਕੋਈ ਨਹੀਂ ਪਾ ਸਕੇ ਉਸ ਦਾ ਜ਼ਿਕਰ ਪੈ ਕਰਦੇ, ਤੇ ਮੈਂ ਅਰਜ਼ ਕਰ ਰਿਹਾ ਵਾਂ ਕਿ ਉਹਦੀ ਜੋਤ ਸੂਖਸ਼ਮ ਵਿੱਚ ਵੀ ਹੈ ਤੇ ਅਸਥੂਲ ਦੇ ਵਿੱਚ ਵੀ ਹੈ। ਜਿਵੇਂ ਇੱਕ ਮਿੱਟੀ ਦਾ ਪਹਾੜ ਤੇ ਮਿੱਟੀ ਦਾ ਕਣ ਦੋਨੋਂ ਇੱਕ ਨੇ, ਮਿੱਟੀ ਦੇ ਪਹਾੜ ਨੂੰ ਅਡੋਲ ਨੂੰ ਹਟਾਇਆ ਨਹੀਂ ਜਾ ਸਕਦਾ, ਪਰ ਮਿੱਟੀ ਦੇ ਕਣ ਨੂੰ ਆਪਾਂ ਆਪਣੇ ਹੱਥ ਦੀ ਛੋਟੀ ਜਿਹੀ ਉਂਗਲ ਤੇ ਵੀ ਟਿਕਾ ਸਕਨੇ, ਪਰ ਅਸਥੂਲ ਪਹਾੜ ਨੂੰ ਕੌਣ ਟਿਕਾਏਗਾ। ਪਰ ਇੱਕ ਕਣ ਵਿੱਚ ਵੀ ਉਹ ਹੈ ਤੇ ਮਿੱਟੀ ਦਾ ਪਹਾੜ ਵੀ ਉਹ ਹੈ, ਦੋਨਾਂ ਦੀ ਤਸੀਰ ਇੱਕੋ ਜਿਹੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੂਸਰਾ ਪ੍ਰਮਾਣ ਦਿੱਤਾ। ਹੁਣ ਇੱਕ ਪਾਸੇ ਪਾਣੀ ਦਾ ਭਰਿਆ ਹੋਇਆ ਸਮੁੰਦਰ ਹੈ, ਜਿਸ ਸਮੁੰਦਰ ਦਾ ਥਾਂ ਕੋਈ ਨਹੀਂ, ਜਿਸ ਸਮੁੰਦਰ ਦਾ ਅੰਤ ਕਿਸੇ ਬੰਦੇ ਨੇ ਕੀ ਪਾਣਾ ਹੈ, ਪਰ ਹੁਣ ਉਸ ਸਾਗਰ ਦੇ ਵਿੱਚੋਂ ਇੱਕ ਨਿੱਕੀ ਜਿਹੀ ਪਾਣੀ ਦੀ ਬੂੰਦ ਵੱਖ ਹੋ ਗਈ। ਤੇ ਆਪਾਂ ਜੇ ਕਹੀਏ ਵੀ ਸਾਗਰ ਦਾ ਪਾਣੀ, ਇਸ ਦਾ ਅਸਲਾ, ਇਹਦਾ ਸੂਤਰ, ਇਹਦਾ ਮੂਲ ਕੁਛ ਹੋਰ ਹੈ, ਤੇ ਨਿੱਕੀ ਜੀ ਪਾਣੀ ਦੀ ਬੂੰਦ ਜੋ ਹੈ ਇਹਦਾ ਸੂਤਰ, ਇਹਦਾ ਅਸਲਾ, ਇਹਦਾ ਮੂਲ ਕੁਛ ਹੋਰ ਹੈ? ਨਹੀਂ, ਕਿ ਸਮੁੰਦਰ ਦਾ ਪਾਣੀ ਭਾਵੇਂ ਬੇਅੰਤ ਅਸਗਾਹ ਹੈ, ਪਾਣੀ ਦੀ ਬੂੰਦ ਦੀ ਹਸਤੀ ਸਮੁੰਦਰ ਦੇ ਸਾਹਮਣੇ ਤੁੱਛ ਮਾਤਰ ਹੈ, ਪਰ ਆਪਾਂ ਇਸ ਗੱਲ ਨੂੰ ਕਦੀ ਵੀ ਇਨਕਾਰ ਨਹੀਂ ਕਰ ਸਕਦੇ ਕਿ ਪਾਣੀ ਦੀ ਬੂੰਦ ਵੀ H2O ਹੈ ਤੇ ਇੱਕ ਸਮੁੰਦਰ ਦਾ ਪਾਣੀ ਅਸਗਾਹ ਵੀ H2 ਹੈ, H2O ਹੈ। ਸੂਤਰ ਦੋਨਾਂ ਦਾ ਇੱਕ ਹੈ, ਸਮੁੰਦਰ ਦਾ ਪਾਣੀ ਤੇ ਸਮੁੰਦਰ ਦੇ ਪਾਣੀ ਦੀ ਬੂੰਦ ਦੋਨੋਂ ਇੱਕ ਹੀ ਨੇ। ਸੂਖਸ਼ਮ ਰੂਪ ਵਿੱਚ ਬੂੰਦ ਹੈ ਤੇ ਅਸਥੂਲ ਰੂਪ ਦੇ ਵਿੱਚ ਸਾਗਰ ਹੈ, ਪਰ ਇਹ ਦੋਨਾਂ ਦੇ ਵਿੱਚ ਪਾਣੀ ਮੌਜੂਦ ਹੈ। ਪਾਣੀ ਦੀ ਬੂੰਦ, ਸਾਗਰ ਦਾ ਪਾਣੀ, ਪਾਣੀ ਦੋਨਾਂ ਥਾਵਾਂ ਤੇ ਆਪ ਹੈ, ਪਰਿਪੂਰਨ ਹੈ। ਜੇ ਸਮੁੰਦਰ ਦਾ ਪਾਣੀ ਤੇ ਪਾਣੀ ਦੀ ਬੂੰਦ ਦੋਨੋਂ ਇੱਕੋ ਜਿਹੇ ਭਾਸਦੇ ਨੇ, ਤੇ ਜੇ ਉਸ ਪ੍ਰਭੂ ਵੱਲ, ਉਹਦੀ ਸਰਬਗਤਾ ਵੱਲ ਝਾਤੀ ਮਾਰੀਏ, ਸਰਬ ਵਿਆਪਕਤਾ ਵਿੱਚ ਵੀ ਉਹ ਆਪ ਅਸਥੂਲ ਰੂਪ ਹੈ ਤੇ ਸੂਖਸ਼ਮ ਰੂਪ ਵਿੱਚ ਵੀ ਉਹ ਆਪ ਹੈ। ਪਹਾੜ ਵੀ ਆਪ ਹੈ ਤੇ ਨਿੱਕਾ ਜਿਹਾ ਮਿੱਟੀ ਦਾ ਜ਼ਰਾ ਵੀ ਆਪ ਹੈ, ਸਮੁੰਦਰ ਵੀ ਅਸਗਾਹ ਉਹ ਆਪ ਹੈ, ਇੱਕ ਨਿੱਕੀ ਜਿਹੀ ਪਾਣੀ ਦੀ ਬੂੰਦ ਵੀ ਉਹ ਆਪ ਹੈ। ਜੇ ਆਪਾਂ ਜ਼ਮੀਨ ਦੇ ਉੱਪਰ ਅੱਗ ਬਾਲਨੇ ਆ, ਅੱਗ ਦੇ ਭਾਂਬੜ ਨਿਕਲਦੇ ਨੇ, ਅੱਗ ਦੀਆਂ ਲਾਟਾਂ ਨਿਕਲਦੀਆਂ ਨੇ ਅਸਮਾਨ ਵੱਲ, ਪਰ ਪਿਆਰਿਓ ਅੱਗ ਦੀ ਲਾਟ ਵੀ ਤਪਸ਼ ਰੱਖਦੀ ਹੈ, ਸੋਜ ਹੈ, ਤੇ ਇਸ ਅੱਗ ਵਿੱਚੋਂ ਨਿਕਲੀ ਕੋਈ ਛੋਟੀ ਜਿਹੀ ਚਿੰਗਾਰੀ ਭਾਵੇਂ ਉਹ ਸੂਖਸ਼ਮ ਹੈ, ਪਰ ਅਸੀਂ ਇਹ ਕਦੀ ਨਹੀਂ ਕਹਿ ਸਕਾਂਗੇ ਕਿ ਜਿਹੜੀ ਚਿੰਗਾਰੀ ਅੱਗ ਤੋਂ ਵੱਖ ਹੋ ਗਈ ਇਹ ਕੇਵਲ ਪਾਣੀ ਦੀ ਬੂੰਦ ਬਣ ਗਈ। ਨਹੀਂ, ਉਹ ਛੋਟੀ ਜਿਹੀ ਚਿੰਗਾਰੀ ਵੀ ਅੱਗ ਹੈ ਤੇ ਬਲਦਾ ਹੋਇਆ ਭਾਂਬੜ ਵੀ ਅੱਗ ਹੈ। ਜੇ ਅੱਗ ਦੀਆਂ ਲਾਟਾਂ ਤੇ ਅੱਗ ਦੀ ਚਿੰਗਾਰੀ ਦੋਨਾਂ ਦਾ ਅਸਲਾ ਇੱਕ ਹੈ ਤੇ ਆਪਾਂ ਇਸ ਗੱਲ ਨੂੰ ਧਿਆਨ ਵਿੱਚ ਰੱਖੀਏ, ਅਸਥੂਲ ਰੂਪ ਵਿੱਚ ਅੱਗ ਦਾ ਲਾਂਬੂ ਹੈ, ਅੱਗ ਦਾ ਭਾਂਬੜ ਹੈ, ਅੱਗ ਦਾ ਵਿਸਥਾਰ ਰੂਪ ਹੈ, ਸੂਖਸ਼ਮ ਰੂਪ ਵਿੱਚ ਇੱਕ ਛੋਟੀ ਜਿਹੀ ਚਿੰਗਾਰੀ ਹੈ, ਪਰ ਚਿੰਗਾਰੀ ਦਾ ਤੇ ਅੱਗ ਦੇ ਭਾਂਬੜ ਦਾ ਅਸਲਾ ਦੋਨਾਂ ਦਾ ਇੱਕ ਹੈ, ਦੋਨਾਂ ਨੂੰ ਅਸੀਂ ਵੱਖ ਨਹੀਂ ਕਰ ਸਕਾਂਗੇ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਪੌੜੀ ਹੈ, ਉਹ ਇਸ ਗੱਲ ਨੂੰ ਹੋਰ ਸੁਖੈਣ ਤਰੀਕੇ ਨਾਲ ਇਸ ਗੁੱਥੀ ਨੂੰ ਸੁਲਝਾਏਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਮਾਣ ਲਿਆ ਹੈ ਇੱਕ ਘਿਓ ਦਾ, ਕਹਿੰਦੇ ਨੇ ਇੱਕ ਘਿਓ ਕਿਹੜੇ ਕਿਹੜੇ ਭਾਂਤ ਵਿੱਚ ਸਫ਼ਰ ਕਰਦਾ ਹੈ, ਕਿਹੜੀ ਕਿਹੜੀ ਸ਼ਕਲ ਵਿੱਚ ਕਿਹੜੇ ਕਿਹੜੇ ਰੂਪ ਵਿੱਚ ਉਹ ਆਉਂਦਾ, ਤੇ ਜਦੋਂ ਉਹਨੇ ਪ੍ਰਗਟ ਹੋਣਾ, ਪ੍ਰਗਟ ਹੋਣ ਤੋਂ ਪਹਿਲਾਂ ਉਹਦੀ ਸ਼ਕਲ ਕੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਵਿੱਚੋਂ ਪਹਿਲਾ ਬਚਨ ਹੈ, ਅਨਕ ਭਾਂਤ ਹੋਏ ਪਸਰਿਆ ਕੀ ਹੈ। ਕਹਿੰਦੇ ਨੇ ਗਾਵਾਂ ਨੇ, ਗਾਵਾਂ ਦਾ ਆਕਾਰ ਇੱਕੋ ਜਿਹਾ ਨਹੀਂ, ਇਹ ਗੱਲ ਉਹਨਾਂ ਦੇ ਅੰਗ ਇੱਕੋ ਜਿਹਾ ਭਾਸਦੇ ਨੇ, ਪਰ ਅੰਗਾਂ ਦਾ ਆਕਾਰ ਇੱਕੋ ਜਿਹਾ ਨਹੀਂ। ਕੋਈ ਗਾਂ ਲੱਤਾਂ ਕਰਕੇ ਲੰਬੇਰੀ ਉੱਚੀ ਦਿਸੇਗੀ, ਕਿਸੇ ਦੀਆਂ ਅੱਖਾਂ ਵੱਡੀਆਂ ਹੋਣਗੀਆਂ, ਕਿਸੇ ਦੇ ਕੰਨ ਵੱਡੇ ਹੋਣਗੇ, ਕਿਸੇ ਦੀ ਪੂੰਛ ਛੋਟੀ ਵੱਡੀ ਹੋਵੇਗੀ, ਕਿਸੇ ਦਾ ਰੰਗ ਚਿੱਟਾ ਹੋਵੇਗਾ, ਕਿਸੇ ਗਾਂ ਦੇ ਰੰਗ ਚਮੜੀ ਦਾ ਕਾਲਾ ਹੋਵੇਗਾ, ਕਿਸੇ ਗਾਂ ਦਾ ਰੰਗ ਜੋ ਹੈ ਉਹ ਪੀਲਾ ਭਾਸਦਾ ਹੋਵੇਗਾ। ਗਾਵਾਂ ਦੇ ਰੰਗ ਵੱਖ ਹੋ ਸਕਦੇ ਨੇ, ਗਾਵਾਂ ਦੇ ਅੰਗਾਂ ਦੇ ਆਕਾਰ ਛੋਟੇ ਵੱਡੇ ਹੋ ਸਕਦੇ ਨੇ, ਪਰ ਇਹ ਕਦੀ ਨਹੀਂ ਹੋਵੇਗਾ ਕਿ ਕਾਲੀ ਚਮੜੀ ਵਾਲੀ ਗਾਂ ਨੂੰ ਚੋਈਏ ਤੇ ਉਹਦੇ ਦੁੱਧ ਦਾ ਰੰਗ ਵੀ ਕਾਲਾ ਹੋਵੇਗਾ, ਚਿੱਟੀ ਗਾਂ ਨੂੰ ਚੋਈਏ ਸਫੇਦ ਗਾਂ ਦੇ ਦੁੱਧ ਦਾ ਰੰਗ ਸਫੇਦ ਹੋਵੇਗਾ, ਲਾਲ ਗਾਂ ਦੇ ਦੁੱਧ ਦਾ ਰੰਗ ਲਾਲ ਹੋਵੇਗਾ। ਚਮੜੀ ਦੇ ਰੰਗ ਵੱਖ ਹੋ ਸਕਦੇ ਨੇ, ਆਕਾਰ ਜਿਹੜੇ ਨੇ ਉਹ ਛੋਟੇ ਵੱਡੇ ਹੋ ਸਕਦੇ ਨੇ, ਪਰ ਇੱਕ ਗੱਲ ਸਾਰਿਆਂ ਵਿੱਚ ਪਰਿਪੂਰਨ ਹੈ ਕਿ ਦੁੱਧ ਦਾ ਰੰਗ ਸਾਰਿਆਂ ਦਾ ਚਿੱਟਾ ਹੋਵੇਗਾ। ਜੇ ਗਾਵਾਂ ਦੇ ਆਕਾਰ, ਗਾਵਾਂ ਦੀ ਸ਼ਕਲ, ਗਾਵਾਂ ਦੇ ਰੰਗ ਵੱਖ ਵੱਖ ਹੋਣ ਦੇ ਬਾਵਜੂਦ ਵੀ, ਪਰ ਉਹਨਾਂ ਦੇ ਵਿੱਚੋਂ ਜਿਹੜਾ ਦੁੱਧ ਨਿਕਲਣਾ ਉਹਦਾ ਰੰਗ ਵੱਖ ਕੋਈ ਨਹੀਂ ਕਰ ਸਕਦਾ, ਦੁੱਧ ਸਾਰਿਆਂ ਦਾ ਹੀ ਚਿੱਟਾ ਨਿਕਲੇਗਾ। ਅਰਜ਼ ਕਰ ਰਿਹਾ ਕਿ ਅਨਕ ਭਾਂਤ ਹੋਏ ਪਸਰਿਆ ਕਿਵੇਂ ਹੈ। ਹੁਣ ਜਿਹੜੀ ਪੰਜਾਬ ਦੀ ਧਰਤੀ ਤੇ ਗਊ ਹੈ, ਇਸ ਦੇ ਦੁੱਧ ਦਾ ਰੰਗ ਤੇ ਇੰਗਲੈਂਡ ਦੀ ਧਰਤੀ ਤੇ ਪੈਦਾ ਹੋਈ ਗਾਂ ਦੇ ਦੁੱਧ ਦਾ ਰੰਗ, ਦੋਨਾਂ ਵਿੱਚ ਕੋਈ ਅੰਤਰ ਨਹੀਂ। ਖੁਰਾਕ ਵਿੱਚ ਅੰਤਰ ਹੋ ਸਕਦਾ ਹੈ, ਜਿਹੜਾ ਪਾਲਣ ਵਾਲਾ ਉਹਦੇ ਪਾਲਣ ਦੇ ਢੰਗ ਵਿੱਚ ਫਰਕ ਪੈ ਸਕਦਾ, ਪਰ ਜਦੋਂ ਉਹ ਦੁੱਧ ਚੋਣਗੇ, ਚਾਹੇ ਇੱਥੇ ਗਾਂ ਹੋਵੇ ਤੇ ਚਾਹੇ ਸੱਤ ਸਮੁੰਦਰ ਪਾਰ ਕਰਕੇ ਕੋਈ ਅਮਰੀਕਾ ਕੈਨੇਡਾ ਦੀਆਂ ਗਾਵਾਂ ਨੂੰ ਚੋਵੇ, ਰੰਗ ਸਾਰਿਆਂ ਦਾ ਹੀ ਦੁੱਧ ਦਾ ਚਿੱਟਾ ਨਿਕਲੇਗਾ। ਪਿਆਰਿਆ, ਜੇ ਗਾਵਾਂ ਰੰਗ ਬਿਰੰਗ ਨੇ, ਦੁੱਧ ਸਾਰਿਆਂ ਦਾ ਚਿੱਟਾ ਸਫੇਦ ਹੈ, ਤੇ ਸੱਚ ਜਾਣੀ ਉਸ ਪਰਮਾਤਮਾ ਨੇ ਆਪਣੀ ਰਚਨਾ ਵਿੱਚ ਰੰਗਾਂ ਰੰਗਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਭਾਂਤਾਂ ਦੇ ਉਹ ਜੀਵ ਪੈਦਾ ਕਰਕੇ ਆਪ ਫਿਰ ਸਾਰਿਆਂ ਵਿੱਚ ਜੋਤ ਇੱਕੋ ਹੀ ਹੈ। ਜੇ ਵੱਖ ਵੱਖ ਗਾਵਾਂ ਦੇ ਆਕਾਰ ਸ਼ਕਲ ਰੰਗ ਹੋਣ ਦੇ ਬਾਵਜੂਦ ਦੁੱਧ ਚਿੱਟਾ ਹੈ, ਚਾਹੇ ਕਿਸੇ ਦੀ ਚਮੜੀ ਦਾ ਰੰਗ ਕਾਲਾ ਪੈ ਗਿਆ, ਚਾਹੇ ਕਿਸੇ ਚਮੜੀ ਦਾ ਰੰਗ ਲਾਲ ਬਣ ਗਿਆ, ਕਿਸੇ ਦੀ ਚਮੜੀ ਦਾ ਰੰਗ ਚਿੱਟਾ ਹੋ ਗਿਆ, ਕਿਸੇ ਦੀ ਚਮੜੀ ਦਾ ਰੰਗ ਸਾਂਵਲਾ ਹੋ ਗਿਆ, ਚਮੜੀ ਦੇ ਰੰਗ ਵੱਖ ਹੋ ਸਕਦੇ ਨੇ, ਇਲਾਕੇ ਵੱਖ ਹੋ ਸਕਦੇ ਨੇ, ਸਾਡੀਆਂ ਬੋਲੀਆਂ ਵੱਖ ਹੋ ਸਕਦੀਆਂ ਨੇ, ਤਨ ਦੇ ਕੱਪੜੇ ਪਾਉਣ ਦੇ ਤਰੀਕੇ ਵੱਖ ਹੋ ਸਕਦੇ ਨੇ, ਪਿਆਰਿਓ ਖਾਣ ਦੇ ਤਰੀਕੇ ਵੱਖ ਹੋ ਸਕਦੇ ਨੇ, ਪਰ ਇੰਨੇ ਵਖਰੇਵੇਂ ਦੇ ਹੋਣ ਦੇ ਬਾਵਜੂਦ ਵੀ ਇਹ ਕਦੀ ਆਪਾਂ ਭੁੱਲੀਏ ਨਾ, ਜੋਤ ਸਾਰਿਆਂ ਦੇ ਵਿੱਚ ਹੀ ਕੇਵਲ ਇੱਕ ਦੀ ਹੋਵੇਗੀ। ਰੰਗ ਵੱਖ ਵੱਖ ਨੇ ਪਰ ਜੋਤਾਂ ਤਾਂ ਵੱਖ ਨੇ, ਜੋਤ ਤਾਂ ਸਾਰਿਆਂ ਵਿੱਚ ਇੱਕ ਹੈ। ਭਾਈ ਗੁਰਦਾਸ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਅਨਕ ਭਾਂਤ ਹੋਏ ਪਸਰਿਆ ਕਿਵੇਂ ਹੈ। ਗਾਵਾਂ ਦੇ ਰੰਗ ਵੱਖ ਨੇ ਪਰ ਉਹਨਾਂ ਦੇ ਦੁੱਧ ਦਾ ਰੰਗ ਵੱਖ ਨੀ, ਦੁੱਧ ਚਿੱਟਾ ਹੈ। ਕਹਿਣ ਲੱਗੇ ਜਦੋਂ ਉਸ ਦੁੱਧ ਨੂੰ ਕੋਈ ਚੋ ਕੇ ਲਿਆਉਂਦਾ ਹੈ, ਉਸ ਦੁੱਧ ਦਾ ਸਬਰ ਸ਼ੁਰੂ ਹੁੰਦਾ, ਅਸਲ ਵਿੱਚ ਉਹ ਘਿਓ ਦਾ ਹੀ ਸਾਰਾ ਵਿਸਤਾਰ ਹੈ। ਕਦੀ ਉਹ ਘਿਓ ਦੁੱਧ ਦੇ ਰੂਪ ਵਿੱਚ ਦਿਸਦਾ ਹੈ, ਜਦੋਂ ਉਸ ਦੁੱਧ ਨੂੰ ਗਰਮ ਕਰਕੇ ਕੋਈ ਜਾਗ ਲਾਂਦਾ ਜਮਾ ਦਿੰਦਾ ਉਦੋਂ ਉਹ ਹੀ ਘਿਓ ਦਹੀਂ ਦਾ ਰੂਪ ਧਾਰਨ ਕਰ ਜਾਂਦਾ ਹੈ। ਜਦੋਂ ਉਸ ਦਹੀਂ ਨੂੰ ਕੋਈ ਰਿੜਕਦਾ ਹੈ ਉਸ ਵਿੱਚੋਂ ਮੱਖਣ ਤੇ ਲੱਸੀ ਨਿਕਲਦੀ ਹੈ, ਮੱਖਣ ਲੱਸੀ ਦੇ ਉੱਤੇ ਤਰ ਜਾਂਦਾ ਉਦੋਂ ਉਹ ਘਿਓ ਮੱਖਣ ਦਾ ਰੂਪ ਬਣ ਗਿਆ ਤੇ ਜਦੋਂ ਪਿਆਰਿਓ ਮੱਖਣ ਬਣਿਆ ਉਹਨੂੰ ਅੱਗ ਦੇ ਸੇਕ ਨਾਲ ਉਹਨਾਂ ਕਾੜਨਾ ਤਪਾਉਣਾ ਸ਼ੁਰੂ ਕੀਤਾ, ਪਰਤ ਕੇ ਨਿਰਮਲ ਘਿਓ ਬਾਹਰ ਆ ਗਿਆ। ਭਾਈ ਸਾਹਿਬ ਕਹਿੰਦੇ ਦੇਖ ਇਸ ਇੱਕ ਘਿਓ ਨੇ ਕਿਹੜੀ ਕਿਹੜੀ ਸ਼ਕਲ ਦੇ ਵਿੱਚ ਕਿਹੜੇ ਕਿਹੜੇ ਰੂਪ ਦੇ ਵਿੱਚ ਵਿਸਤਾਰ ਕੀਤਾ ਹੋਇਆ ਹੈ। ਕਦੀ ਇਹ ਘਿਓ ਦੁੱਧ ਦਾ ਰੂਪ ਹੈ। ਮੇਰੀ ਬੇਨਤੀ ਨੂੰ ਟੇਕ ਕੇ ਥੋੜਾ ਜਿਹਾ ਸਮਝਿਓ, ਵਿਸ਼ਾ ਖੁਸ਼ਕ ਨਹੀਂ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇਹ ਗੂੜ ਸਿਧਾਂਤ ਹੈ ਕਿ ਇੱਕ ਹੋ ਕੇ ਉਹ ਸਾਰਿਆਂ ਵਿੱਚ ਸਰਬ ਵਿਆਪਕ ਕਿਵੇਂ ਹੈ। ਪਹਿਲਾਂ ਉਹੀ ਦੁੱਧ ਦਾ ਰੂਪ ਹੈ ਘਿਓ, ਪਰਤ ਕੇ ਉਹ ਦੁੱਧ ਦੇ ਤੋਂ ਰੂਪ ਬਦਲ ਕੇ ਦਹੀਂ ਬਣ ਗਿਆ, ਦਹੀਂ ਤੋਂ ਬਾਅਦ ਉਹ ਮੱਖਣ ਬਣ ਗਿਆ, ਮੱਖਣ ਤੋਂ ਬਾਅਦ ਤਾਇਆ ਤੇ ਉਹ ਘਿਓ ਬਣ ਗਿਆ। ਕਹਿਣ ਲੱਗੇ ਜਿਵੇਂ ਇੱਕ ਘਿਓ ਅਨੇਕਾਂ ਰੂਪਾਂ ਵਿੱਚ ਨਜ਼ਰ ਆਉਂਦਾ ਹੈ ਪਰ ਅਖੀਰ ਹੈ ਘਿਓ ਦਾ ਘਿਓ। ਸੱਚ ਜਾਣੀ ਇੱਕ ਪਰਮਾਤਮਾ ਅਨੇਕਾਂ ਭਾਂਤਾਂ ਵਿੱਚ ਅਨੇਕਾਂ ਸ਼ਕਲਾਂ ਵਿੱਚ ਸਰਬ ਵਿਆਪਕ ਹੈ ਪਰ ਅਨੇਕਾਂ ਭਾਂਤਾਂ ਵਿੱਚ ਹੋਣ ਦੇ ਬਾਵਜੂਦ ਵੀ ਕੇਵਲ ਉਹ ਇੱਕ ਹੀ ਹੈ, ਉਹਦੀ ਜੋਤ ਵਿੱਚ ਕੋਈ ਫਰਕ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ, ਕਹਿਣ ਲੱਗੇ ਗਾਈ ਰੰਗ ਬਰੰਗ ਬਹੋ, ਕਹਿਣ ਲੱਗੇ ਦੁੱਧ ਉਜਲ ਵਰਨਾ। ਗਾਵਾਂ ਰੰਗ ਬਰੰਗੀਆਂ ਨੇ ਪਰ ਦੁੱਧ ਸਾਰਿਆਂ ਦਾ ਚਿੱਟਾ ਹੈ। ਗਾਈ ਰੰਗ ਬਰੰਗ ਬਹੋ, ਦੁੱਧ ਉਜਲ ਵਰਨਾ, ਕਹਿਣ ਲੱਗੇ ਦੁੱਧ ਹੋ ਦਹੀਂ ਜਮਾਈਏ ਕਰ ਨਿਹਚਲ ਧਰਨਾ। ਉਸ ਦੁੱਧ ਤੋਂ ਪਰਤ ਕੇ ਜਮਾ ਕੇ ਦਹੀਂ ਦਾ ਰੂਪ ਦੇ ਦਿੱਤਾ, ਦਹੀਂ ਨਿਹਚਲ ਕਰਕੇ ਟਿਕਾ ਦਿੱਤਾ ਹੈ। ਗਾਈ ਰੰਗ ਬਰੰਗ ਬਹੁ ਦੁੱਧ ਉਜਲ ਵਰਨਾ, ਦੁੱਧ ਤੋਂ ਦਹੀਂ ਜਮਾਈਏ ਕਰ ਨਿਹਚਲ ਧਰਨਾ। ਕਹਿਣ ਲੱਗੇ ਦਹੀਂ ਵਲੋਏ ਆਲੋਈਏ ਛਾਂ ਮੱਖਣ ਤਰਨਾ। ਜਦੋਂ ਦਹੀਂ ਨੂੰ ਰਿੜਕਿਆ ਵਿੱਚੋਂ ਲੱਸੀ ਤੇ ਮੱਖਣ ਨਿਕਲ ਆਇਆ। ਕਹਿਣ ਲੱਗੇ ਮੱਖਣ ਤਾਏ ਉਟਾਏ ਕਹਿ, ਉਹਨੂੰ ਜਦੋਂ ਤਪਾ ਦਿੱਤਾ ਮੱਖਣ ਨੂੰ ਘਿਓ ਨਿਰਮਲ ਕਰਨਾ, ਉਦੋਂ ਨਿਰਮਲ ਘਿਓ ਜਿਹੜਾ ਬਾਹਰ ਨਿਕਲ ਆਇਆ। ਤੇ ਭਾਈ ਸਾਹਿਬ ਕਹਿੰਦੇ ਨੇ ਹੋਮ ਜੱਗ ਨਈ ਵੇਦ ਕਰ, ਉਸੇ ਘਿਓ ਦੇ ਨਾਲ ਕਿਸੇ ਨੇ ਖਮਣ ਕੀਤਾ, ਉਸੇ ਘਿਓ ਨਾਲ ਕਿਸੇ ਨੇ ਜੋਤ ਬਾਲੀ, ਉਸੇ ਘਿਓ ਨਾਲ ਕਿਸੇ ਨੇ ਧਰਮ ਦੀ ਥਾਂ ਤੇ ਉਸ ਘਿਓ ਦੀ ਵਰਤੋਂ ਕੀਤੀ। ਹੋਮ ਜੱਗ ਨਈ ਵੇਦ ਕਰ, ਸਾਰੀਆਂ ਥਾਵਾਂ ਤੇ ਉਹ ਆਪ ਹੀ ਵਰਦਾ ਰਿਹਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਪੇ ਆਪ ਵਰਤਦਾ ਗੁਰਮੁਖ ਹੋਏ ਜਰਨਾ। ਜਿਵੇਂ ਇੱਕ ਘਿਓ ਅਨੇਕਾਂ ਰੂਪਾਂ ਵਿੱਚ ਦੁੱਧ ਵਿੱਚ ਦਹੀਂ ਵਿੱਚ ਮੱਖਣ ਦੇ ਰੂਪ ਵਿੱਚ ਆਉਂਦਾ, ਇਸੇ ਤਰ੍ਹਾਂ ਇੱਕ ਪਰਮਾਤਮਾ ਅਨੇਕਾਂ ਰੂਪਾਂ ਵਿੱਚ ਦਿਸਦਾ ਪਿਆ ਹੈ ਪਰ ਉਹ ਇੱਕ ਹੋ ਕੇ ਵੀ ਸਾਰਿਆਂ ਵਿੱਚ ਸਰਬ ਵਿਆਪਕ ਹੈ। ਇਸ ਗੱਲ ਨੂੰ ਅਸੀਂ ਹੋਰ ਥੋੜਾ ਜਿਹਾ ਬਾਣੀ ਦੇ ਵਿੱਚੋਂ ਵਾਚੀਏ। ਅੱਜ ਭੱਟਾ ਨੇ ਕਿਹਾ ਮੇਰੇ ਪ੍ਰਭੂ ਤੂੰ ਸਾਰੀਆਂ ਥਾਵਾਂ ਤੇ ਹੈ, ਸੂਖਸ਼ਮ ਵਿੱਚ ਵੀ ਤੂੰ ਹੈ, ਅਸਥੂਲ ਵਿੱਚ ਵੀ ਤੂੰ ਹੈ, ਉੱਚੇ ਵਿੱਚ ਵੀ ਤੂੰ ਹੈ, ਨੀਵੇਂ ਵਿੱਚ ਵੀ ਤੂੰ ਹੈ, ਸਾਰੀਆਂ ਥਾਵਾਂ ਤੇ ਤੇਰੀ ਆਪਣੀ ਜੋਤ ਹੈ। ਮੈਂ ਦੋ ਤਿੰਨ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ ਹੈ। ਗੁਰੂ ਅਰਜੁਨ ਦੇਵ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਪਿਆਰਿਓ ਇਹ ਉਦਾਹਰਣਾਂ ਸਿਰਫ ਸਮਝਣ ਵਾਸਤੇ ਨੇ। ਸਰਬ ਵਿਆਪਕਤਾ ਦੇ ਪ੍ਰਮਾਣ ਮੈਂ ਦੇ ਦਿਆਂਗਾ ਪਰ ਸਰਬ ਵਿਆਪਕ ਨੂੰ ਲੱਖ ਲੈਣਾ ਕੁਝ ਹੋਰ ਚੀਜ਼ ਹੈ। ਹੁਣ ਉਦਾਹਰਣ ਦੇਣੀ ਬੜੀ ਸੌਖੀ ਹੈ, ਜਿਵੇਂ ਘਿਓ ਦੀ ਉਦਾਹਰਣ ਦੇ ਦਿੱਤੀ, ਮਿੱਟੀ ਦੀ, ਅੱਗ ਦੀ, ਪਾਣੀ ਦੀ ਬੂੰਦ ਦੀ ਉਦਾਹਰਣ ਦੇ ਦਿੱਤੀ। ਉਦਾਹਰਣਾਂ ਨਾਲ ਸਿੱਧ ਕੀਤਾ ਜਾ ਸਕਦਾ ਪਰ ਆਪਣੇ ਅੰਦਰੋਂ ਜੋਤ ਦੇਖ ਕੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨੂੰ ਦੇਖਣ ਲੱਗ ਪੈਣਾ ਇਹ ਕੇਵਲ ਰੱਬ ਦੀ ਰਹਿਮਤ ਹੁੰਦੀ ਹੈ। ਦਵੈਸ਼ ਵਿੱਚ ਆਇਆ ਹੋਇਆ ਬੰਦੇ ਨੂੰ ਆਪਣੇ ਵਿੱਚ ਜੋਤ ਨਹੀਂ ਦਿਸਦੀ ਤੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਸਰਬ ਵਿਆਪਕ ਕਿਵੇਂ ਦੇਖ ਲਏਗਾ। ਇਹੀ ਕਾਰਨ ਕਿ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਕੋਈ ਅਵਤਾਰੀ ਪੁਰਸ਼ ਕਮਾਈ ਵਾਲਾ ਸੰਸਾਰ ਤੇ ਆਉਂਦਾ ਉਹ ਸਾਰਿਆਂ ਥਾਵਾਂ ਤੇ ਪਰਮਾਤਮਾ ਨੂੰ ਦੇਖ ਕੇ ਪਰਮਾਤਮਾ ਦੇ ਗੀਤ ਗਾਉਂਦਾ ਹੈ। ਬਾਅਦ ਵੀ ਸਾਡੇ ਵਰਗੇ ਲੋਕ ਉਹਦੇ ਗਿਆਨ ਦੀ ਕਥਾ ਕਰਨ ਵਾਲੇ ਉਹਦੇ ਪ੍ਰਮਾਣਾਂ ਨਾਲ ਤਾਂ ਸਿੱਧ ਕਰੀ ਜਾਂਗੇ ਸਰਬ ਵਿਆਪਕ ਹੈ ਪਰ ਪਿਆਰਿਓ ਜਿਸ ਥਾਂ ਤੋਂ ਉਹਨੇ ਅੰਦਰੋਂ ਮਾਣਿਆ ਸ਼ਾਇਦ ਉਹਦੇ ਪ੍ਰਮਾਣਾਂ ਰਾਹੀਂ ਵਿਆਖਿਆ ਕਰਕੇ ਅਸੀਂ ਉਹਨੂੰ ਮਾਣ ਨਾ
ਕਿਸੇ ਵੀ ਖਿੱਤੇ
ਗੱਲ ਕਰਨੀ ਤੇ ਉਸ ਨੂੰ ਮੰਨਣਾ ਜ਼ਮੀਨ ਅਸਮਾਨ ਦਾ ਅੰਤਰ ਹੈ।
ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹਜ਼ੂਰ ਨੇ ਪ੍ਰਮਾਣ ਵੀ ਦਿੱਤੇ ਤੇ ਉਸ ਸਰਬ ਵਿਆਪਕ ਪ੍ਰਭੂ ਨੂੰ ਹਰ ਥਾਂ ਤੇ ਗੁਰੂ ਸਾਹਿਬ ਨੇ ਲਖਿਆ ਵੀ। ਦਾਤਾਰ ਨੇ ਬਚਨ ਕੀਤੇ, ਕਹਿੰਦੇ ਨੇ ਦੇਖੋ ਪਿਆਰਿਓ, ਅਸੀਂ ਲੱਕੜ ਰੁੱਖ, ਭਾਵੇਂ ਤੁਸੀਂ ਹਿੰਦੁਸਤਾਨ ਦੀ ਧਰਤੀ ਦੇ ਕਿਸੇ ਵੀ ਸੂਬੇ ਦਾ ਕੱਟ ਲਵੋ, ਪੰਜਾਬ ਵਿਚੋਂ ਲੱਕੜ ਕੱਟੋ, ਹਰਿਆਣੇ ਵਿਚੋਂ ਲੱਕੜ ਕੱਟੋ, ਕੋਈ ਮੱਧ ਪ੍ਰਦੇਸ਼ ਵਿਚੋਂ ਲੱਕੜ ਕੱਟ ਲੈ, ਕੋਈ ਕੇਰਲਾ ਵਿਚੋਂ ਜਾ ਕੇ ਲੱਕੜਾਂ ਵੱਢ ਲੈ, ਕੱਲੇ ਇੱਥੇ ਨਹੀਂ ਧਰਤੀ ਦੇ ਕਿਸੇ ਵੀ ਖਿੱਤੇ ਤੇ ਪੈਦਾ ਹੋਈ ਲੱਕੜ ਨੂੰ ਕੱਟੋ ਤੇ ਕੱਟਣ ਤੋਂ ਬਾਅਦ ਉਹਨੂੰ ਅੱਗ ਲਾਈਏ ਤੇ ਪਿਆਰਿਓ ਲੱਕੜ ਸਾਰੀਆਂ ਥਾਵਾਂ ਤੇ ਜਿੱਥੇ ਵੀ ਅੱਗ ਦੀ ਤੀਲੀ ਲੱਗੇਗੀ ਉਹਦੇ ਵਿੱਚੋਂ ਇੱਕੋ ਜਿਹੇ ਛੇਕ ਵਾਲੀ ਅੱਗ ਬਾਹਰ ਨਿਕਲੇਗੀ। ਲੱਕੜ ਕਿਸੇ ਧਰਤੀ ਦੀ ਹੋਵੇ ਪਰ ਅੱਗ ਸਾਰੀਆਂ ਵਿੱਚ ਇੱਕੋ ਜਿਹੀ ਹੈ। ਮਨੁੱਖ ਕਿਸੇ ਧਰਤੀ, ਕਿਸੇ ਸੂਬੇ, ਕਿਸੇ ਖਿੱਤੇ ਦਾ ਹੋਵੇ ਪਰ ਸੱਚ ਜਾਣਿਓ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕੋ ਜਿਹੀ ਹੈ। ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਸਗਲ ਬਨਸਪਤ ਮਾਹੇ ਬਸੰਤਰ, ਸਗਲ ਬਨਸਪਤ ਮਾਹੇ ਬਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਇੱਕੋ ਜਿਹੀ ਹੈ। ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਘਿਓ ਹੈ। ਕਹਿਣ ਲੱਗੇ ਪਿਆਰੇ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆਂ, ਕੋਈ ਉੱਚਾ ਹੋਵੇ ਕੋਈ ਨੀਵਾਂ ਹੋਵੇ ਪਰ ਸਾਰਿਆਂ ਦੇ ਵਿੱਚ ਉਸ ਮਾਧੋ ਉਸ ਪਰਮਾਤਮਾ ਦੀ ਆਪਣੀ ਜੋਤ ਸਮਾਈ ਹੋਈ ਹੈ। ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਘੀਆਂ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆਂ, ਹਰ ਇੱਕ ਦੇ ਅੰਦਰ ਉਹਦੀ ਆਪਣੀ ਜੋਤ ਹੈ। ਹੇ ਮਾਲਕ ਜੀ, ਉਹ ਇੱਕ ਹੋ ਕੇ ਵੀ ਵੱਡੇ ਰੂਪ ਵਿੱਚ ਕਿਵੇਂ ਤੇ ਛੋਟੇ ਰੂਪ ਵਿੱਚ ਕਿਵੇਂ? ਮੇਰੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਨਾਮਦੇਵ ਜੀ ਨੇ ਇਸ ਸ਼ੰਕੇ ਦਾ ਉੱਤਰ ਵੀ ਬੜੀ ਸੋਹਣੀ ਉਦਾਹਰਣ ਦੇ ਕੇ ਬਖਸ਼ਿਸ਼ ਕੀਤਾ ਹੈ। ਉਹ ਇੱਕ ਨੀਵੇਂ ਵਿੱਚ ਵੀ ਤੇ ਉੱਚੇ ਵਿੱਚ ਵੀ ਹੈ, ਵੱਡੇ ਵਿੱਚ ਵੀ ਤੇ ਛੋਟੇ ਵਿੱਚ ਵੀ ਹੈ। ਭਗਤ ਨਾਮਦੇਵ ਜੀ ਦੇ ਬਚਨ ਨੇ, ਕਹਿੰਦੇ ਨੇ ਜਦੋਂ ਕੋਈ ਬੰਦਾ ਮਿੱਟੀ ਦੇ ਬਰਤਨ ਸਾਜਦਾ ਹੈ ਭਾਂਡੇ ਬਣਾਉਣ ਵਾਸਤੇ, ਉਹ ਇੱਕ ਥਾਂ ਤੋਂ ਮਿੱਟੀ ਪੱਟ ਕੇ ਲਿਆਇਆ ਹੈ ਪਰ ਜਿਸ ਵੇਲੇ ਉਹਨੇ ਮਿੱਟੀ ਪੱਟੀ ਉਸ ਵੇਲੇ ਮਿੱਟੀ ਇੱਕੋ ਹੈ। ਇਹ ਨਹੀਂ ਕੋਈ ਮਿੱਟੀ ਦੇ ਢੇਰ ਨੂੰ ਦੇਖ ਕੇ ਕਹਿ ਸਕਦਾ ਕਿ ਇਸ ਡਲੇ ਦੇ ਵਿੱਚੋਂ ਇੱਕ ਭਾਂਡਾ ਬਰਤਨ ਨਿਕਲਣਾ, ਘੜੇ ਨੇ ਜਨਮ ਲੈਣਾ ਹੈ, ਇਸ ਮਿੱਟੀ ਦੇ ਬੁੱਕ ਵਿੱਚੋਂ ਸੁਰਾਹੀ ਨੇ ਪੈਦਾ ਹੋਣਾ ਹੈ, ਇਸ ਮਿੱਟੀ ਦੇ ਨਿੱਕੇ ਜਾਂ ਡਲੇ ਦੇ ਵਿੱਚੋਂ ਇੱਕ ਛੋਟੇ ਜਾਂ ਦੀਵੇ ਦਾ ਜਨਮ ਹੋਣਾ ਹੈ। ਪਿਆਰਿਓ ਮਿੱਟੀ ਦਾ ਢੇਰ ਇੱਕੋ ਹੈ, ਪਾਣੀ ਇੱਕ ਦੇ ਵਿੱਚ ਗੁੰਨਿਆ ਹੈ, ਚੱਕ ਇੱਕ ਦੇ ਉੱਤੇ ਬਰਤਨ ਘੁਮਾ ਕੇ ਤਿਆਰ ਕੀਤੇ ਨੇ। ਪਿਆਰਿਓ ਦੇਖੋ ਉਸੇ ਮਿੱਟੀ ਦੇ ਢੇਰ ਵਿੱਚੋਂ ਨਿੱਕੇ ਨਿੱਕੇ ਦੀਵੇ ਵੀ ਪੈਦਾ ਹੋ ਗਏ, ਉਸੇ ਮਿੱਟੀ ਦੇ ਵਿੱਚੋਂ ਮੱਟ ਵੀ ਪੈਦਾ, ਘੜੇ ਵੀ ਪੈਦਾ ਹੋ ਗਏ, ਉਸੇ ਮਿੱਟੀ ਦੇ ਵਿੱਚੋਂ ਪਾਣੀ ਵਾਲੀਆਂ ਸੁਰਾਹੀਆਂ ਵੀ ਪੈਦਾ ਹੋ ਗਈਆਂ, ਉਸੇ ਮਿੱਟੀ ਦੇ ਵਿੱਚੋਂ ਨਿੱਕੇ ਨਿੱਕੇ ਮਿੱਟੀ ਦੇ ਭਾਂਡੇ ਬਰਤਨ ਪਿਆਲੇ ਵੀ ਉਹਨਾਂ ਤਿਆਰ ਕਰ ਲਏ। ਪਰ ਇਹ ਕਦੀ ਨਹੀਂ ਕਹਿ ਸਕਦੇ ਕਿ ਇੱਕ ਨਿੱਕਾ ਜਿਹਾ ਮਿੱਟੀ ਦਾ ਦੀਵਾ ਇਹ ਕਿਸੇ ਹੋਰ ਚੀਜ਼ ਦਾ ਬਣਿਆ ਤੇ ਵੱਡਾ ਸਾਰਾ ਬਰਤਨ ਭਾਂਡਾ ਕਿਸੇ ਹੋਰ ਚੀਜ਼ ਦਾ ਬਣਿਆ। ਪਿਆਰਿਓ ਇੱਕ ਮਿੱਟੀ ਦਾ ਸਾਰਾ ਵਿਸਥਾਰ ਹੈ, ਇੱਕ ਛੋਟੇ ਜਿਹੇ ਦੀਵੇ ਤੋਂ ਲੈ ਕੇ ਵੱਡੇ ਤੋਂ ਵੱਡੇ ਮੱਟ ਤੱਕ ਕੇਵਲ ਮਿੱਟੀ ਹੀ ਆਪਣਾ ਵਿਸਤਾਰ ਕਰੀ ਬੈਠੀ ਹੈ। ਤੇ ਬਾਬਾ ਨਾਮਦੇਵ ਕਹਿੰਦੇ ਨੇ ਪਿਆਰੇ, ਏਕਲ ਮਾਟੀ ਕੁੰਜਰ ਚਿੰਟੀ, ਮਿੱਟੀ ਇੱਕ ਹੀ ਹੈ, ਨਿੱਕੀ ਜੀ ਕੀੜੀ ਵਿੱਚ ਵੀ ਉਹੀ ਆਪ ਵਿਰਾਜਮਾਨ ਹੈ ਤੇ ਵੱਡੇ ਤੋਂ ਵੱਡੇ ਖਾਤੀ ਵਿੱਚ ਵੀ ਉਹਦੀ ਆਪਣੀ ਜੋਤ ਹੈ। ਏਕਲ ਮਾਟੀ ਕੁੰਜਰ ਚਿੰਟੀ, ਭਾਂਡਨ ਖੈ ਬਹੁ ਨਾਨਾ ਰੇ, ਭਾਂਡੇ ਵੱਖਰੇ ਵੱਖਰੇ ਨੇ, ਕਿਸੇ ਭਾਂਡੇ ਨੂੰ ਕੀੜੀ, ਕਿਸੇ ਭਾਂਡੇ ਨੂੰ ਖਾਤੀ, ਕਿਸੇ ਭਾਂਡੇ ਨੂੰ ਮਨੁੱਖ, ਕਿਸੇ ਭਾਂਡੇ ਨੂੰ ਜਾਨਵਰ ਕਹਿ ਦਿੱਤਾ, ਕਿਸੇ ਭਾਂਡੇ ਨੂੰ ਪੰਛੀ ਕਹਿ ਦਿੱਤਾ, ਪਰ ਪਿਆਰਿਓ ਮਿੱਟੀ ਤਾਂ ਸਾਰੇ ਇੱਕੋ ਦੀ ਬਣੇ ਨੇ। ਏਕਲ ਮਾਟੀ ਕੁੰਜਰ ਚਿੰਟੀ, ਭਾਂਜਨ ਖੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਚਾਹੇ ਕੋਈ ਖਲੋਤੇ ਹੋਏ ਜੀਵ ਨੇ, ਜੇ ਰੁੱਖ ਨੇ ਤੇ ਭਾਵੇਂ ਕੋਈ ਜੜ ਤੇ ਭਾਵੇਂ ਕੋਈ ਚੇਤਨ ਹੈ, ਸਾਰੀਆਂ ਥਾਵਾਂ ਤੇ ਜੜ ਤੇ ਚੇਤਨ ਵਿੱਚ ਉਹ ਪਰਮਾਤਮਾ ਅਨੇਕਾਂ ਭਾਂਤਾਂ ਨਾਲ ਆਪ ਹੀ ਪਸਰਿਆ ਹੈ। ਵਿਚਾਰ ਆਪਾਂ ਆਰੰਭ ਕੀਤੀ ਸੀ ਕਿ ਜਲ ਥਲ ਮਈਅਲ ਪੂਰਿਆ, ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ, ਉਹ ਇੱਕ ਸਾਰੀਆਂ ਥਾਵਾਂ ਤੇ ਅਨੇਕਾਂ ਭਾਂਤਾਂ ਦੇ ਨਾਲ ਉਹ ਪਸਰਿਆ ਹੋਇਆ ਹੈ। ਪਰ ਜਦੋਂ ਉਸ ਦੀ ਸਰਬ ਵਿਆਪਕਤਾ ਵੱਲ ਕੋਈ ਤੁਰਦਾ ਹੈ, ਜਿੰਨੀ ਦੇਰ ਤੱਕ ਦਵੈਸ਼ ਹੈ ਓਨੀ ਦੇਰ ਤੱਕ ਆਪਣੀ ਖੋਂਦ ਕਾਇਮ ਕਰੀ ਬੈਠਾ ਹੈ। ਜਦੋਂ ਪਿਆਰਿਓ ਦਵੈਸ਼ ਦੀਆਂ ਦੀਵਾਰਾਂ ਦਵੈਸ਼ ਦੇ ਕਿਨਾਰੇ ਟੁੱਟ ਜਾਂਦੇ ਨੇ, ਜਦੋਂ ਜੀਵ ਉਸ ਇੱਕ ਦੇ ਵਿੱਚ ਜਾ ਲੀਨ ਹੁੰਦਾ ਹੈ। ਆਪਾਂ ਦੇਖਦੇ ਹਾਂ ਕਿ ਪਹਾੜਾਂ ਵਿੱਚੋਂ ਦਰਿਆ ਨਿਕਲਦੇ ਨੇ, ਪਾਣੀ ਦੇ ਭਰ ਭਰ ਕੇ ਦਰਿਆ ਵਗਦੇ ਨੇ, ਤੇ ਇਹਨਾਂ ਦਰਿਆਵਾਂ ਦੇ ਕਿਨਾਰੇ ਨੇ ਜਿਹਨੂੰ ਆਰ ਤੇ ਪਾਰ ਵੀ ਆਪਾਂ ਕਹਿੰਦੇ ਹਾਂ, ਉਰਾਰ ਤੇ ਪਾਰ ਵੀ ਸ਼ਬਦ ਵਰਤਨੇ ਹਾਂ। ਖੱਬੇ ਤੇ ਸੱਜੇ ਦੋ ਕਿਨਾਰੇ ਨੇ ਦਰਿਆ ਦੇ, ਦਰਿਆ ਦੇ ਕਿਨਾਰੇ ਓਨੀ ਦੇਰ ਤੱਕ ਰਹਿਣਗੇ ਜਿੰਨੀ ਦੇਰ ਤੱਕ ਇਹ ਸਮੁੰਦਰ ਵਿੱਚ ਨਹੀਂ ਜਾਂਦਾ। ਜਦੋਂ ਇਹ ਦਰਿਆ ਚੱਲ ਕੇ ਅਸਗਾਹ ਸਮੁੰਦਰ ਦੇ ਵਿੱਚ ਜਾ ਪਹੁੰਚਿਆ ਤੇ ਪਿਆਰਿਓ ਇਹਦੇ ਕਿਨਾਰੇ ਆਪਣੇ ਆਪ ਹੀ ਖਤਮ ਹੋ ਗਏ, ਨਾ ਉਹ ਉਰਾਰ ਵਾਲਾ ਲਿਆ, ਨਾ ਪਾਰ ਵਾਲਾ ਲਿਆ, ਨਾ ਖੱਬੇ ਤੇ ਨਾ ਸੱਜੇ ਰਿਹਾ। ਕਿਨਾਰੇ ਓਨੀ ਦੇਰ ਤੱਕ ਦਰਿਆਵਾਂ ਦੇ ਜਿੰਨੀ ਦੇਰ ਤੱਕ ਸਮੁੰਦਰ ਵਿੱਚ ਲੀਨ ਨਹੀਂ ਹੁੰਦੇ। ਸਮੁੰਦਰ ਵਿੱਚ ਜਾ ਮਿਲਣ ਤਾਂ ਦਰਿਆਵਾਂ ਦੇ ਕਿਨਾਰੇ ਦੋਵੇਂ ਮੁੱਕ ਜਾਂਦੇ ਨੇ। ਪਿਆਰਿਆ ਦਵੈਸ਼ ਵੀ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਤੂੰ ਉਸ ਸੌ ਸਾਗਰ ਵਿੱਚ ਲੀਨ ਨਹੀਂ ਹੋਇਆ। ਜਦੋਂ ਤੂੰ ਸੌ ਸਾਗਰ ਵਿੱਚ ਮਿਲ ਗਿਆ ਫਿਰ ਕਿਨਾਰੇ ਨਹੀਂ ਰਹਿੰਦੇ, ਕੇਵਲ ਸਾਗਰ ਹੀ ਰਹਿੰਦਾ, ਕੇਵਲ ਸਮੁੰਦਰ ਹੀ ਹੈ। ਦਵੈਸ਼ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਤੂੰ ਆਪਣੀ ਹੋਂਦ ਵੱਖਰੀ ਕਰਕੇ ਚੱਲਿਆ ਹੈ। ਸਮੁੰਦਰ ਵਿੱਚ ਮਿਲੇ ਹੋਏ ਦਰਿਆਵਾਂ ਦੇ ਕੋਈ ਕਿਨਾਰੇ ਨਹੀਂ, ਤੇ ਆਤਮਾ ਜਿਹੜੀ ਪਰਮਾਤਮਾ ਵਿੱਚ ਮਿਲ ਜਾਏ, ਬੂੰਦ ਜਿਹੜੀ ਸਾਗਰ ਵਿੱਚ ਮਿਲ ਜਾਏ, ਕਣ ਜਿਹੜਾ ਮਿੱਟੀ ਦੇ ਅਸਗਾਹ ਢੇਰ ਵਿੱਚ ਮਿਲ ਜਾਏ, ਨਿੱਕੀ ਜੀ ਚਿੰਗਾਰੀ ਜਿਹੜੀ ਅੱਗ ਵਿੱਚ ਮਿਲ ਜਾਏ, ਫਿਰ ਉਹਦੇ ਵਿੱਚ ਦਵੈਸ਼ ਨਹੀਂ, ਉਹਨੂੰ ਸਿਰਫ ਇੱਕੋ ਦਿਸਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਪਰਮਾਤਮਾ ਤੋਂ ਬਿਨਾਂ ਦੂਜਾ ਕੌਣ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਪਿਆਰਿਆ, ਉਹ ਤਾਂ ਆਪਣੇ ਖਿਰਦੇ ਤੋਂ ਦਵੈਸ਼ ਮਟਾ ਕੇ ਕਹਿੰਦਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਿਹਦੇ ਅੰਦਰੋਂ ਦਵੈਸ਼ ਮਿਟ ਗਈ ਉਹ ਕਹਿੰਦਾ, ਘੱਟ ਘੱਟ ਮੈਂ ਖਰਜੂ ਬਸੈ ਸੰਤਨ ਕਹੋ ਪੁਕਾਰ। ਕਹਿਣ ਲੱਗੇ ਪਿਆਰੇ, ਉਹ ਕਹਿੰਦਾ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ। ਹਰ ਥਾਂ ਤੇ ਉਹ ਆਪ ਟਿਕਿਆ, ਪੌਣ ਵਿੱਚ ਹੈ, ਪਾਣੀ ਵਿੱਚ ਹੈ, ਪਹਾੜ ਵਿੱਚ ਹੈ, ਤਿਣਕੇ ਵਿੱਚ ਹੈ, ਸਾਰੀਆਂ ਥਾਵਾਂ ਤੇ ਉਸ ਪਰਿਪੂਰਨ ਪਰਮੇਸ਼ਵਰ ਦੀ ਆਪ ਜੋਤ ਵਿਦਮਾਨ ਹੈ। ਪਰ ਜਦੋਂ ਕਿਸੇ ਤੇ ਰੱਬ ਮਿਹਰ ਕਰਦਾ ਉਹਦੇ ਅੰਦਰ ਦੀ ਦਵੈਸ਼ ਮਿਟ ਜਾਂਦੀ ਹੈ। ਕਈ ਵਾਰੀ ਸੋਚਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ, ਇੱਥੇ ਭਾਸ਼ਾ ਕਰਕੇ ਦਵੈਸ਼ ਨਹੀਂ, ਮੇਰੀ ਬੇਨਤੀ ਨੂੰ ਥੋੜਾ ਜਿਹਾ ਟੇਕ ਕੇ ਸਮਝਿਓ, ਇੱਥੇ ਰੱਬ ਦੇ ਨਾਮ ਕਰਕੇ ਕੋਈ ਝਗੜਾ ਨਹੀਂ, ਇੱਥੇ ਪਰਮਾਤਮਾ ਨੂੰ ਕਿਸ ਰੂਪ ਵਿੱਚ ਕਿਸੇ ਨੇ ਜਪਿਆ ਉਹਦਾ ਕੋਈ ਬਖੇੜਾ ਨਹੀਂ। ਬਖੇੜਾ ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਰੱਬ ਨਾਲ ਮਿਲਣ ਦੀ ਬਜਾਏ ਕੇਵਲ ਆਪਣੀ ਦਵੈਸ਼ ਨੂੰ ਪਾਲਨੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਆਇਆ ਹੈ। ਮੇਰੇ ਬਾਬੇ ਨਾਨਕ ਦੀ ਜੋਤ ਨੇ ਇਹ ਨਹੀਂ ਕਿਹਾ ਕਿ ਰਾਮ ਸ਼ਬਦ ਜਿਹੜਾ ਉਹ ਕੇਵਲ ਇੱਕ ਫਿਰਕੇ ਨਾਲ ਸੰਬੰਧਿਤ ਹੈ, ਪਰ ਇਸ ਗੱਲ ਨੂੰ ਜ਼ਰੂਰ ਚੇਤੇ ਰੱਖੀਏ ਕਿ ਰਾਮ ਦਾ ਅਰਥ ਇੱਥੇ ਰਮਿਆ ਹੋਇਆ ਸਰਬ ਵਿਆਪਕ ਪ੍ਰਭੂ ਹੈ। ਰਾਮ ਸ਼ਬਦ ਆਇਆ ਕੋਈ ਦਵੈਸ਼ ਨਹੀਂ, ਗੋਪਾਲ ਸ਼ਬਦ ਆਇਆ ਹੈ ਕੋਈ ਦਵੈਸ਼ ਨਹੀਂ, ਗੋਬਿੰਦ ਸ਼ਬਦ ਵਰਤਿਆ ਹੈ ਕੋਈ ਨਫ਼ਰਤ ਨਹੀਂ, ਮੁਰਾਰੀ ਸ਼ਬਦ ਵਰਤਿਆ ਹੈ ਕੋਈ ਇਹਦੇ ਵਿੱਚ ਵੈਰ ਵਾਲੀ ਬਿਰਤੀ ਨਹੀਂ। ਇੱਥੇ ਗੋਵਰਧਨ ਸ਼ਬਦ, ਗੋਪਾਲ ਸ਼ਬਦ, ਰਾਮ ਸ਼ਬਦ, ਮੁਰਾਰੀ ਸ਼ਬਦ, ਬੀਠਲ ਸ਼ਬਦ, ਸਾਰੇ ਪ੍ਰਮਾਤਮਾ ਦੇ ਲਖਾਇਕ ਹਰੀ ਸ਼ਬਦ, ਨਾਰਾਇਣ ਸ਼ਬਦ ਵਰਤਿਆ ਹੈ। ਜੇ ਇੱਥੇ ਕਰੀਮ ਸ਼ਬਦ ਆਇਆ ਜਿਹੜਾ ਇਸਲਾਮੀ ਮਤ ਨਾਲ ਸੰਬੰਧਿਤ ਸ਼ਬਦ ਨੇ, ਰਹੀਮ ਸ਼ਬਦ ਆਇਆ, ਇੱਥੇ ਅੱਲਾ ਸ਼ਬਦ ਆਇਆ, ਹੱਕ ਸ਼ਬਦ ਆਇਆ, ਨੂਰ ਸ਼ਬਦ ਆਇਆ। ਮੇਰੇ ਗੁਰੂ ਨੇ ਰੱਬ ਦੇ ਨਾਵਾਂ ਦੇ ਝਗੜੇ ਵਿੱਚ ਬਿਲਕੁਲ ਨਹੀਂ ਪੈਣ ਦਿੱਤਾ। ਕਹਿਣ ਲੱਗੇ ਪਿਆਰਿਆ, ਜੇ ਅੰਦਰ ਤੇਰਾ ਟਿਕ ਲਿਆ ਰਾਮ ਕਹਿ ਲੈ ਤੇ ਤਾਂ ਵੀ ਕੋਈ ਫਰਕ ਨਹੀਂ, ਜੇ ਅੱਲਾ ਕਹਿ ਲੈ ਤੇ ਤਾਂ ਵੀ ਕੋਈ ਫਰਕ ਨਹੀਂ। ਫਰਕ ਤਾਂ ਉਦੋਂ ਪੈਂਦਾ ਜਦੋਂ ਆਪਣੇ ਦਿਲ ਦੇ ਵਿੱਚ ਦਵੈਸ਼ ਦੀ ਕੰਧ ਖੜੀ ਹੋ ਜਾਏ, ਦਾਵਾ ਕਰਦੀ ਫਰਕ ਪੈਂਦੇ ਨੇ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ, ਰਾਮ ਰਹੀਮ ਅਰ ਮੌਲਾ ਕਿਆ, ਸਮਝ ਪੜੀ ਤੋਂ ਰੌਲਾ ਕਿਆ। ਜੇ ਅੰਦਰ ਦੀ ਸਮਝ ਪੈ ਜਾਏ ਤੇ ਰੌਲੇ ਕਾਹਦੇ, ਬਖੇੜੇ ਕਾਹਦੇ ਨੇ। ਅੱਜ ਭੱਟ ਕਹਿ ਰਹੇ ਨੇ, ਤੂੰ ਸਾਰੀਆਂ ਥਾਵਾਂ ਤੇ ਸਰਬ ਵਿਆਪਕ ਹੈ। ਮੈਂ ਬੁੱਲੇ ਸ਼ਾਹ ਦਾ ਜੀਵਨ ਪੜ੍ਹ ਰਿਹਾ ਸਾਂ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਬੜੀ ਸੋਹਣੀ ਘਟਨਾ ਆਉਂਦੀ ਹੈ ਜਿਹੜੀ ਸਾਨੂੰ ਸਮਝ ਪੈ ਜਾਏਗੀ ਕਿ ਦਾਵਾ ਕਦੀ ਵੀ ਨਾ ਕਰੀਏ ਕਿ ਮੈਂ ਬੜਾ ਵੱਡਾ ਧਰਮੀ ਹਾਂ, ਮੇਰਾ ਧਰਮ ਬੜਾ ਚੰਗਾ ਹੈ। ਮੈਂ ਕਹਿੰਦਾ ਦੇਖੋ, ਜਿਸ ਬੰਦੇ ਦਾ ਧਰਮ ਚੰਗਾ ਹੈ, ਧਰਮ ਤੇ ਦੁਨੀਆਂ ਵਿੱਚ ਕੇਵਲ ਇੱਕ ਹੈ, ਬਾਕੀ ਸਾਰੀਆਂ ਸ਼ਾਖਾਵਾਂ ਨੇ। ਇਸ ਨੂੰ ਖੁੱਲ ਦਿਲੀ ਨਾਲ ਸੁਣੀਏ। ਅਸੀਂ ਜਦੋਂ ਕੱਟੜਤਾ ਵਿੱਚ ਪੈ ਕੇ, ਈਰਖਾਂ ਵਿੱਚ ਪੈ ਕੇ ਅੰਦਰ ਦੀ ਅੱਗ ਬਾਹਰ ਸੱਟਦੇ ਹਾਂ ਧਰਮ ਦੇ ਨਾਂ ਤੇ, ਧਰਮ ਅੱਗ ਨਹੀਂ ਬਖੇਰਦਾ, ਧਰਮ ਤਾਂ ਕੇਵਲ ਠੰਡ ਦੀ ਬਰਸਾਤ ਕਰਦਾ ਹੈ। ਧਰਮ ਕਦੀ ਵੀ ਕੈਂਚੀ ਬਣ ਕੇ ਕੱਟਦਾ ਨਹੀਂ, ਧਰਮ ਤਾਂ ਸੂਈ ਧਾਗਾ ਬਣ ਕੇ ਕੱਟਿਆ ਖੋਇਆਂ ਨੂੰ, ਲੀਰੋ ਲੀਰੋ ਖੋਇਆਂ ਨੂੰ ਸੀਂਦਾ ਹੈ। ਧਰਮ ਕੈਂਚੀ ਨਹੀਂ, ਧਰਮ ਤਾਂ ਸੂਈ ਧਾਗਾ ਹੈ ਜਿਹੜਾ ਟੁੱਟੇ ਹੋਏ ਨੂੰ ਜੋੜਦਾ ਹੈ। ਮੇਰੇ ਕਿਰਪਾਲੂ ਦਾਤਾ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਮੈਂ ਕਰਨੀ ਹੈ ਕਿ ਇੱਕ ਨੂੰ ਸਾਰਿਆਂ ਵਿੱਚ ਕਿਵੇਂ ਉਹ ਦੇਖਦੇ ਪਏ ਨੇ। ਬੁੱਲੇ ਦੇ ਜੀਵਨ ਦੀ ਇਹ ਘਟਨਾ ਜ਼ਰੂਰ ਸਾਂਝੀ ਕਰਦਾ ਜਾਵਾਂ। ਰਮਜ਼ਾਨ ਦਾ ਮਹੀਨਾ ਸੀ ਤੇ ਬੁੱਲਾ ਆਪਣੇ ਤਕੀਏ ਵਿੱਚ ਬੈਠਾ, ਆਪਣੇ ਟਿਕਾਣੇ ਵਿੱਚ ਬੈਠਾ, ਖੁਦਾ ਦੀ ਇਬਾਦਤ ਵਿੱਚ ਜੁੜਿਆ ਹੈ ਤੇ ਉਹਦੇ ਵਿਚਾਰ ਬੜੇ ਖੁੱਲ ਦਿਲੇ ਨੇ। ਰੱਬ ਦੀ ਇਬਾਦਤ ਖੁਦਾ ਦੀ ਯਾਦ ਵੀ ਜੁੜਿਆ ਹੈ ਤੇ ਉਸ ਦੇ ਕੁਛ ਕੁ ਮੁਰੀਦ ਜਿਹੜੇ ਨੇ ਉਹ ਤਕੀਏ ਤੋਂ ਬਾਹਰ ਬੈਠੇ ਨੇ, ਉਹਦੇ ਖੁਜਰੇ ਤੋਂ ਬਾਹਰ ਬੈਠੇ ਹੋਏ ਨੇ। ਤੇ ਰਮਜ਼ਾਨ ਦਾ ਮਹੀਨਾ ਸੀ, ਦੁਪਹਿਰ ਦਾ ਵੇਲਾ, ਬੁੱਲਾ ਆਪਣੇ ਰੱਬ ਦੀ ਆਪਣੇ ਅੱਲਾ ਦੀ ਯਾਦ ਵੀ ਜੁੜਿਆ ਤੇ ਉਹਨਾਂ ਦੇ ਚੇਲੇ ਕੀ ਕਰਦੇ ਪਏ ਨੇ, ਉਹ ਗਾਜਰਾਂ ਪੈ ਖਾਂਦੇ। ਉਹਤੇ ਸ਼ਬਦ ਉਹਨਾਂ ਨੇ ਗਾਜਰੀ ਵਰਤਿਆ ਹੈ, ਬੁੱਲੇ ਦੀ ਜੀਵਨੀ ਲਿਖਦੇ। ਉਹ ਜਿਹੜੇ ਨੇ ਆਪਣੇ ਮੂੰਹ ਨਾਲ ਕੁਝ ਖਾ ਰਹੇ ਨੇ ਤੇ ਘੋੜੇ ਤੇ ਚੜੇ ਹੋਏ ਕੁਝ ਕੁ ਮੋਮਨ ਆਏ, ਮੁਸਲਮਾਨ ਆਏ। ਉਹਨਾਂ ਨੇ ਆਉਂਦਿਆਂ ਸਾਰ ਕਿਹਾ, ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਤੁਸੀਂ ਇਸ ਮਹੀਨੇ ਦੇ ਵਿੱਚ ਖਾਣਾ ਖਾ ਰਹੇ ਹੋ, ਗਾਜਰਾਂ ਖਾ ਰਹੇ ਹੋ, ਤੁਹਾਨੂੰ ਅਕਲ ਕੋਈ ਨਹੀਂ? ਤੇ ਜਦੋਂ ਉਹਨਾਂ ਨੇ ਇਹ ਸ਼ਬਦ ਕਹਿ ਮੋਮਨਾ ਨੇ ਤੇ ਬੁੱਲੇ ਦੇ ਚੇਲਿਆਂ ਨੇ ਕਿਹਾ, ਕਹਿਣ ਲੱਗੇ ਮੁਰੀਦਾਂ ਨੇ ਕਿ ਭੁੱਖ ਲੱਗੀ ਏ, ਖਾਈਏ ਨਾ ਤੇ ਹੋਰ ਕੀ ਕਰੀਏ। ਉਹ ਘੋੜਿਆਂ ਤੋਂ ਚੜੇ ਹੋਏ ਜਿਹੜੇ ਮੋਮਨ ਸਨ ਥੱਲੇ ਉਤਰ ਆਏ, ਕਹਿਣ ਲੱਗੇ ਤੁਹਾਨੂੰ ਮੈਂ ਅਸੀਂ ਕਿਹਾ ਵੀ ਰਮਜ਼ਾਨ ਦੇ ਮਹੀਨੇ ਵਿੱਚ ਖਾਈ ਦਾ ਕੁਛ ਨਹੀਂ। ਤੇ ਉਹਨਾਂ ਨੇ ਫਿਰ ਉੱਤਰ ਦਿੱਤਾ, ਕਹਿਣ ਲੱਗੇ ਭੁੱਖ ਲੱਗੀ ਏ, ਭੁੱਖ ਲੱਗਿਆ, ਖਾਣਾ ਹੀ ਚਾਹੀਦਾ ਖੈ। ਉਹਨਾਂ ਨੇ ਸੋਚਿਆ ਸ਼ਾਇਦ ਇਹ ਮੁਸਲਮਾਨ ਨਹੀਂ ਹੋਣੇ, ਹੋਰ ਕਿਸੇ ਫਿਰਕੇ ਨਾਲ ਸੰਬੰਧਿਤ ਹੋਣ, ਤਾਂ ਹੀ ਇਹ ਗਾਜਰਾਂ ਖਾਂਦੇ ਪਏ ਨੇ। ਉਹਨਾਂ ਨੇ ਕੋਲ ਹੋ ਕੇ ਮੋਮਨਾ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਮੁਸਲਮਾਨ ਹੋ? ਤੇ ਜਿਹੜੇ ਗਾਜਰਾਂ ਖਾਂਦੇ ਪਏ ਸਨ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਖਾਂ, ਅਸੀਂ ਮੁਸਲਮਾਨ ਹਾਂ। ਜਦੋਂ ਉਹਨਾਂ ਸ਼ਬਦ ਕਹੇ ਸੀ ਮੁਸਲਮਾਨ ਹਾਂ, ਤੇ ਮੋਮਨਾ ਨੇ ਕਿਹਾ ਫਿਰ ਰਮਜ਼ਾਨ ਦੇ ਮਹੀਨੇ ਵਿੱਚ ਖਾਣ ਵਾਲੇ? ਕਹਿਣ ਲੱਗੇ ਅਸੀਂ ਮੁਸਲਮਾਨ ਹਾਂ, ਖਾਈਏ ਚਾਹੇ ਨਾ ਖਾਈਏ, ਤੁਹਾਨੂੰ ਇਹਦੇ ਨਾਲ ਕੀ ਲੱਗੇ? ਉਹਨਾਂ ਮੋਮਨਾ ਨੇ ਖਿੱਚ ਧੂ ਕਰ ਦਿੱਤੀ ਬੁੱਲੇ ਦੇ ਮਰੀਦਾਂ ਦੀ, ਉਹਨਾਂ ਨੂੰ ਪਕੜ ਕੇ ਗਰਦਨ ਤੋਂ ਕੱਪੜੇ ਪਕੜ ਕੇ ਗੀਚੀ ਤੋਂ ਧੋਇਆ, ਕਿਸੇ ਨੂੰ ਦੋ ਚਾਰ ਥੱਪੜ ਲਾ ਦਿੱਤੇ, ਕਿਸੇ ਨੂੰ ਸੋਟਾ ਮਾਰ ਦਿੱਤਾ, ਕੁਰਲਾਣ ਲੱਗੇ ਮੁਰੀਦ। ਕਹਿੰਦੇ ਉਹਨਾਂ ਮੋਮਨਾ ਦੇ ਮਨ ਵਿੱਚ ਆਇਆ, ਚਲੋ ਇਹ ਜਿਹਦੇ ਚੇਲੇ ਨੇ ਉਹਨੂੰ ਜਾ ਕੇ ਦੇਖੀ ਵੀ ਉਹ ਕੀ ਕਰਦਾ ਹੋਣਾ, ਜਿਹਦੇ ਚੇਲੇ ਰਮਜ਼ਾਨ ਦੇ ਮਹੀਨੇ ਵਿੱਚ ਖਾਂਦੇ ਪਏ ਨੇ, ਤੇ ਇਹਨਾਂ ਦਾ ਉਸਤਾਦ, ਇਹਨਾਂ ਦਾ ਮੁਰਸ਼ਦ, ਇਹਨਾਂ ਦਾ ਰਾਬਰ, ਪਤਾ ਨਹੀਂ ਉਹ ਕਿਹੋ ਜਿਹਾ ਹੋਣਾ, ਉਹਦਾ ਰੰਗ ਢੰਗ ਕੀ ਹੈ ਜ਼ਿੰਦਗੀ ਜੀਣ ਦਾ। ਜਦੋਂ ਬੁੱਲੇ ਕੋਲ ਗਏ ਤੇ ਬੁੱਲਾ ਬੈਠਾ ਸੀ ਚੌਂਕੜਾ ਮਾਰ ਕੇ, ਉਹਨਾਂ ਨੇ ਜਾਂਦਿਆਂ ਸਾਰ ਪੁੱਛਿਆ, ਕਹਿਣ ਲੱਗੇ ਤੂੰ ਕੌਣ ਹੈ, ਮੁਸਲਮਾਨ ਹੈ? ਬੁੱਲੇ ਨੇ ਅੱਖਾਂ ਬੰਦ ਕੀਤੀਆਂ, ਜਦੋਂ ਆਵਾਜ਼ ਕੰਨਾਂ ਵਿੱਚ ਪਈ, ਤੂੰ ਮੁਸਲਮਾਨ ਮੋਮਨ ਹੈ? ਬੁੱਲੇ ਨੇ ਆਪਣੇ ਦੋਨੋਂ ਹੱਥ ਹਿਲਾ ਦਿੱਤੇ। ਉਹਨਾਂ ਫਿਰ ਪੁੱਛਿਆ, ਕਹਿਣ ਲੱਗੇ ਤੂੰ ਕੌਣ ਹੈ? ਬੁੱਲੇ ਨੇ ਫਿਰ ਆਪਣਾ ਹੱਥ ਇਸ ਤਰ੍ਹਾਂ ਕਰ ਦਿੱਤਾ, ਹੱਥ ਹਿਲਾਇਆ, ਕਿਉਂਕਿ ਆਪਾਂ ਇਹਨਾਂ ਹੱਥਾਂ ਨਾਲ ਇਸ਼ਾਰਾ ਨਾ ਪੱਕੀ ਕਰਨੇ ਕਿ ਕੁਛ ਵੀ ਨਹੀਂ। ਉਹਨਾਂ ਤੀਜੀ ਵਾਰੀ ਪੁੱਛਿਆ, ਤੂੰ ਮੁਸਲਮਾਨ ਤੂੰ ਕੌਣ ਹੈ? ਉਹਨੇ ਪਰਤ ਕੇ ਫਿਰ ਹੱਥਾਂ ਨਾਲ ਇਸ਼ਾਰਾ ਕਰ ਦਿੱਤਾ, ਮੈਂ ਕੁਝ ਵੀ ਨਹੀਂ। ਉਹ ਕਹਿਣ ਲੱਗੇ, ਛੱਡੋ ਪਰਾਂ, ਇਹ ਤਾਂ ਕੁਛ ਵੀ ਨਹੀਂ, ਕਮਲਾ ਹੋਣਾ ਹੈ। ਤੇ ਸੱਚ ਜਾਣਿਓ, ਜਿਹੜਾ ਦਵੈਸ਼ ਤੋਂ ਉੱਪਰ ਉੱਠ ਕੇ ਕੁਛ ਵੀ ਨਹੀਂ ਨਾ ਬਣਦਾ, ਦਾਵਾ ਕਦੀ ਨਹੀਂ ਕਰਦਾ, ਲੋਕ ਉਹਨੂੰ ਅਕਸਰ ਸ਼ੈਦਾਈ ਕਹਿੰਦੇ। ਦਾਵਾ ਕਰਨ ਵਾਲਿਆਂ ਨੂੰ ਲੋਕੀ ਬੜੇ ਧਰਮੀ ਮੰਨਣਗੇ। ਕਹਿਣ ਲੱਗਾ, ਮੈਂ ਕੁਛ ਵੀ ਨਹੀਂ, ਸਿਰਫ ਹੱਥਾਂ ਨਾਲ ਹੀ ਇਸ਼ਾਰਾ ਕੀਤਾ। ਵਾਪਸ ਚਲੇ ਗਏ ਤੇ ਜਿਹੜੇ ਚੇਲਿਆਂ ਨੂੰ ਮਾਰ ਪਈ ਸੀ, ਜਿਹੜੇ ਮੁਰੀਦਾਂ ਨੂੰ ਸੱਟਾਂ ਪਈਆਂ ਸਨ, ਉਹ ਰੌਲਾ ਪਾਉਂਦੇ ਕੁਰਲਾਉਂਦੇ ਕੋਈ ਬੁੱਲੇ ਦੇ ਕੋਲ ਆਏ ਤੇ ਬੁੱਲਾ ਉਸ ਵੇਲੇ ਖੱਸਦਾ ਪਿਆ ਸੀ। ਕਹਿਣ ਲੱਗੇ ਦੇਖੋ ਸਾਡੇ ਨਾਲ ਇੰਨਾ ਕੁਝ ਵਾਪਰਿਆ ਤੇ ਤੁਸੀਂ ਹੱਸੀ ਜਾਂਦੇ ਹੋ। ਬੁੱਲੇ ਨੇ ਪੁੱਛਿਆ ਤੁਹਾਡੇ ਨਾਲ ਵਾਪਰਿਆ ਕੀ? ਕਹਿਣ ਲੱਗੇ ਸਾਨੂੰ ਇਹਨਾਂ ਲੋਕਾਂ ਨੇ ਮਾਰਿਆ, ਸੱਟਾਂ ਮਾਰੀਆਂ, ਸਾਨੂੰ ਮਾੜਾ ਜ਼ਬਾਨ ਤੋਂ ਕਿਹਾ, ਸਾਨੂੰ ਥੱਪੜ ਮਾਰੇ। ਤੇ ਉਸ ਵੇਲੇ ਬੁੱਲੇ ਨੇ ਕਿਹਾ ਕੋਈ ਨਾ ਕੋਈ ਤੁਸੀਂ ਵੀ ਕੀਤਾ ਹੋਣਾ, ਤਾਂ ਹੀ ਮਾਰਿਆ ਹੋਣਾ। ਕਹਿਣ ਲੱਗੇ ਅਸੀਂ ਕੁਝ ਨਹੀਂ ਕੀਤਾ, ਗਾਜਰਾਂ ਪੇ ਖਾਂਦੇ ਸਾਂ, ਤੁਸੀਂ ਸਾਨੂੰ ਕਦੀ ਰੋਕਿਆ ਰਮਜ਼ਾਨ ਦੇ ਮਹੀਨੇ ਵਿੱਚ? ਬੁੱਲਾ ਕਹਿੰਦਾ ਮੈਂ ਤਾਂ ਨਹੀਂ ਰੋਕਿਆ। ਫਿਰ ਕਹਿਣ ਲੱਗਾ ਉਹ ਸਾਨੂੰ ਕਿਉਂ ਮਾਰ ਗਏ? ਬੁੱਲੇ ਨੇ ਗੱਲ ਕੀ, ਕਹਿਣ ਲੱਗਾ ਐਵੇਂ ਨਹੀਂ ਮਾਰ ਗਏ, ਤੁਸੀਂ ਕੁਛ ਨਾ ਕੁਛ ਬਣੇ ਹੋਵੋਗੇ, ਬਣਿਆ ਹੋਇਆਂ ਨੂੰ ਮਾਰ ਪੈਂਦੀ ਏ। ਕਹਿਣ ਲੱਗੇ ਉਹਨਾਂ ਸਾਡੇ ਤੋਂ ਪੁੱਛਿਆ ਸੀ ਤੁਸੀਂ ਕੌਣ ਹੋ? ਤੇ ਬੁੱਲਾ ਕਹਿੰਦਾ ਤੁਸੀਂ ਉੱਤਰ ਕੀ ਦਿੱਤਾ? ਕਹਿਣ ਲੱਗਾ ਅਸੀਂ ਉੱਤਰ ਦਿੱਤਾ ਸੀ ਮੁਸਲਮਾਨ ਖਾਂ। ਕਹਿਣ ਲੱਗੇ ਮਾਰ ਵੀ ਤਾਂ ਪਈ ਜਦੋਂ ਤੁਸੀਂ ਕੁਝ ਬਣੇ, ਅਸੀਂ ਆ ਹਾਂ। ਕਹਿਣ ਲੱਗਾ ਆਪਣੇ ਕੋਲ ਆਇਆ, ਆਪਾਂ ਇਸ਼ਾਰਾ ਕਰ ਦਿੱਤਾ, ਆਪਾਂ ਕੁਝ ਵੀ ਨਹੀਂ, ਜੇ ਕੁਝ ਵੀ ਨਾ ਬਣੀਏ ਤੇ ਰੱਬ ਦੇ ਘਰ ਵਿੱਚ ਥਾਂ ਮਿਲਦੀ, ਜੇ ਦਾਅਵੇ ਕਰਦੇ ਰਹੀਏ ਤੇ ਠੋਕਰੀਆਂ ਪੈਂਦੀਆਂ ਹੁੰਦੀਆਂ। ਦਾਵਾ ਨਹੀਂ, ਤੁਸੀਂ ਕੁਝ ਬਣੇ ਤਾਂ ਮਾਰ ਪਈ ਨਾ, ਜੇ ਕੁਝ ਬਣਦੇ ਨਾ ਆਪਾਂ ਕੁਛ ਵੀ ਨਹੀਂ ਬਣੇ। ਸਾਡੇ ਕੋਲੋਂ ਕੁਰਲਾ ਕੇ ਚਲੇ ਗਏ, ਕਿਸੇ ਦੀ ਜ਼ਰੂਰਤ ਨਾ ਪਈ ਮੇਰੇ ਉੱਤੇ ਹੱਥ ਚੁੱਕ ਸਕੇ। ਸੱਚ ਜਾਣਿਓ ਅਸੀਂ ਬਜਾਏ ਪਰਮਾਤਮਾ ਨਾਲ ਜੁੜਨ ਦੇ ਕੇਵਲ ਦਾਅਵੇ ਬਣ ਕੇ ਬੈਠ ਜਾਂਦੇ ਹਾਂ, ਮੈਂ ਆਵਾਂ, ਮੇਰਾ ਧਰਮ ਆਵੇ, ਮੇਰਾ ਫਿਰਕਾ ਆਵੇ। ਪਰ ਪਿਆਰਿਓ ਜਦੋਂ ਅੰਦਰ ਕੋਈ ਜੋਤ ਨਾਲ ਜੁੜ ਜਾਏ ਉਦੋਂ ਉਹ ਚੰਬੇਲੇ ਵਿੱਚ ਨਹੀਂ, ਕੇਵਲ ਉਸ ਪਰਿਪੂਰਨ ਜੋਤ ਦੀ ਸਰਬ ਵਿਆਪਕਤਾ ਦਾ ਆਨੰਦ ਮਾਣਦਾ ਹੈ। ਕਬੀਰ ਸਾਹਿਬ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਇਸੇ ਪ੍ਰਥਾਏ ਇਸ ਢੰਗ ਦਾ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਕਬੀਰ ਦਾਵੈ ਦਾਜਨ ਹੋਤ ਹੈ। ਦਾਵੈ ਦਾ ਅਖਰੀ ਅਰਥ ਆਪ ਸਮਝਦੇ ਹੋ ਦਾਵਾ ਕਰਨਾ, ਆਪਣੀ ਖੌਮੇ ਕਰਕੇ ਜਿਤਾਉਣਾ, ਮੈਂ ਆਹ ਕੁਛ ਹਾਂ। ਕਬੀਰ ਦਾਵੈ ਦਾਜਨ ਹੋਤ ਹੈ। ਜਿਹੜੇ ਲੋਕ ਦਾਵਾ ਕਰਦੇ ਨੇ ਉਹ ਇੱਕ ਦਿਨ ਸੜ ਜਾਂਦੇ ਨੇ। ਕਹਿਣ ਲੱਗੇ ਨਿਰਦਾਵੈ ਰਹਿ ਨਿਸ਼ੰਕ। ਜਿਸ ਬੰਦੇ ਨੇ ਕਦੀ ਜ਼ਿੰਦਗੀ ਵਿੱਚ ਦਾਵਾ ਹੀ ਨਹੀਂ ਕੀਤਾ ਮੈਂ ਕੀ ਖਾਂ, ਪਿਆਰਿਓ ਕਬੀਰ ਸਾਹਿਬ ਨੇ ਦਾਵਾ ਨਹੀਂ ਕੀਤਾ ਮੈਂ ਬਹੁਤ ਵੱਡਾ ਪ੍ਰਭੂ ਦਾ ਭਗਤ ਹਾਂ। ਉਹ ਤਾਂ ਦਾਅਵੇ ਤੋਂ ਉੱਪਰ ਉੱਠ ਕੇ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਮੈਂ ਕੁਛ ਵੀ ਨਹੀਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਉਹਨਾਂ ਨੇ ਕਦੀ ਦਾਵਾ ਨਹੀਂ ਕੀਤਾ ਕਬੀਰ ਨਾ ਹਮ ਕੀਆ ਨਾ ਕਰਾਂਗੇ। ਕਹਿੰਦੇ ਨੇ ਨਾ ਅਸੀਂ ਭਗਤੀ ਕੀਤੀ ਨਾ ਕਰ ਸਕੇ, ਨਾ ਕਰ ਸਕੇ ਸ਼ਰੀਰ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਲੋਕ ਆਵਾਜ਼ਾਂ ਦਿੰਦੇ ਨੇ ਕਬੀਰ ਕਬੀਰ, ਪਰ ਉਹ ਦਾਵਾ ਨਹੀਂ ਕਰਦੇ। ਕਬੀਰ ਦਾਅਵੈ ਦਾਜਨ ਹੋਤ ਹੈ। ਜਿਹੜੇ ਲੋਕ ਦਾਅਵੇ ਕਰਦੇ ਨੇ ਉਹ ਸੜ ਜਾਂਦੇ ਨੇ। ਨਿਰਦਾਵੈ ਰਹਿ ਨਿਸ਼ੰਕ। ਜਿਸ ਨੇ ਕਦੀ ਦਾਵਾ ਨਹੀਂ ਕੀਤਾ ਉਹਦੀ ਜ਼ਿੰਦਗੀ ਵਿੱਚ ਸਹਿੰਸਾ ਕਿਉਂ? ਕਹਿਣ ਲੱਗੇ ਜੋ ਜਨ ਨਿਰਦਾਵੈ ਰਹਿ। ਜਿਹੜਾ ਪ੍ਰਭੂ ਦਾ ਪਿਆਰਾ ਕਦੀ ਦਾਵਾ ਨਹੀਂ ਕਰਦਾ, ਸੋ ਗਣੈ ਇੰਦਰ ਸੋ ਰੰਕ। ਉਹ ਇੰਦਰ ਦੀ ਪਦਵੀ ਨੂੰ, ਇੰਦਰ ਦੇ ਤਖ਼ਤ ਨੂੰ ਵੀ ਗਰੀਬਾਂ ਦਾ ਤਖ਼ਤ ਸਮਝਦਾ। ਉਹ ਪਰਮਾਤਮਾ ਨਾਲ ਜੁੜਿਆ ਹੋਇਆ ਇੰਦਰ ਦੀ ਪਦਵੀ ਦੀ ਵੀ ਪਰਵਾਹ ਨਹੀਂ ਕਰਦਾ। ਮੈਂ ਆਪਣੇ ਵਿਸ਼ੇ ਵੱਲ ਫਿਰ ਤੁਰਾਂ ਕਿ ਉਹ ਇੱਕ ਪਰਮਾਤਮਾ ਸਾਰੀਆਂ ਥਾਵਾਂ ਤੇ ਸਰਬ ਵਿਆਪਕ ਹੈ। ਸਤਿਗੁਰੂ ਕਹਿ ਰਹੇ ਨੇ ਸੂਖਸ਼ਮ ਵਿੱਚ ਵੀ ਖੈ, ਅਸਥੂਲ ਵਿੱਚ ਵੀ ਖੈ, ਉਹ ਇੱਕ ਪਾਣੀ ਦੇ ਕਤਰੇ ਵਿੱਚ ਵੀ ਖੈ, ਇੱਕ ਸਾਗਰ ਦੇ ਵਿੱਚ ਵੀ ਖੈ, ਉਹ ਮਿੱਟੀ ਦੇ ਜ਼ਰਰੇ ਵਿੱਚ ਵੀ ਖੈ, ਇੱਕ ਉੱਚੇ ਪਹਾੜ ਵਿੱਚ ਵੀ ਖੈ, ਉਹ ਅੱਗ ਦੀਆਂ ਲਪਟਾਂ ਵਿੱਚ ਵੀ ਖੈ, ਇੱਕ ਛੋਟੀ ਜੀ ਅੱਗ ਦੀ ਚਿੰਗਾਰੀ ਵਿੱਚ ਵੀ ਖੈ, ਉਹ ਪੌਣ ਵਿੱਚ ਵੀ ਖੈ, ਪਾਣੀ ਵਿੱਚ ਵੀ ਖੈ, ਬੈਸੰਤਰ ਵਿੱਚ ਵੀ ਖੈ, ਉਹ ਧਰਤੀ ਵਿੱਚ ਵੀ ਖੈ, ਉਹ ਅਨਕ ਭਾਂਤਾਂ ਦੇ ਨਾਲ ਸਾਰੀਆਂ ਥਾਵਾਂ ਤੇ ਪਸਰਿਆ ਹੋਇਆ ਹੈ। ਪਰ ਉਸ ਸਰਬ ਵਿਆਪਕਤਾ ਦੀ ਲਖਤਾ ਬੜੀ ਮੁਸ਼ਕਲ ਹੈ। ਮੈਂ ਆਰੰਭ ਵਿੱਚ ਅਰਜ਼ ਕੀਤੀ ਕਿ ਕਹਿ ਦੇਣਾ ਪ੍ਰਮਾਣ ਦੇ ਦੇਣੇ ਬਹੁਤ ਸੌਖੇ ਨੇ। ਹੁਣ ਆਪਣੇ ਅੰਦਰ ਹੀ ਜੋਤ ਕੋਈ ਨਹੀਂ ਦਿਸਦੀ ਪਈ, ਮੈਂ ਦੂਜੇ ਦੇ ਅੰਦਰ ਜੋਤ ਕਿਵੇਂ ਤੱਕਾਂਗਾ? ਮੇਰੇ ਆਪਣੇ ਅੰਦਰ ਹੀ ਸੱਚ ਜਾਣੋ ਸਕੂਨ ਨਹੀਂ, ਮੈਂ ਸਾਰੀਆਂ ਥਾਵਾਂ ਤੇ ਲੋਕਾਂ ਨੂੰ ਸਕੂਨ ਵਿੱਚ ਕਿਵੇਂ ਦੇਖਾਂਗਾ? ਗੁਰੂ ਗ੍ਰੰਥ ਸਾਹਿਬ ਨੇ ਜ਼ਰੂਰ ਪ੍ਰਮਾਣ ਦਿੱਤੇ ਨੇ ਕਿ ਉਹ ਇੱਕ ਹੋ ਕੇ ਸਾਰਿਆਂ ਵਿੱਚ ਸਰਬ ਵਿਆਪਕ ਹੈ। ਪਰ ਦੂਜੀ ਗੱਲ ਇਹ, ਸਾਰਿਆਂ ਵਿੱਚ ਸਰਬ ਵਿਆਪਕ ਹੋ ਕੇ ਵੀ ਉਹ ਕਿਸੇ ਅਲੱਗ ਲਬੇੜ ਵਿੱਚ ਨਹੀਂ ਪੈਂਦਾ। ਸਾਰਿਆਂ ਵਿੱਚ ਹੈ ਪਰ ਕਿਸੇ ਅਲੱਗ ਲਬੇੜ ਵਿੱਚ ਨਹੀਂ। ਉਹਨੂੰ ਕਦੀ ਦੁੱਖ ਨਹੀਂ, ਉਹਨੂੰ ਕਦੀ ਸੁੱਖ ਨਹੀਂ, ਉਹ ਕਦੀ ਰੋਂਦਾ ਨਹੀਂ, ਉਹ ਕਦੀ ਕਲਪਦਾ ਨਹੀਂ। ਕਿਉਂਕਿ ਅਸੀਂ ਇਸ ਨੂੰ ਗੱਲ ਨੂੰ ਹੋਰ ਸੂਖਸ਼ਮਤਾ ਵੀ ਸਮਝੀਏ ਕਿ ਜੋ ਕੁਝ ਅਸੀਂ ਸਮਝੀ ਬੈਠੇ ਹਾਂ ਅਸੀਂ ਉਹ ਨਹੀਂ। ਕਈ ਵਾਰੀ ਜਦੋਂ ਅਸੀਂ ਨਿੱਕੇ ਨਿੱਕੇ ਸ਼ਬਦ ਵਰਤਨੇ ਆ ਨਾ, ਮੇਰਾ ਸਰੀਰ, ਹੁਣ ਸਰੀਰ ਤੋਂ ਨਾਲ ਇੱਕ ਸ਼ਬਦ ਵਰਤਣਿਆ ਮੇਰਾ, ਆਹ ਜਿਹੜਾ ਮੇਰਾ ਕਹਿ ਰਿਹਾ ਇਹ ਕੌਣ ਹੈ? ਮੇਰਾ ਸਰੀਰ, ਫਿਰ ਦੇਖੀਏ ਕੌਣ ਹੈ ਜਿਹੜਾ ਕਹਿ ਰਿਹਾ ਹੈ ਮੇਰਾ? ਮੇਰੀਆਂ ਅੱਖਾਂ, ਕੌਣ ਹੈ ਜਿਹੜਾ ਕਹਿ ਰਿਹਾ ਹੈ ਮੇਰੀਆਂ? ਮੇਰਾ ਸਿਰ, ਮੇਰਾ ਘਰ, ਮੇਰਾ ਤਨ, ਮੇਰਾ ਮਨ, ਸੱਚ ਜਾਣੋ ਮਨ ਵੀ ਆਪਾਂ ਨਹੀਂ, ਮੇਰਾ ਮਨ ਜਿਹੜਾ ਕਹਿਣ ਵਾਲਾ, ਇਹ ਸਹੀ ਅਰਥਾਂ ਵੀ ਜਿਹੜਾ ਸ਼ਬਦ ਅੰਦਰੋਂ ਮੇਰਾ ਨਿਕਲਦਾ, ਕਦੀ ਉਸ ਨੂੰ ਅੰਤਰਮੁਖੀ ਹੋ ਕੇ ਉਹਦੇ ਨਾਲ ਜੁੜ ਜਾਈਏ, ਉਹ ਮੇਰਾ ਹੀ ਤਾਂ ਆਤਮ ਹੈ, ਸਰੀਰ ਸਾਡਾ ਨਹੀਂ, ਅਸੀਂ ਸਰੀਰ ਵਿੱਚ ਰਹਿਣ ਵਾਲੇ ਹਾਂ। ਕਦੀ ਦੇਖੀਏ ਆਪਣੀ ਜਦੋਂ ਅੰਤਰ ਯਾਤਰਾ ਕਰਨੀ ਹੈ ਨਾ, ਕਿਤੇ ਇਕਾਂਤ ਵਿੱਚ ਬੈਠ ਕੇ ਸਬਰ ਸ਼ੁਰੂ ਕਰਿਆ ਕਰੀਏ ਆਪਣੇ ਸਰੀਰ ਵੱਲ ਕਿ ਮੈਂ ਹੈ ਕੀ ਹਾਂ। ਜੇ ਅਸੀਂ ਦੇਖੀਏ ਬਾਹਰ, ਨਾ ਤਾਂ ਅਸੀਂ ਆਪਣੇ ਘਰ ਹਾਂ ਕਿ ਸਾਡੀ ਮੌਤ ਦੇ ਨਾਲ ਸਾਡੇ ਘਰ ਖਤਮ ਹੋ ਜਾਣੇ ਨੇ, ਅਸੀਂ ਮਰ ਜਾਣਾ, ਸਾਡੇ ਪੁੱਤਰ ਪੋਤਰੇ ਪੜਪੋਤਰੇ ਆ ਕੇ ਬਹਿ ਜਾਣਗੇ, ਨਹੀਂ ਅਸੀਂ ਘਰ ਨਹੀਂ। ਜਿਹੜੇ ਅਸੀਂ ਕੱਪੜੇ ਪਾਉਂਦੇ ਪਏ ਹਾਂ, ਕੀ ਅਸੀਂ ਕੱਪੜੇ ਹਾਂ? ਬਿਲਕੁਲ ਨਹੀਂ। ਸਾਡੇ ਕੱਪੜੇ ਸਾਡੀ ਮੌਤ ਤੋਂ ਬਾਅਦ ਲੋਕਾਂ ਵਿੱਚ ਵੰਡ ਦਿੱਤੇ ਜਾਂਦੇ, ਗਰੀਬਾਂ ਨੂੰ ਦਿੰਦੇ ਹਾਂ। ਕਿ ਜਿਹੜਾ ਧਨ ਮੈਂ ਅੰਬਾਰ ਇਕੱਠੇ ਕੀਤੇ ਪਏ ਨੇ, ਕੀ ਇਹ ਧਨ ਮੈਂ ਹਾਂ? ਨਹੀਂ, ਮੇਰੇ ਤੋਂ ਬਾਅਦ ਧਨ ਨੇ ਕਾਇਮ ਰਹਿਣਾ ਹੈ। ਪਿਆਰਿਓ, ਤਨ ਅਸੀਂ ਨਹੀਂ, ਧਨ ਅਸੀਂ ਨਹੀਂ, ਘਰ ਅਸੀਂ ਨਹੀਂ, ਅਸਲ ਵਿੱਚ ਅਸੀਂ ਕੀ ਹਾਂ? ਬਸ ਇਹ ਹੀ ਇੱਕ ਸਵਾਲ ਹੈ ਜਿਹੜਾ ਗੁਰਮਤਿ ਸਾਨੂੰ ਸਮਝਣ ਲਈ ਸਾਧਨਾ ਕਰਨ ਦੀ ਜਾਚ ਦੱਸਦੀ ਹੈ। ਬੰਦੇ ਤੂੰ ਕੌਣ ਹੈ? ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਕਿਹਨੇ ਆਪਣੀ ਯਾਤਰਾ ਤੂੰ ਸ਼ੁਰੂ ਕਰ, ਤਨ ਤੇਰਾ ਨਹੀਂ, ਤਨ ਨਹੀਂ ਤੂੰ, ਤਨ ਨਹੀਂ ਤੂੰ, ਮਨ ਨਹੀਂ ਤੂੰ, ਘਰ ਨਹੀਂ ਤੂੰ, ਮੁਲਕ ਨਹੀਂ। ਸੱਚ ਜਾਣੀ ਜੋ ਤੂੰ ਅੰਤਰ ਆਤਮਿਕ ਹੈ, ਆਪਣੇ ਅੰਤਰਮੁਖੀ ਤੂੰ ਜਿੱਦਣ ਡੁੱਬੇਗਾ, ਤੈਨੂੰ ਆਪਣੇ ਅੰਦਰ ਨੂੰ ਪੜਚੋਲਦਿਆਂ ਪੜਚੋਲਦਿਆਂ ਇੰਨੀ ਕੁਝ ਸਮਝ ਪੈ ਜਾਏਗੀ, ਮੈਂ ਸਰੀਰ ਨਹੀਂ, ਮੈਂ ਸਰੀਰ ਵਿੱਚ ਰਹਿਣ ਵਾਲਾ ਵਾਂ, ਮੈਂ ਪੰਜ ਤੱਤ ਨਹੀਂ, ਮੈਂ ਪੰਜਾਂ ਤੱਤਾਂ ਤੋਂ ਉੱਪਰ ਉੱਠਣ ਵਾਲਾ ਹਾਂ। ਅਸਲ ਵਿੱਚ ਜਿਉਂ ਜਿਉਂ ਬੰਦਾ ਅੰਦਰ ਜਾਂਦਾ ਹੈ, ਤਿਉਂ ਤੂੰ ਉਹਨੂੰ ਸਮਝ ਪੈਂਦੀ ਏ ਪਰਮਾਤਮਾ ਮੇਰੇ ਅੰਦਰ ਟਿਕਿਆ ਹੈ। ਜਿਸ ਬੰਦੇ ਨੂੰ ਅੰਦਰ ਦਿਸਣ ਲੱਗ ਪਵੇ ਪਿਆਰਿਓ, ਉਹਨੂੰ ਬਾਹਰ ਵੀ ਜ਼ਰੂਰ ਦਿਸੇਗਾ। ਬਾਬਾ ਕਬੀਰ ਜੀ ਨੇ ਇੱਕ ਬੜਾ ਸੋਹਣਾ ਬਚਨ ਕਿਹਾ ਹੈ, ਉਹਨਾਂ ਦਾ ਸ਼ਲੋਕ ਹੈ ਕਿ ਜਦੋਂ ਕੋਈ ਇਨਸਾਨ ਆਪਣੇ ਅੰਤਰਮੁਖ ਚੱਲਦਾ ਹੈ, ਕਿਉਂਕਿ ਸਾਡਾ ਸਾਰਾ ਖਿੰਡਾ ਬਾਹਰ ਵਾਲੇ ਪਾਸੇ ਹੈ, ਜਿਤਨਾ ਅਸੀਂ ਬਾਹਰ ਨੂੰ ਜਾਂਦੇ ਹਾਂ ਸਾਡੀ ਐਨਰਜੀ ਵੇਸਟ ਹੁੰਦੀ ਹੈ, ਸਾਡੀ ਊਰਜਾ ਸਾਡੀ ਤਾਕਤ ਜਿਹੜੀ ਉਹ ਖਿੰਡ ਰਹੀ ਹੈ। ਪਰ ਜਿਉਂ ਜਿਉਂ ਅਸੀਂ ਆਪਣੀ ਤਾਕਤ ਨੂੰ ਅੰਤਰਮੁਖ ਕਰਨੇ ਹਾਂ ਪਿਆਰਿਓ, ਬਾਹਰ ਦੇ ਕਮਾਏ ਹੋਏ 10 ਘੰਟੇ ਦੇ ਕਰਮ ਧਰਮ ਨਾਲੋਂ ਚੰਗਾ ਹੈ ਕਿਤੇ 5 ਮਿੰਟ ਬੰਦਾ ਕੋਈ ਅੰਤਰਮੁਖ ਹੋ ਕੇ ਧਰਮ ਨੂੰ ਕਮਾ ਸਕੇ। 10 ਘੰਟੇ ਬਾਹਰ ਗੱਲਾਂ ਕਰੀ ਜਾਣੀਆਂ, ਕਰਮਕਾਂਡ ਕਰੀ ਜਾਣੇ, ਉਹਦੇ ਨਾਲੋਂ ਆਪਣੇ ਅੰਤਰਮੁਖ ਕੋਈ 10 ਮਿੰਟ ਹੋ ਜਾਏ ਤੇ ਉਹ ਸਕੂਨ ਮਿਲੇਗਾ। 10 ਮਿੰਟ ਵੈਸੇ ਬਹੁਤ ਜ਼ਿਆਦਾ ਨੇ, 10 ਮਿੰਟ ਕਮਾਇਆ ਹੋਇਆ ਸਾਡੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਜਾ ਸਕਦਾ ਹੈ। ਉਸ ਪਰਮਾਤਮਾ ਨੂੰ ਆਪਣੇ ਅੰਤਰ ਆਤਮੇ ਦੇਖ ਕੇ ਫਿਰ ਉਹਨੂੰ ਸਰਬ ਵਿਆਪਕ ਜਾਣ ਕੇ, ਮੇਰੇ ਬਾਬੇ ਨੇ ਕਿਹਾ ਉਹਨੂੰ ਕੋਈ ਲੇਪ ਸ਼ੇਪ ਨਹੀਂ। ਆਪਾਂ ਇੱਕ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਰੋਜ਼ ਪੜ੍ਹਨੇ, ਸੋਹਿਲਾ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਉੱਥੇ ਬਚਨ ਕੀਤੇ ਨੇ ਕਿ ਪਰਮਾਤਮਾ ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ, ਉਹ ਸਾਕਾਰ ਵੀ ਹੈ ਤੇ ਨਿਰਾਕਾਰ ਵੀ ਹੈ। ਜਦੋਂ ਸਾਕਾਰ ਦੀ ਗੱਲ ਕਰਦੇ ਨੇ ਫਿਰ ਕਹਿੰਦੇ ਨੇ ਸੈਸ ਤਵ ਨੈਣ, ਤੇ ਜਦੋਂ ਨਿਰਾਕਾਰ ਦੀ ਗੱਲ ਕਰਦੇ ਨੇ ਕਹਿਣ ਲੱਗੇ ਨਨ ਨੈਣ ਹੈ ਤੋਹੇ ਕੋ, ਤੇਰਾ ਇੱਕ ਵੀ ਨੇਤਰ ਨਹੀਂ। ਸੈਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸੈਸ ਮੂਰਤ ਨੰਨਾ ਏਕ ਤੋਹੀ, ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸੈਸ ਤਵ ਗੰਧ ਇਵ ਚਲਤ ਮੁਖੀ। ਫਿਰ ਅਗਲੀ ਤੋਕੇ ਪਿਆਰਿਆ ਇਹ ਮਤ ਸਮਝੀ ਕਿ ਤੈਨੂੰ ਕਹਿ ਰਿਹਾ ਤੇਰੀਆਂ 1000 ਅੱਖਾਂ ਨੇ ਪਰ ਨਿਰਾਕਾਰ ਰੂਪ ਵਿੱਚ ਤੇਰੀ ਇੱਕ ਵੀ ਅੱਖ ਨੇ, ਤੇਰੇ 1000 ਹੱਥ ਨੇ, 1000 ਪੈਰ ਨੇ, 1000 ਨੱਕ ਨੇ ਪਰ ਨਿਰਾਕਾਰ ਵਿੱਚ ਤੇਰਾ ਕੋਈ ਹੱਥ ਪੈਰ ਨੱਕ ਨਹੀਂ। ਤੇ ਅਗਲੀ ਤੋਕੇ ਪਿਆਰੇ ਸਭ ਮੈਂ ਜੋਤ, ਜੋਤ ਹੈ ਸੋਏ, ਸਾਰੀਆਂ ਥਾਵਾਂ ਤੇ ਅਣਕ ਭਾਂਤ ਹੋਏ ਪਸਰਿਆ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੇ ਬਾਬਾ ਨਾਨਕ ਜੀ, ਅਸੀਂ ਪੜ੍ਹੀ ਤਾਂ ਜਾਂਦੇ ਹਾਂ ਸਾਰਿਆਂ ਵਿੱਚ ਜੋਤ ਹੈ ਪਰ ਸਾਡੇ ਵਿੱਚ ਕਦੋਂ ਦਿਸੇਗੀ? ਕਹਿਣ ਲੱਗੇ ਗੁਰ ਸਾਖੀ ਜੋਤ ਪ੍ਰਗਟ ਹੋਏ, ਜਦੋਂ ਤੂੰ ਗੁਰੂ ਕੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲੈ ਫਿਰ ਸਾਰੀਆਂ ਥਾਵਾਂ ਤੇ ਪਰਿਪੂਰਨ ਪਰਮੇਸ਼ਵਰ ਹੀ ਦਿਸੇਗਾ। ਅੱਜ ਭੱਟ ਜੀ ਨੇ ਪਹਿਲਾ ਬਚਨ ਕੀਤਾ ਹੈ ਸਵਈਏ ਦੀ ਇੱਕ ਇੱਕ ਅੱਖਰ ਨੂੰ ਆਪਾਂ ਵਾਚਾਂਗੇ। ਤੀਨ ਭਵਨ ਭਰਪੂਰ ਰਹੋ ਸੋਈ, ਤੀਨ ਭਵਨ ਇਹਦਾ ਅਰਥ ਹੈ ਤਿੰਨ ਭਵਨ, ਤਿੰਨ ਟਿਕਾਣੇ, ਉਹ ਕਿਹੜੇ ਨੇ? ਸੁਰਗ, ਮੱਛ ਔਰ ਪਿਆਲ, ਜਿਨ੍ਹਾਂ ਨੂੰ ਤਿੰਨ ਲੋਕ ਵੀ ਆਪਾਂ ਕਹਿੰਦੇ, ਮਾਤ ਲੋਕ ਵੀ ਕਹਿ ਲਾਂਗੇ, ਸਵਰਗ ਲੋਕ ਵੀ ਸ਼ਬਦ ਵਰਤਾਂਗੇ, ਇਸ ਦੇ ਨਾਲ ਨਾਲ ਅਸੀਂ ਪਤਾਲ ਲੋਕ ਵੀ ਵਰਤਨੇ। ਭੱਟ ਜੀ ਕਹਿ ਰਹੇ ਨੇ ਤਿੰਨਾਂ ਭਵਨਾਂ ਦੇ ਵਿੱਚ ਉਹ ਪਰਮਾਤਮਾ ਪਰਿਪੂਰਨ ਆਪ ਵਿਰਦਮਾਨ ਹੈ, ਸਾਰੀਆਂ ਥਾਵਾਂ ਤੇ ਉਹ ਆਪ ਵਿਆਪਕ ਹੈ। ਮੇਰੇ ਸਤਿਗੁਰੂ ਨੇ ਜਿਹੜੇ ਲੋਕ 14 ਤਬਕ ਮੰਨਦੇ ਨੇ ਉਹਨਾਂ ਲਈ ਵੀ ਸ਼ਬਦ ਵਰਤੇ ਨੇ, ਲੋਕ 14 ਕੇ ਬਿਖੈ ਜਗ ਜਾਪ ਹੀ ਜਿਹੇ ਜਾਪ, 14 ਲੋਕਾਂ ਵਿੱਚ ਉਹ ਆਪ ਸਰੀ ਪਰਿਪੂਰਨ ਹੈ। ਹਜ਼ੂਰ ਕਹਿ ਰਹੇ ਨੇ ਤੀਨ ਭਵਨ ਭਰਪੂਰ ਰਹੋ ਸੋਈ, ਤਿੰਨਾਂ ਭਵਨਾਂ ਦੇ ਵਿੱਚ ਉਹ ਪਰਮਾਤਮਾ ਪਰਿਪੂਰਨ ਹੈ, ਉਹ ਸਾਰੀਆਂ ਥਾਵਾਂ ਤੇ ਹੈ। ਤੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਲੂ ਜੀ ਨੇ ਤਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਆ ਕਿ ਦੇਖ ਜਲੇ ਖਰੀ ਥਲੇ ਖਰੀ, ਪਾਣੀ ਵਿੱਚ ਵੀ ਮੇਰਾ ਪਰਮਾਤਮਾ ਹੈ, ਥਲ ਵਿੱਚ ਵੀ ਮੇਰਾ ਸੋਹਣਾ ਪ੍ਰਭੂ ਹੈ। ਜਲੇ ਖਰੀ ਥਲੇ ਖਰੀ, ਉਰੇ ਖਰੀ ਬਨੇ ਖਰੀ, ਗਿਰੇ ਖਰੀ ਗੁਫੇ ਖਰੀ, ਛਿਤੇ ਖਰੀ ਨਬੇ ਖਰੀ, ਇਆਂ ਹਰੀ ਉਆਂ ਹਰੀ, ਜ਼ਮੀ ਖਰੀ ਜ਼ਮਾਂ ਖਰੀ। ਤੀਨ ਭਵਨ ਤਿੰਨਾਂ ਭਵਨਾਂ ਦੇ ਵਿੱਚ ਤੂੰ ਸਰਬ ਵਿਆਪਕ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਉਸ ਪ੍ਰਭੂ ਨੂੰ ਸਰਬ ਵਿਆਪਕ ਦੇਖਣ ਦੀ ਖੇਡ, ਜਲ ਵਿੱਚ ਵੀ ਤੂੰ ਹੈ, ਜਲੇ ਖਰੀ ਥਲੇ ਖਰੀ ਉਰੇ ਖਰੀ, ਉਰੇ ਦਰ ਤੇ ਸਾਡੇ ਹਿਰਦੇ ਵਿੱਚ ਵੀ ਤੂੰ ਹੈ, ਬਨੇ ਖਰੀ ਜੰਗਲ ਵਿੱਚ ਵੀ ਤੂੰ ਹੈ, ਗਿਰੇ ਖਰੀ ਪਹਾੜ ਵਿੱਚ ਵੀ ਤੂੰ ਹੈ, ਗੁਫੇ ਖਰੀ ਗੁਫਾਵਾਂ ਵਿੱਚ ਵੀ ਤੂੰ ਹੈ, ਛਿੱਤੇ ਖਰੀ ਧਰਤੀ ਦੇ ਉੱਤੇ ਵੀ ਤੂੰ ਹੈ, ਨਬੇ ਖਰੀ ਆਕਾਸ਼ ਵਿੱਚ ਵੀ ਤੂੰ ਹੈ, ਜ਼ਮੀ ਖਰੀ ਜ਼ਮਾਂ ਖਰੀ। ਇਸੇ ਨੂੰ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਮੇਰੇ ਮਾਲਕ ਜੀ, ਜ਼ਮੀ ਤੂੰ ਹੀ ਜ਼ਮਾਂ ਤੂੰ ਹੀ ਆਪੂ ਤੂੰ ਹੀ ਆਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ। ਇਸੇ ਨੂੰ ਮੇਰੇ ਗੁਰੂ ਕਲਗੀਧਰ ਸਾਹਿਬ ਨੇ ਕਿਹਾ, ਕਹਿਣ ਲੱਗੇ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਢ ਹੈ ਨਾ ਕਾਟ ਬਾਢ ਖੋਤ ਹੈ। ਤੀਨ ਭਵਨ ਭਰਪੂਰ ਰਹੋ ਸੋਈ, ਤਿੰਨਾਂ ਭਵਨਾਂ ਦੇ ਵਿੱਚ ਉਹ ਮੇਰਾ ਪਿਆਰਾ ਵਾਹਿਗੁਰੂ ਆਪ ਰਮਿਆ ਹੈ। ਹਜ਼ੂਰ ਕਹਿੰਦੇ ਨੇ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਵਣਾ। ਅਗਲਾ ਬਚਨ ਹੈ ਕਿ ਜੇ ਉਹ ਸਰਬ ਵਿਆਪਕ ਹੈ ਆਪਨ ਸਰਸ ਕੀਓ ਨਾ ਜਗਤ ਕੋਈ, ਸਰਸ ਦਾ ਅਰਥ ਕਰਾਂਗੇ ਸਦਰਸ਼ ਆਪਣੇ ਵਰਗਾ। ਕਹਿੰਦੇ ਨੇ ਪਰਮਾਤਮਾ ਨੇ ਆਪਣੇ ਵਰਗਾ ਇਸ ਦੁਨੀਆਂ ਵਿੱਚ ਹੋਰ ਕੋਈ ਪੈਦਾ ਹੀ ਨਹੀਂ ਕੀਤਾ। ਇਸ ਗੱਲ ਨੂੰ ਥੋੜਾ ਜਿਹਾ ਆਪਾਂ ਸਮਝੀਏ। ਹੁਣ ਕਹਾਂਗੇ ਵੀ ਆਪਾਂ ਭੱਟਾਂ ਦੇ ਬਚਨ ਪੜ੍ਹਦੇ ਆਏ, ਉਹ ਹਰ ਥਾਂ ਤੇ ਕਹੀ ਗਿਆ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ ਨੇ। ਆਪਨੇ ਪਿਛਲੇ ਦਿਨੀ ਜਿਤਨੀ ਵੀ ਵਿਚਾਰ ਸੁਣੀਏ, ਭੱਟ ਗੁਰੂ ਉਪਮਾ ਕਰਦੀ ਇੱਥੋਂ ਨੇ ਕਿ ਪਰਮਾਤਮਾ ਭਵਨਾਂ ਦੇ ਵਿੱਚ ਉਹ ਪਰਿਪੂਰਨ ਹੈ, ਪਰ ਉਹਨੇ ਆਪਣੇ ਵਰਗਾ ਜਗਤ ਵਿੱਚ ਕੋਈ ਨਹੀਂ ਪੈਦਾ ਕੀਤਾ। ਜੇ ਆਪਣੇ ਵਰਗਾ ਨਹੀਂ ਪੈਦਾ ਕੀਤਾ ਤੇ ਫਿਰ ਇਹ ਸ਼ਬਦ ਕਿਵੇਂ ਵਰਤ ਲੈ ਕਿ ਪਾਰ ਬ੍ਰਹਮ ਕਾ ਰੂਪ ਹੈ ਗੁਰੂ ਨਾਨਕ ਸਾਹਿਬ। ਹੁਣ ਇਸ ਗੱਲ ਨੂੰ ਆਪਾਂ ਥੋੜਾ ਜਿਹਾ ਸਮਝੀਏ। ਗੁਰੂ ਗ੍ਰੰਥ ਸਾਹਿਬ ਦੇ ਕੁਝ ਪਵਿੱਤਰ ਬਚਨਾਂ ਵਿੱਚੋਂ ਆਪਣੇ ਵਰਗੇ ਦਾ ਮਤਲਬ ਹੈ ਕਿ ਆਪਣਾ ਸ਼ਰੀਕ ਕੋਈ ਨਹੀਂ ਪੈਦਾ ਕੀਤਾ। ਜਿਹੜਾ ਸ਼ਰੀਕ ਬਣਨ ਦਾ ਯਤਨ ਕਰਦਾ ਹੈ ਪਰਮਾਤਮਾ ਨੂੰ ਕਦੀ ਪਾਉਂਦਾ ਨਹੀਂ, ਹਾਂ ਉਹਦੀ ਬੰਦਗੀ ਕਰਕੇ ਉਹਦਾ ਰੂਪ ਹੋ ਕੇ ਪ੍ਰਤੱਖ ਆਪਣਾ ਰੂਪ ਉਹ ਦੇ ਸਕਦਾ, ਪਰ ਉਹਦਾ ਰੂਪ ਹੋਇਆ ਵੀ ਉਹਦੇ ਗੀਤ ਗਾਈ ਜਾਂਦਾ। ਜਦੋਂ ਕੋਈ ਸ਼ਰੀਕ ਬਣ ਕੇ ਰੱਬ ਦੀ ਬਰਾਬਰੀ ਕਰੇ ਤੇ ਸੱਚ ਜਾਣਿਓ ਰੱਬ ਨੂੰ ਕਦੀ ਨਹੀਂ ਪਾਉਂਦਾ। ਉਹਨੇ ਆਪਣਾ ਸ਼ਰੀਕ ਸੰਸਾਰ ਤੇ ਪੈਦਾ ਕੋਈ ਨਹੀਂ ਕੀਤਾ, ਆਪਣੇ ਵਰਗਾ ਹੋਰ ਕੋਈ ਨਾ ਉਹਨੇ ਬਣਾਇਆ। ਜੇ ਜਿਹੜਾ ਸ਼ਰੀਕ ਬਣਿਆ ਇੱਕ ਖਿਨ ਉਹਨੇ ਲਾਇਆ ਹੈ। ਦੇਖੋ ਅਸੀਂ ਬਾਣੀ ਵਿੱਚੋਂ ਪੜ੍ਹਨੇ ਹਾਂ, ਭਗਤ ਨਾਮਦੇਵ ਜੀ ਇੱਕ ਬਚਨ ਕਰਦੇ ਨੇ ਪਰਮੇਸ਼ਵਰ ਨਾਲ, ਕਹਿੰਦੇ ਨੇ ਖੇ ਪ੍ਰਭੂ ਖੇ ਕਿਰਪਾ ਨਿਧਾਨ, ਕਿ ਮੈਂ ਤੈਨੂੰ ਇਹ ਗੱਲ ਪੁੱਛਣੀ ਚਾਹੁੰਦਾ ਵਾਂ ਕਿ ਕੀ ਤੇਰੇ ਸੇਵਕ ਵਿੱਚ ਤੇ ਤੇਰੇ ਵਿੱਚ ਕਿੰਨਾ ਕੁ ਅੰਤਰ ਹੈ। ਦੂਜੀ ਗੱਲ ਮੈਂ ਤੇਰੇ ਤੋਂ ਪੁੱਛਣੀ ਚਾਹੁੰਦਾ ਕਿ ਸਾਕਾਰ ਰੂਪ ਵਿੱਚ ਤੇਰੀ ਝਲਕ ਕਿੱਥੇ ਪੈਂਦੀ ਹੈ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਬਧੋ ਕੀ ਨਾ ਖੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ। ਸੇਵਕ ਤੋਂ ਜਨ ਤੇ ਜਨ ਤੋਂ ਸੇਵਕ, ਇਉਂ ਕਹਿ ਲਓ ਸੇਵਕ ਤੋਂ ਸਵਾਮੀ, ਸਵਾਮੀ ਤੋਂ ਸੇਵਕ। ਸਾਨੂੰ ਦੱਸ ਕਾ ਤੂੰ ਕਿਹੜੀ ਥਾਂ ਤੇ ਕਿਸ ਰੂਪ ਵਿਚ ਰਹਿੰਦਾ। ਉੱਥੇ ਅੱਗੋਂ ਉੱਤਰ ਮਿਲਦਾ ਕਿ ਦਾਸ ਅਨਨ ਮੇਰੋ ਨਿਜ ਰੂਪ। ਅਸਲ ਵਿਚ ਜਿਹੜਾ ਅਨਨ ਦਾਸ ਹੈ, ਅਨਨ ਸੇਵਕ ਹੈ, ਮੇਰਾ ਉਹ ਆਪਣਾ ਰੂਪ ਹੈ। ਕਹਿੰਦੇ ਨੇ ਉਹ ਮੇਰੇ ਆਪਣਾ ਹੀ ਸਭ ਰੂਪ ਹੈ। ਹਾਂ, ਦਾਸਾਂ ਭਾਵ ਲੈ ਕੇ ਉਹਦੇ ਵਿਚ ਸਮਾ ਜਾਣਾ ਪਿਆਰਿਓ, ਉਹਦਾ ਰੂਪ ਹੋਣਾ, ਉਹ ਨੇ ਗੁਰੂ ਨਾਨਕ ਸਾਹਿਬ ਜਿਹੜੇ ਨਿਮਰਤਾ ਵਿਚ ਘਾਲਣਾ ਘਾਲ ਕੇ ਉਹਦਾ ਰੂਪ ਹੋ ਕੇ ਵੀ ਕਹਿ ਰਹੇ ਨੇ ਮੇਰੇ ਮਾਲਕਾਂ ਕਿ ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ। ਉਹਦਾ ਰੂਪ ਹੋ ਕੇ ਵੀ ਕਹਿ ਰਹੇ ਨੇ ਕਿ ਇਹ ਮੇਰੇ ਮਾਲਕ ਜੀ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਉਹਦਾ ਰੂਪ ਹੋ ਕੇ ਵੀ ਬਾਬੇ ਨਾਨਕ ਜੀ ਦੀ ਜੋਤ ਆਪਣੀ ਰਸਨਾ ਤੋਂ ਇਹ ਬਚਨ ਕਰ ਰਹੀ ਹੈ। ਕਹਿਣ ਲੱਗੇ ਹੇ ਮੇਰੇ ਮਾਲਕ ਜੀ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਨਿਮਰਤਾ ਨਾਲ ਦਾਸਾਂ ਭਾਵ ਨਾਲ ਉਹਦਾ ਰੂਪ ਹੋਇਆ ਜਸਕਦਾ। ਤੇ ਜੇ ਕੋਈ ਕਮਾਈ ਕਰਕੇ ਸ਼ਰੀਕ ਬਣ ਕੇ ਕਹਿ ਮੈਂ ਰੱਬ ਹੋ ਗਿਆ ਤੇ ਚੇਤੇ ਰੱਖਿਓ ਰੱਬ ਨੇ ਦੁਨੀਆਂ ਵਿਚ ਇਹੋ ਜਿਹਾ ਕੋਈ ਰੱਬ ਆਪਣੇ ਵਰਗਾ ਹੋਰ ਨਹੀਂ ਜੇ ਬਣਾਇਆ। ਹਾਂ, ਇੱਕ ਸ਼ਰੀਕ ਬਣਦਾ ਹੈ ਤੇ ਦੇਖੋ ਪਰਮਾਤਮਾ ਉਹਦੇ ਨਾਲ ਖੇਡ ਕੀ ਵਰਤਾਉਂਦਾ ਹੈ। ਕਈ ਵਾਰੀ ਮਤ ਥੋੜੀ ਹੋਵੇ ਤੇ ਭਜਨ ਬੰਦਗੀ ਕੀਤੀ ਹੋਈ ਵੀ ਬੰਦੇ ਦੀ ਵਰਤ ਚਲੀ ਜਾਂਦੀ ਹੈ। ਇਸ ਬੇਨਤੀ ਨੂੰ ਸਮਝਿਓ, ਅਕਲ ਘੱਟ ਹੋਵੇ ਕੀਤੀ ਕੋਈ ਸੇਵਾ ਵੀ ਕਈ ਵਾਰੀ ਨਿਫਲ ਹੋ ਜਾਂਦੀ ਹੈ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਮਤ ਥੋੜੀ ਸੇਵ ਗਵਾਈਐ। ਇੱਕ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪੜ੍ਹਨੇ ਹਾਂ ਕਿ ਜਪ ਤਪ ਕਰਕੇ ਵੀ ਕਈ ਵਾਰੀ ਬੰਦਾ ਉਸ ਕਮਾਈ ਨੂੰ ਵੀ ਵਰਤਦਾ ਰੱਬ ਦੇ ਸ਼ਰੀਕਾ ਬਣਨ ਵਾਸਤੇ, ਸ਼ਰੀਕ ਬਣਦੇ ਲਈ। ਹੁਣ ਹਰਨਾਕਸ਼ ਦੇ ਸਬੰਧੀ ਗੁਰੂ ਗ੍ਰੰਥ ਸਾਹਿਬ ਨੇ ਅਹੰਕਾਰੀ ਤੇ ਦੁਸ਼ਟ ਦੋ ਸ਼ਬਦ ਵਰਤੇ ਨੇ। ਇਹ ਦੋ ਸ਼ਬਦ, ਇੱਕ ਦੁਸ਼ਟ ਤੇ ਦੂਜਾ ਅਹੰਕਾਰੀ, ਤੇ ਆਪਾਂ ਰੋਜ਼ ਇਹ ਪੜ੍ਹਨੇ ਆ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਲਈ ਦੁਸ਼ਟ ਸ਼ਬਦ ਵਰਤਿਆ ਹੈ। ਪ੍ਰਹਿਲਾਦ ਤਰਾਇਆ ਤੇ ਪ੍ਰਹਿਲਾਦ ਦੇ ਲਈ ਪ੍ਰਤੱਖ ਹੋ ਗਏ, ਉਹਦੇ ਲਈ ਭਗਤ ਸ਼ਬਦ ਵਰਤਿਆ ਹੈ। ਅਹੰਕਾਰੀ ਤੇ ਦੁਸ਼ਟ ਸ਼ਬਦ ਹਰਨਾਕਸ਼ ਲਈ ਵਰਤਿਆ। ਕੀ ਹਰਨਾਕਸ਼ ਪਹਿਲਾਂ ਧਰਮੀ ਨਹੀਂ ਸੀ? ਜੇ ਅਸੀਂ ਇਹ ਪੜ੍ਹਨੇ ਹਾਂ ਉਸ ਦੇ ਇਤਿਹਾਸ ਵਿੱਚੋਂ ਕਿ ਉਹਨੇ ਜਪ ਕੀਤਾ, ਉਹਨੇ ਤਪ ਕੀਤਾ, ਉਹਨੇ ਸਾਧਨਾ ਕੀਤੀ, ਕੀ ਇੱਕ ਬੰਦਾ ਕਾਤਲ ਬੰਦਾ ਜਪ ਕਰ ਸਕਦਾ? ਕਿ ਸਾਧਨਾ ਕਰਕੇ ਕਿਸੇ ਨੂੰ ਸਿੱਧ ਕਰਨਾ, ਸਾਧਨਾ ਕਰਕੇ ਸਿੱਧ ਦਰ ਤੇ ਪ੍ਰਗਟ ਕਰਨਾ, ਇੱਕ ਧਰਮ ਨੂੰ ਕਮਾਉਣ ਵਾਲਾ ਜਿਹਦੇ ਅੰਦਰ ਕਿਤੇ ਕੋਈ ਕਿਣਕਾ ਪਿਆ ਉਹ ਹੀ ਸਿੱਧ ਕਰੇਗਾ ਨਾ। ਹੁਣ ਹਰਨਾਕਸ਼ ਨੇ ਜਪ ਕੀਤਾ, ਤਪ ਕੀਤਾ, ਉਹਨੇ ਸਾਧਨਾ ਕੀਤੀ, ਭਾਵੇਂ ਦੇਵ ਸਾਧਨਾ ਕੀਤੀ, ਤੇ ਉਹਨੂੰ ਇਹ ਵਰ ਮਿਲਿਆ, ਉਹਨੇ ਵਰ ਮੰਗਿਆ। ਤੇ ਅਸੀਂ ਲੋਕ ਜਿਹੜੇ ਜਪ ਤਪ ਕਰਨੇ ਆ ਪਿਆਰਿਓ, ਅਸੀਂ ਵੀ ਆਪਣਾ ਸੰਸਾਰਕ ਮੰਜ਼ਲੇ ਮਿੱਥ ਕੇ ਬਹਿ ਜਾਂਦੇ ਕਿ ਮੈਂ ਇੰਨੇ ਦਿਨ ਇਸ ਬਾਣੀ ਦਾ ਪਾਠ ਕਰਾਂਗਾ, ਪਰਮਾਤਮਾ ਮੈਨੂੰ ਪੁੱਤਰ ਦੀ ਦਾਤ ਦੇ ਦੇ। ਚਲੋ ਪੁੱਤਰ ਦੀ ਦਾਤ ਤਾਂ ਮਿਲ ਗਈ, ਫਿਰ ਤੂੰ ਪੁੱਤਰ ਤੋਂ ਬਾਅਦ ਅਗਰ ਰੱਬ ਵੱਲ ਚੱਲੇ ਕਿ ਪੁੱਤਰ ਤਾਂ ਦੇ ਦਿੱਤਾ, ਹੁਣ ਮੈਂ ਜਪ ਤਪ ਕਰਨਾ ਇਸ ਕਰਕੇ ਮੈਨੂੰ ਭਗਵਾਨ ਮਿਲ ਜਾਏ। ਭਗਵਾਨ ਨੂੰ ਕਿਹੜਾ ਮੰਗਦਾ, ਪੁੱਤਰ ਹੀ ਭਗਵਾਨ ਬਣ ਗਿਆ। ਅਸੀਂ ਜਪ ਤਪ ਕਰਨੇ ਆ ਕੇਵਲ ਧਨ ਮੈਨੂੰ ਮਿਲ ਜਾਏ, ਜਿਸ ਦਿਨ ਧਨ ਮਿਲ ਗਿਆ ਉਸ ਤੋਂ ਬਾਅਦ ਸਾਡੀ ਖੇਡ ਖਤਮ, ਕਿਉਂਕਿ ਸਾਡਾ ਜਪ ਤਪ ਸਾਡੀ ਮੰਜ਼ਿਲ ਕੇਵਲ ਹੀ ਧਨ ਹੈ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਧਨ ਅੰਨ ਭਗਤਾਂ ਨੇ ਵੀ ਮੰਗਿਆ, ਪਰ ਉਹ ਮੰਗ ਕੇ ਉੱਥੇ ਖਤਮ ਨਹੀਂ ਹੋਏ। ਉਹ ਕਹਿੰਦੇ ਨੇ ਇਹ ਇਸ ਕਰਕੇ ਮੰਗਿਆ ਮੁਥਾਜੀ ਮੁੱਕ ਜਾਏ, ਪਰ ਇਸ ਮੁਥਾਜੀ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕੇਵਲ ਤੈਨੂੰ ਜਪਿਆ ਜਾਏ। ਅਸੀਂ ਭਗਤ ਜੀ ਦਾ ਬਚਨ ਪੜ੍ਹਨੇ ਆ ਨਾ, ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ। ਭਗਤ ਕਬੀਰ ਸਾਹਿਬ ਜੀ ਜਦੋਂ ਪੜ੍ਹਨੇ ਆ, ਸੋਰਠ ਭੂਠੇ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ, ਹਉ ਮਾਂਗੂ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਨਾ, ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ, ਦੋਸ਼ਰ ਮਾਂਗੂ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮਾਂਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ, ਖਾਟ ਮਾਂਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਉਪਰ ਕੋ ਮਾਂਗੂ ਖੀਂਦਾ। ਹੁਣ ਮੰਗਦਾ ਉਹ ਵੀ ਪਿਆ, ਜਪ ਤਪ ਉਹ ਵੀ ਕਰਦੇ ਨੇ, ਦੋ ਸਿਰ ਚੂਨਾ ਆਟਾ ਪਾ ਮੰਗਦਾ, ਪਾਈਆ ਘਿਓ ਮੰਗਦਾ, ਦਾਲ ਅੱਧਾ ਕਿਲੋ ਮੰਗਦਾ, ਅੱਧ ਸੇਰ ਦਾਲ ਮੰਗਦਾ, ਖਾਟ ਮੰਗਦਾ, ਚਾਰ ਪਾਵਿਆਂ ਵਾਲੀ ਮੰਜੀ, ਉੱਤੇ ਵਿਛਾਉਣ ਵਾਸਤੇ ਬਿਸਤਰਾ ਮੰਗਦਾ, ਪਰ ਉਹਦੀ ਮਕਸਦ ਇਹ ਨਹੀਂ ਕਿ ਤੂੰ ਮੈਨੂੰ ਰੋਟੀ ਦੇ, ਦਾਲ ਦੇ, ਦੇਸੀ ਘਿਓ ਦੇ, ਮੈਂ ਦਾਲ ਨੂੰ ਤੜਕਾ ਲਾ ਕੇ 5-7 ਰੋਟੀਆਂ ਖਾ ਕੇ ਜਿਹੜਾ ਬਿਸਤਰਾ ਦਿੱਤਾ ਮੈਂ ਘੁਰਾੜੇ ਮਾਰਾਂ, ਮੈਂ ਇਸ ਕਰਕੇ ਤੇਰੇ ਤੋਂ ਮੰਗਣਾ ਪਿਆ, ਮੈਂ ਖੁਰਾਕ ਨਾਲ ਆਪਣੇ ਸਰੀਰ ਨੂੰ ਚੁੱਕਣਾ, ਕਿਤੇ ਇਹ ਨਾ ਹੋ ਜਾਏ ਕਿ ਸਰੀਰ ਨੂੰ ਖੁਰਾਕ ਚੁੱਕਣੀ ਪੈ ਜਾਏ। ਫਿਰ ਮੇਰੀ ਬੇਨਤੀ ਸਮਝਿਓ, ਜਿਹੜੇ ਮੈਂ ਸ਼ਬਦ ਵਰਤੇ ਨੇ, ਖੁਰਾਕ ਇਸ ਕਰਕੇ ਮੈਂ ਲਈ ਹੈ, ਮੈਂ ਖੁਰਾਕ ਨਾਲ ਆਪਣੇ ਤਨ ਨੂੰ ਚੁੱਕਣਾ, ਕਿਤੇ ਇਹ ਨਾ ਹੋ ਜਾਏ ਕਿ ਤਨ ਨੂੰ ਖੁਰਾਕ ਚੁੱਕਣੀ ਪੈ ਜਾਏ, ਸਰੀਰ ਇੰਨਾ ਕੁ ਵੱਧ ਜਾਏ ਕਿ ਉਸ ਭੋਜਨ ਨੂੰ ਸਰੀਰ ਚੁੱਕਣਾ ਮੁਸ਼ਕਲ ਹੋ ਜਾਏ, ਇੰਨਾ ਕੁ ਖਾ ਲੈ ਸਰੀਰ, ਪਰਤ ਕੇ ਕਹਿ ਨਹੀਂ ਜੀ ਹੁਣ ਤਾਂ ਪੇਟ ਭਰ ਗਿਆ ਪਿਆਰਿਓ, ਹੁਣ ਨਹੀਂ ਜੇ ਤੁਰਿਆ ਜਾਂਦਾ, ਇਹਦਾ ਮਤਲਬ ਉਦੋਂ ਬੰਦੇ ਨੂੰ ਖੁਰਾਕ ਚੁੱਕਣੀ ਪੈਂਦੀ ਹੈ, ਤੇ ਜਦੋਂ ਖੁਰਾਕ ਖਾਏ ਉਦੋਂ ਇਹਦੀ ਖੁਰਾਕ ਜਿਹੜੀ ਹੈ ਜੀਵਨ ਨੂੰ ਚੁੱਕਦੀ ਏ। ਆਪਾਂ ਸਰੀਰ ਨੂੰ ਚੁੱਕਣ ਵਾਸਤੇ ਖੁਰਾਕ ਖਾਣੀ ਏ, ਨਾ ਕਿ ਖੁਰਾਕ ਨੂੰ ਇਸ ਕਰਕੇ ਖਾਣਾ ਕਿ ਸਰੀਰ ਖੁਰਾਕ ਨੂੰ ਚੁੱਕੀ ਜਾਏ। ਹੁਣ ਉਹਨਾਂ ਸਾਰੇ ਸ਼ਬਦ ਮੰਗਿਆ, ਉਹਨਾਂ ਦੁਨੀਆਂ ਵਾਲੀ ਦਾਤ ਮੰਗੀ, ਦੋ ਸਿਰ ਮੰਗੂ ਚੂਨਾ ਪਾਓ ਕੀ ਹੋ ਸੰਗ ਲੂਨਾ, ਅੱਧ ਸਿਰ ਮੰਗੂ ਦਾਨਲੇ ਮੋਕੋ ਦੋਨੋਂ ਵਕਤ ਜੋ ਵਾਲੇ, ਖਾਤ ਮੰਗੂ ਚੋਪਾਈ ਸਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਥਾ, ਉਪਰ ਕੋ ਮੰਗੂ ਖਿੰਦਾ, ਕਾਹਦੇ ਲਈ ਤੇਰੀ ਭਗਤ ਕਰੇ ਜਨ ਥਿੰਦਾ, ਮੈਂ ਪਿੱਜ ਕੇ ਤੇਰੀ ਭਗਤੀ ਕਰ ਸਕਾਂ। ਪਿਆਰਿਓ ਕਿਹੜਾ ਬੰਦਾ ਹੈ ਜਿਹੜਾ ਪੁੱਤਰ ਲੈ ਕੇ ਅਗਲੀ ਮੰਜ਼ਿਲ ਪਰਮਾਤਮਾ ਨੂੰ ਵਿਧਦਾ ਹੈ, ਕਿਹੜਾ ਬੰਦਾ ਜਿਹੜਾ ਮੰਦਰ ਵਿੱਚ ਭਗਵਾਨ ਸਾਹਮਣੇ ਖਲੋ ਕੇ ਧਨ ਮੰਗ ਕੇ ਫਿਰ ਧਰਮ ਦੀ ਮੰਗ ਕਰਦਾ ਹੈ, ਕਿਹੜਾ ਬੰਦਾ ਹੈ ਜਿਹੜਾ ਮਸੀਤ ਵਿੱਚ ਖਲੋ ਕੇ ਰੱਬ ਦੇ ਦਰ ਤੇ ਦੁਆ ਕਰਕੇ ਸੰਸਾਰ ਦੇ ਪਦਾਰਥਾਂ ਤੋਂ ਅੱਗੇ ਕੇਵਲ ਰੱਬ ਨੂੰ ਮੰਗਦਾ, ਕਿਉਂਕਿ ਕਈ ਵਾਰੀ ਸਾਡਾ ਜਪ ਤਪ ਵੀ ਸਾਡਾ ਮੌਤ ਦਾ ਕਾਰਨ ਬਣ ਜਾਂਦਾ। ਹੁਣ ਹਰਨਾਕਸ਼ ਨੇ ਜਪ ਤਪ ਕੀਤਾ, ਜਪ ਤਪ ਕਰਨ ਵਾਸਤੇ ਇੰਦਰੀਆਂ ਸਾਧਨੀਆਂ ਪੈਂਦੀਆਂ ਨੇ, ਜਪ ਤਪ ਕਰਨ ਵਾਸਤੇ ਮਨ ਨੂੰ ਟਿਕਾਣਾ ਪੈਂਦਾ, ਭਾਵੇਂ ਅਸੀਂ ਕਹਿ ਤਾਂ ਦਿੰਦੇ ਹਾਂ ਲਓ ਜੀ ਇਹ ਕਰਾਮਾਤ ਕੋਈ ਖੇਡ, ਕਰਾਮਾਤਾਂ ਸਾਡੇ ਕੋਲ ਕਿਉਂ ਨਹੀਂ ਆ ਜਾਂਦੀਆਂ, ਸਾਡੇ ਕੋਲ ਕਰਾਮਾਤ ਹੋਵੇ ਤੇ ਅਸੀਂ ਤਾਂ ਗਵਾਂਢੀਆਂ ਦੇ ਚੱਕਰ ਲਵਾ ਦਈਏ ਰਹਿ ਰੱਬ ਦਾ ਨਾਂ, ਸਾਡੇ ਕੋਲ ਕਰਾਮਾਤ ਹੋਵੇ ਜਿਹਦੇ ਨਾਲ ਲੱਗਦੀ ਹੈ ਸਾਡੀ ਉਹਨੂੰ ਸਾਰੇ ਜੀਆਂ ਦੇ ਚੁੱਕ ਹੈ, ਜਿਵੇਂ ਭੀਮ ਨੇ ਹਾਥੀ ਸੱਟੇ ਸੁਣਾਈ ਤੀਕਰਾਂ ਕਹਿੰਦੇ ਨੇ ਘੁੰਮਦੇ ਨੇ, ਅਸੀਂ ਤਾਂ ਥੱਲੇ ਨਾ ਉਤਰ ਦਈਏ ਸਾਡੇ ਕੋਲ ਕਰਾਮਾਤ ਹੋਵੇ। ਕਰਾਮਾਤ ਸਾਧਨਾ ਤੋਂ ਬਿਨਾਂ, ਕਮਾਈ ਤੋਂ ਬਿਨਾਂ, ਕਾਲਣਾ ਤੋਂ ਬਿਨਾਂ ਨਹੀਂ। ਅੱਜ ਮੇਰੇ ਮਨ ਚ ਆਇਆ ਵੀ ਰੱਬ ਜਿਹੜਾ ਉਹਨੇ ਆਪਣੇ ਵਰਗਾ ਸ਼ਰੀਕ ਨਹੀਂ ਪੈਦਾ ਹੋਣ ਦੇਣਾ, ਕਿਉਂਕਿ ਉਹਦਾ ਸੁਭਾਅ ਹੈ ਜਿਹੜਾ ਜਪ ਤਪ ਕਰਕੇ ਵੀ ਰੱਬ ਨਾਲ ਸ਼ਰੀਕਾ ਕਰਦਾ, ਸ਼ਰੀਕਾ ਵੀ ਜਪ ਤਪ ਕਰਕੇ ਕੀਤਾ ਜਾ ਸਕਦਾ, ਕਿਉਂਕਿ ਜਦੋਂ ਬਚਨ ਵਿੱਚ ਸਾਧਨਾ ਆਏ ਉਦੋਂ ਲੋਕ ਭਗਵਾਨ ਬਣਦੇ ਨੇ, ਜਦੋਂ ਬਚਨ ਵਿੱਚ ਸਾਧਨਾ ਨਹੀਂ ਭਗਵਾਨ ਬਣਨਾ ਕਿੰਨੇ ਹੈ। ਉਹਨੇ ਜਪ ਕੀਤਾ, ਉਹਨੇ ਜਪ ਤਪ ਕੀਤਾ, ਤਪ ਕਰਕੇ ਕਿੰਨਾ ਕੁ ਅੰਦਰ ਕਪੜ ਸੀ, ਕਿਉਂਕਿ ਉਹਦੀ ਮੰਜ਼ਿਲ ਸੀ ਮੈਂ ਰੱਬ ਵਰਗਾ ਬਣਨਾ ਹੈ। ਉਹਨੇ ਜਪ ਤਪ ਕਰਕੇ ਮੰਗਿਆ ਇਹ ਮੈਂ ਕਦੀ ਮਰਾਂ ਨਾ, ਇਸ ਮੈਂ ਵਿਸਤਾਰ ਚ ਨਹੀਂ ਜਾਣਾ, ਤੁਸੀਂ ਸਾਰੇ ਜਾਣਦੇ ਹੋ ਮੈਂ ਨਾ ਮਰਾਂ। ਹੁਣ ਜਦੋਂ ਮਿਲ ਗਿਆ ਵੀ ਤੂੰ ਨਹੀਂ ਮਰਨਾ, ਉਹਨੇ ਸਭ ਤੋਂ ਪਹਿਲੀ ਗੱਲ ਕੀ, ਕਹਿੰਦਾ ਰੱਬ ਵੀ ਮਰਦਾ ਨਹੀਂ, ਮੈਂ ਵੀ ਮਰਨਾ ਨਹੀਂ, ਹੁਣ ਰੱਬ ਦੀ ਮੁਕਾਬਲਾ ਕਰੀਏ, ਰੱਬ ਮੇਰੇ ਸਾਹਮਣੇ ਕੀ। ਉਹਦੇ ਮਨ ਚ ਆਇਆ, ਉਹਨੇ ਉਸੇ ਵੇਲੇ ਡੰਕਾ ਵਜਾਇਆ, ਜਲੇ ਹਰਨਾਕਸ਼ ਥਲੇ ਹਰਨਾਕਸ਼ ਤੇ ਸੱਕਾ ਹੀ ਪੁੱਤਰ ਘਰ ਇਹਦਾ ਹੀ ਖੂਨ ਪੈਦਾ ਹੋ ਗਿਆ। ਕਹਿਣ ਲੱਗਾ ਨਹੀਂ ਇਹ ਝੂਠ ਬੋਲਦਾ, ਰੱਬ ਦਾ ਸ਼ਰੀਕ ਕਦੀ ਨਹੀਂ ਕੋਈ ਬਣ ਸਕਦਾ, ਪਰਮਾਤਮਾ ਦਾ ਸ਼ਰੀਕ ਕੋਈ ਨਹੀਂ। ਪਰ ਉਹਨੇ ਮਨ ਆਈਆਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਵੇਲੇ ਉਹਨੇ ਆਪਣੀ ਤਲਵਾਰ ਕੱਢ ਕੇ ਪ੍ਰਹਿਲਾਦ ਦੇ ਟੁਕੜੇ ਕਰਨ ਦਾ ਯਤਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ, ਕਹਿੰਦੇ ਥੰਮ ਉਪਾੜ ਕੇ ਪਰਮਾਤਮਾ ਨਰਸਿੰਘ ਦਾ ਰੂਪ ਧਾਰਨ ਕੀਤਾ ਤੇ ਉਹ ਪੁੱਛਦਾ ਦੱਸ ਮੇਰੇ ਤੋਂ ਬਿਨਾਂ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਕੌਣ ਏ ਤੈਨੂੰ ਬਚਾਉਣ ਵਾਲਾ, ਰੱਬ ਨੂੰ ਆਪਣਾ ਸ਼ਰੀਕ ਪਾਇਆ ਨਾ। ਉਹਨੇ ਇੱਕੋ ਦਮ ਥੰਮ ਪਾੜ ਕੇ ਆਪਣੇ ਨੋਵਾਂ ਦੇ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ। ਪਰਮਾਤਮਾ ਆਪਣੇ ਵਰਗਾ ਸ਼ਰੀਕ ਨਹੀਂ ਪੈਦਾ ਹੋਣ ਦਿੰਦਾ। ਹਾਂ ਜਿਹੜੇ ਨਿਮਰਤਾ ਭਾਵ ਵਿੱਚ ਦਾਸਾ ਭਾਵ ਵਿੱਚ ਆ ਜਾਂਦੇ ਨੇ, ਪਿਆਰਿਓ ਸੱਚ ਜਾਣਿਓ ਪਰਮਾਤਮਾ ਵੀ ਉਹਨਾਂ ਦੀ ਕੀਤੀ ਹੋਈ ਨੂੰ ਕਦੀ ਮੋੜਦਾ ਨਹੀਂ। ਇਕੱਲਾ ਅੱਗ ਦਾ ਕੋਲਾ ਹੱਥ ਦੀ ਤਲੀ ਤੇ ਰੱਖੀਏ ਤੇ ਚਮੜੀ ਛੇਤੀ ਨਹੀਂ ਸੜੇਗੀ, 2-4 ਮਿੰਟ ਆਪਾਂ ਖੱਬੇ ਸੱਜੇ ਤਲੀ ਉੱਤੇ ਉਹਨੂੰ ਜੋਗ ਸਕਨੇ ਆ, ਪਰ ਉਸ ਅੱਗ ਦੇ ਕੋਲੇ ਨਾਲ ਤਪਿਆ ਹੋਇਆ ਲੋਹਿਆ, ਲਾਲ ਹੋਇਆ ਲੋਹਿਆ, ਇੱਕ ਵਾਰੀ ਕਦੀ ਤਨ ਦੀ ਚਮੜੀ ਨੂੰ ਟੱਚ ਕਰੋ ਤੇ ਨਾਲ ਹੀ ਚਮੜੀ ਨੂੰ ਪੱਟ ਕੇ ਬਾਹਰ ਲੈ ਜਾਏਗਾ, ਅੱਗ ਦੇ ਕੋਲੇ ਨਹੀਂ ਪੱਟਦੇ ਛੇਤੀ। ਪਰ ਇੱਕ ਸਲਾਈ ਨਿੱਕੀ ਜਿਹੀ ਕੋਲੇ ਵਿੱਚ ਲਾਲ ਹੋਈ ਹੋਵੇ, ਉਹ ਟੱਚ ਕਰਨ ਦੀ ਦੇਰ ਚਮੜੀ ਦੀ ਧਾਰ ਬਣਾ ਕੇ, ਤਾਰਾਂ ਬਣਾ ਕੇ ਚਮੜੀ ਨੂੰ ਖਿੱਚ ਦੇਗੀ। ਪਿਆਰਿਆ, ਪਰਮਾਤਮਾ ਅੱਗ ਦੀ ਤਰ੍ਹਾਂ ਹੈ, ਇਹਦੇ ਵਿੱਚ ਜਪਣ ਵਾਲੇ, ਘਾਲਣਾ ਕਰਨ ਵਾਲੇ ਤਪੇ ਹੋਏ ਲੋਹੇ ਦੀ ਤਰ੍ਹਾਂ ਨੇ। ਚੇਤੇ ਰੱਖੀ, ਜਿਸ ਅੱਗ ਵਿੱਚ ਤਪੇ ਨੇ ਉਸ ਅੱਗ ਨੇ ਇੰਨੀ ਸ਼ਕਤੀ ਦੇ ਦਿੱਤੀ ਏ ਕਿ ਪਰਮਾਤਮਾ ਦੀ ਕੀਤੀ ਹੋਈ ਨੂੰ ਭਗਤ ਮੋੜ ਸਕਦਾ ਹੈ, ਪਰ ਭਗਤ ਦੀ ਕੀਤੀ ਹੋਈ ਨੂੰ ਪਰਮਾਤਮਾ ਕਦੀ ਨਹੀਂ ਮੋੜਦਾ। ਪਰ ਉਹ ਭਗਤ ਸ਼ਰੀਕ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬਾਂਧਾ ਤੌਫਨ ਮੋਪੈ, ਜਵਾਬ ਨਾ ਹੋਏ ਮੇਰੇ ਕੋਲ। ਕਹਿੰਦੇ ਨੇ ਕੋਈ ਉੱਤਰ ਨਹੀਂ। ਉਹਨੇ ਸ਼ਰੀਕਾ ਕੀਤਾ, ਸਾਹਮਣੇ ਆ ਖਲੋਤਾ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਾਢ ਖੜਕ ਤਲਵਾਰ ਕੱਢੀ ਹਰਨਾਕਸ਼ ਨੇ, ਕਾਲ ਭੈ ਕੋ ਪਿਓ ਮੋਹੇ ਬਤਾਓ ਜੋ ਤੋਏ ਰੱਖ ਹੈ, ਪੀਤ ਪਿਤੰਬਰ ਤਿਰ ਭਵਨ ਥਣੀ, ਥੰਮ ਮੈਂ ਹਰ ਭਾਖ ਹੈ, ਹਰ ਨਾਕਸ਼ ਜਿਨ ਨਖੈ ਬਿਦਾਰਿਓ, ਸੁਰਨਰ ਕੀਏ ਸਨਾਥਾਂ। ਪਰਮਾਤਮਾ, ਆਪਣੇ ਵਰਗਾ ਤੂੰ ਹੋਰ ਕੋਈ ਨਹੀਂ ਪੈਦਾ ਕਰਦਾ ਪਿਆ, ਕਿਉਂਕਿ ਉਹਦਾ ਪੈਦਾ ਤਾਂ ਕੋਈ ਹੋਵੇ ਕਿ ਜੇ ਉਹਦੇ ਵਰਗੀ ਕਿਸੇ ਕੋਲ ਤਾਕਤ ਹੋਵੇ। ਫਿਰ ਇਸ ਬਚਨ ਨੂੰ ਸਮਝਿਓ, ਤੀਨ ਭਵਨ ਭਰਪੂਰ ਰਹੋ ਸੋਈ, ਤਿੰਨਾਂ ਭਵਨਾਂ ਵਿੱਚ ਪਰਮਾਤਮਾ ਪਰਿਪੂਰਨ ਹੈ। ਆਪਨ ਸਰਸ਼ ਕੀਓ ਨਾ ਜਗਤ ਕੋਈ, ਇਸ ਸੰਸਾਰ ਵਿੱਚ ਆਪਣੇ ਬਰਾਬਰ ਆਪਣੀ ਸਮਰੱਥਾ ਵਾਲਾ ਤੁਸੀਂ ਹੋਰ ਕੋਈ ਪੈਦਾ ਨਹੀਂ ਕੀਤਾ। ਬਚਨ ਹੈ, ਆਪਨ ਆਪ ਹੀ ਉਪਾਇਓ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਤੈਨੂੰ ਕਿਸੇ ਨੇ ਪੈਦਾ ਥੋੜਾ ਕੀਤਾ, ਤੇਰੀ ਕੋਈ ਮਾਂ ਥੋੜਾ। ਬਾਬਾ ਜੀ ਨੇ ਕਿਹਾ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸ਼ਾਕੰਗ ਸ਼ਰੀਕ ਹੈ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ। ਉਹਦੀ ਕੋਈ ਤਾਤ ਨਹੀਂ, ਉਹਦਾ ਕੋਈ ਮਾਤ ਨਹੀਂ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਸ਼ਰੀਕਾ ਨਹੀਂ, ਕੋਈ ਉਹਦਾ ਰਿਸ਼ਤੇਦਾਰ ਨਹੀਂ। ਪਿਆਰਿਓ, ਸੱਚ ਜਾਣਿਓ, ਉਹ ਸੁੱਤੇ ਸਿੱਧ ਆਪਣੇ ਆਪ ਪ੍ਰਕਾਸ਼ਮਾਨ ਹੈ। ਆਪਨ ਆਪ ਹੀ ਉਪਾਇਓ, ਆਪਣੇ ਆਪ ਨੂੰ ਤੂੰ ਆਪ ਪੈਦਾ ਕੀਤਾ, ਜਿਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਸੈਭੰਗ, ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹਨੂੰ ਕੌਣ ਪੈਦਾ ਕਰਨ ਵਾਲਾ ਹੈ? ਜੇ ਅਸੀਂ ਕਹੀਏ ਵੀ ਅਸੀਂ ਰੱਬ ਬਾਰੇ ਜਾਣ ਲਿਆ, ਉਹ ਕਦੋਂ ਪੈਦਾ ਹੋਇਆ ਸੀ? ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ, ਜੇ ਪੁੱਤਰ ਕਹੇ ਮੈਨੂੰ ਪਤਾ ਜਿੱਦਣ ਮੇਰਾ ਪਿਓ ਜੰਮਿਆ ਸੀ ਮੈਂ ਉਸ ਦਿਨ ਕੋਲ ਖਲੋਤਾ ਸਾਂ, ਕਿਹੜਾ ਕਹੇਗਾ ਜਿੱਦਣ ਮੇਰਾ ਪਿਓ ਜੰਮਿਆ ਮੈਂ ਕੋਲ ਸਾਂ? ਪਿਤਾ ਕਾ ਜਨਮ ਕੇ ਜਾਣੈ ਪੂਤ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਿਉਂ? ਅੱਜ ਤੀਕਰਾਂ ਕਿਸੇ ਪੁੱਤਰ ਨੇ ਪਿਓ ਦੇ ਜਨਮ ਵੇਲੇ ਕੋਲ ਖਲੋ ਕੇ ਦੇਖਿਆ ਮੇਰਾ ਪਿਓ ਕਿਵੇਂ ਜੰਮਿਆ? ਜੇ ਪੁੱਤਰ ਨੂੰ ਇਹ ਪਤਾ ਨਹੀਂ ਮੇਰਾ ਪਿਓ ਕਿਵੇਂ ਜੰਮਿਆ, ਉਹਨੂੰ ਉਸ ਵੇਲੇ ਨਹੀਂ ਸੀ। ਸੱਚ ਜਾਣਿਓ ਦੁਨੀਆਂ ਦੇ ਲੋਕੋ, ਰੱਬ ਬਾਰੇ ਕਿਸੇ ਨੂੰ ਕੀ ਪਤਾ, ਉਹ ਕੀ ਖੇਡ ਵਰਤਾਂਦਾ? ਉਹ ਆਪਣੇ ਆਪ ਹੀ ਸੁੱਤੇ ਸਿੱਧ ਪ੍ਰਕਾਸ਼ਮਾਨ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਆਪਨ ਆਪ ਹੀ ਉਪਾਇਓ, ਆਪਣੇ ਆਪ ਉਹਨੇ ਆਪਣੇ ਆਪ ਨੂੰ ਪੈਦਾ ਕੀਤਾ। ਫਿਰ ਕਦੋਂ ਪੈਦਾ ਕੀਤਾ? ਸਮਾਂ ਤਾਂ ਬੰਦੇ ਨੇ ਮੋਹ ਨਿਸ਼ਚਿਤ ਕੀਤਾ, ਸੂਰਜ ਹੋਇਆ ਤੇ ਸਮੇਂ ਦੀ ਖੂੰਦ ਹੈ, ਸੂਰਜ ਨਹੀਂ ਤੇ ਸਮਾਂ ਨਹੀਂ। ਤੇ ਇੱਕ ਗੱਲ ਆਪਾਂ ਚੇਤੇ ਰੱਖੀਏ, ਸੂਰਜ ਤੋਂ ਪਹਿਲਾਂ ਵੀ ਪਰਮਾਤਮਾ ਸੀ। ਹਜ਼ੂਰ ਤੇ ਕਿੰਨੇ ਨੇ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਉਦੋਂ ਤਾਂ ਸੂਰਜ ਵੀ ਨਹੀਂ ਸੀ, ਸਮਾਂ ਤਾਂ ਸੂਰਜ ਦੀ ਚਾਲ ਨਾਲ ਚੱਲਿਆ ਨਾ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਵਿਸ਼ਵੇ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਕਦੋਂ? ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼, ਇੱਕ ਸੂਰਜ ਦੀ ਚਾਲ ਤੋਂ ਹੀ ਸਾਰਾ ਸਮਾਂ ਹੈ ਨਾ। ਸੂਰਜ ਚੜ੍ਹਦਾ ਤੇ ਦਿਨ, ਸੂਰਜ ਉਤਰਦਾ ਤੇ ਸ਼ਾਮ, ਸੂਰਜ ਕਰਕੇ ਸਾਰੀ ਖੇਡ ਪਈ ਵਾਪਰਦੀ ਹੈ। ਪਰ ਇਹ ਗੱਲ ਚੇਤੇ ਰੱਖੀਏ ਕਿ ਜੋ ਕੁਝ ਸੂਰਜ ਤੇ ਵਾਪਰਦਾ ਹੈ, ਸਿਆਣੇ ਲੋਕ ਇਹ ਕਹਿੰਦੇ ਨੇ ਕਿ ਉਹ ਅਸਰ ਧਰਤੀ ਤੇ ਕਰਦਾ ਤੇ ਜੋ ਕੁਝ ਧਰਤੀ ਤੇ ਵਾਪਰਦਾ ਉਹ ਅਸਰ ਬੰਦੇ ਤੇ ਹੁੰਦਾ ਹੈ। ਬੰਦਾ ਸੂਰਜ ਨਾਲ ਅੰਤਰੀਪ ਜੁੜਿਆ ਹੈ। ਹੁਣ ਇਹਨੂੰ ਇਹ ਨਾ ਕਹਿ ਦਿਓ ਭਾਈ ਸਾਹਿਬ ਸੂਰਜ ਦੀ ਪੂਜਾ ਦੀ ਗੱਲ ਕਰਨ ਲੱਗ ਪਏ, ਨਹੀਂ। ਪਰਮਾਤਮਾ ਦੀ ਬਣਾਈ ਹੋਈ ਇਸ ਜਿਹੜੀ ਅੰਦਰ ਦੀ ਖੇਡ ਹੈ, ਉਹਦੇ ਤੋਂ ਮੁੱਕਰ ਨਹੀਂ ਆਪਾਂ ਸਕਾਂਗੇ। ਪਰ ਬਾਬਾ ਜੀ ਨੇ ਇੱਕ ਗੱਲ ਕਹੀ, ਜੋ ਕੋਈ ਸੂਰਜ ਤੇ ਘਟਦਾ ਹੈ ਉਹ ਧਰਤੀ ਤੇ, ਜੋ ਧਰਤੀ ਤੇ ਉਹ ਬੰਦੇ ਤੇ, ਤੇ ਬੰਦਿਆ ਕਦੀ ਭੁੱਲੀ ਨਾ, ਇਹੋ ਜਿਹਾ ਕਰੋੜਾਂ ਸੂਰਜ ਰੱਬ ਦੇ ਭੈ ਵੀ ਚੱਲਦੇ ਨੇ, ਤੂੰ ਉਹਦੇ ਨਾਲ ਜੁੜ ਜਿਹਨੇ ਕਰੋੜਾਂ ਸੂਰਜ ਪੈਦਾ ਕੀਤੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਹਜ਼ੂਰ ਕਿਰਪਾਲੂ ਮਿਹਰ ਪੈ ਕਰਦੇ ਨੇ ਕਿ ਸਮੇਂ ਰੱਬ ਨੂੰ ਸਮੇਂ ਵਿੱਚ ਬੰਨ ਲਾਂਗੇ? ਨਹੀਂ, ਸਮਾਂ ਸਾਡਾ ਬਣਾਇਆ ਹੈ, ਯੁੱਗ ਮਨੁੱਖ ਨੇ ਬਣਾਏ ਨੇ, ਦਿਨ ਰਾਤ ਅਸੀਂ ਬਣਾਏ ਨੇ। ਚੇਤੇ ਰੱਖਿਓ, ਅਸੀਂ ਬਣਾਇਆ ਨਾ, ਸੂਰਜ ਛਿਪ ਗਿਆ। ਅਸਲ ਵਿੱਚ ਸੂਰਜ ਤਾਂ ਛਿਪੀ ਕੋਈ ਨਹੀਂ, ਜਿੱਦਣ ਦਾ ਰੱਬ ਨੇ ਸੂਰਜ ਪੈਦਾ ਕੀਤਾ ਸੂਰਜ ਉਸੇ ਤਰ੍ਹਾਂ ਹੀ ਹੈ। ਜੇ ਛਿਪਦਾ ਤੇ ਧਰਤੀ ਦੀ ਚਾਲ ਕਰਕੇ ਨਾ, ਜਿਹੜਾ ਪਾਸਾ ਧਰਤੀ ਅੱਗੇ ਆ ਗਿਆ ਉੱਥੇ ਦਿਨ ਬਣ ਗਿਆ, ਜਿਹੜਾ ਦੂਜੇ ਪਾਸੇ ਚਲਾ ਗਿਆ ਉੱਥੇ ਰਾਤ ਹੋ ਗਈ। ਕੀ ਹੁਣ ਇੱਥੇ ਦਿਨ ਹੈ ਤੇ ਜੇ ਅਸੀਂ ਪੱਛਮ ਵੱਲ ਝਾਤੀ ਮਾਰੀਏ ਉੱਥੇ ਰਾਤ, ਕੀ ਉੱਥੇ ਸੂਰਜ ਹੈ? ਨਹੀਂ, ਸੂਰਜ ਹਮੇਸ਼ਾ ਕਾਇਮ ਹੈ। ਸਿਰਫ ਪਿਆਰਿਆਂ, ਮੈਂ ਕਈ ਵਾਰੀ ਜਦੋਂ ਇਸ ਸ਼ਬਦ ਦੀ ਡੂੰਘਾਈ ਵਿੱਚ ਜਾਣਾ ਵਾ, ਅਸੀਂ ਕਹਿੰਦੇ ਹਾਂ ਸੂਰਜ ਡੁੱਬ ਗਿਆ, ਸੂਰਜ ਛਿਪ ਗਿਆ। ਸੂਰਜ ਕਦੀ ਨਹੀਂ ਛਿਪਦਾ, ਪਰਮਾਤਮਾ ਕਦੀ ਨਹੀਂ ਛਿਪਦਾ। ਜਿਹੜਾ ਪਾਸਾ ਸੂਰਜ ਅੱਗੇ ਆ ਗਿਆ ਉੱਥੇ ਚਾਨਣ ਹੈ, ਜਿਹੜਾ ਪਿੱਛੇ ਦੂਜੇ ਪਾਸੇ ਰਹਿ ਗਿਆ ਉੱਥੇ ਹਨੇਰਾ ਹੈ। ਪਰਮਾਤਮਾ ਹਰ ਵੇਲੇ ਪ੍ਰਕਾਸ਼ਮਾਨ ਹੈ। ਜਿਹੜੇ ਹਿਰਦੇ ਰੱਬ ਦੇ ਸਾਹਮਣੇ ਆ ਗਏ ਉੱਥੇ ਨੂਰ ਹੈ, ਜਿਹੜੇ ਪਿੱਠ ਕਰਕੇ ਚਲੇ ਗਏ ਉੱਥੇ ਹਨੇਰਾ। ਪਰਮਾਤਮਾ ਕਦੀ ਨਹੀਂ ਡੁੱਬਾ, ਸੂਰਜ ਕਦੀ ਨਹੀਂ ਡੁੱਬਾ। ਜਿਸ ਦਿਨ ਉਹਨੇ ਪੈਦਾ ਕੀਤਾ ਸੂਰਜ ਕਰਕੇ ਸਮਾਂ ਬਣਿਆ। ਪਰ ਚੇਤੇ ਰੱਖਿਓ, ਪਰਮਾਤਮਾ ਸਮੇਂ ਤੋਂ ਵੀ ਪਹਿਲਾਂ, ਉਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਕਿਉਂਕਿ ਉਹ ਅਕਾਲ ਹੈ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਮੇਰੇ ਮਾਲਕਾ ਤੂੰ ਆਪਣੇ ਆਪ ਨੂੰ ਆਪ ਬਣਾਇਆ। ਹੁਣ ਜੇ ਅਸੀਂ ਕਹੀਏ ਭਗਵਾਨ, ਉਹਨੂੰ ਕਿਸੇ ਨੇ ਬਣਾਇਆ? ਨਹੀਂ, ਭਗਵਾਨ ਬਣਾਇਆ ਨਹੀਂ ਜਾਂਦਾ, ਭਗਵਾਨ ਤਾਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਹਜ਼ੂਰ ਅਗਲਾ ਬਚਨ ਕਰ ਰਹੇ ਨੇ, ਸੁਰ ਦੇਵਤੇ ਨਰ ਮਨੁੱਖ ਅਸੁਰ ਤੈਂਤ ਅੰਤ ਨਹੀਂ ਪਾਇਓ। ਕਿਸੇ ਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ, ਕੀ ਮਨੁੱਖ ਕੀ ਦੇਵਤੇ ਕੀ ਦੈਤ, ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਿਆ। ਪਾਇਓ ਨਹੀਂ ਅੰਤ ਸੁਰੇ ਅਸੁਰਹ ਨਰ ਗਣ ਗੰਧਰਵ ਗੋਜੰਤ ਫਿਰੇ। ਸਾਹਿਬ ਕਹਿ ਰਹੇ ਨੇ ਪਾਇਓ ਨਹੀਂ ਅੰਤ ਸੁਰੇ, ਸੁਰੇ ਦਾ ਅਖਰੀ ਅਰਥ ਕਰਾਂਗੇ ਦੇਵਤੇ, ਅਸੁਰ ਹੈ ਦੈਂਤਾਂ ਨੇ, ਗਣ ਨਰ ਨਰ ਮਨੁੱਖ, ਗਣ ਗਣ ਸ਼ਿਵਜੀ ਦੇ ਸੇਵਕ। ਕਹਿਣ ਲੱਗੇ ਗੰਧਰਵ ਦੇਵਤਿਆਂ ਦੇ ਰਾਗੀ, ਹਾ ਹਾ ਹੂ ਹੂ ਜਿਨ੍ਹਾਂ ਨੂੰ ਕਿਹਾ ਜਾਂਦਾ। ਕਹਿਣ ਲੱਗੇ ਨਾ ਦੇਵਤੇ ਨਾ ਦੈਂਤ ਨਾ ਰਾਗੀ ਨਾ ਕੋਈ ਉਹਨਾਂ ਦੇ ਅਗਲੇ ਸੇਵਕ, ਖੋਜੰਤ ਫਿਰੇ, ਖੋਜਦੇ ਪਏ ਨੇ ਪਰ ਅੰਤ ਨਹੀਂ ਪਾ ਸਕੇ। ਪਰਮਾਤਮਾ ਦਾ ਅੰਤ ਕਿਸੇ ਨਹੀਂ ਪਾਇਆ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਅੰਤ ਨਾ ਜਾਣਾ, ਤੇਰੇ ਅੰਤ ਨੂੰ ਕਿਸੇ ਨੇ ਜਾਣਿਆ ਨਹੀਂ। ਹੇ ਪਰਮਾਤਮਾ, ਕਿ ਨਾਰਦ ਸੇ ਚਤੁਰਾਨਨ ਸੇ ਰਮ ਨਾਰਕ ਸੇ ਸਭ ਹੂੰ ਮਿਲ ਗਾਇਓ, ਬੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਸਭ ਸੁਰਤੀ ਮਿਲ ਸੁਰਤ ਕਮਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ। ਜੇ ਕੋਈ ਕਹਿ ਮੈਂ ਜਾਣ ਗਿਆ, ਅੱਗੇ ਗਿਆ ਨਾ, ਸੋ ਹੈ ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਨਹੀਂ, ਜਿਹੜੇ ਕਹਿੰਦੇ ਨੇ ਅਸੀਂ ਰੱਬ ਦਾ ਅੰਤ ਪਾ ਲਿਆ ਹੈ। ਦੇਵਤੇ ਮਨੁੱਖ ਦੈਂਤ ਕਿਸੇ ਨੇ ਅੰਤ ਨਹੀਂ ਪਾਇਆ। ਦੇਖੋ ਬਾਬਾ ਨਾਨਕ ਜੀ ਦੀ ਬਾਣੀ ਅਸੀਂ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਮੇਰੇ ਦਾਤੇ ਨੇ ਇਹ ਦਾਵਾ ਕਰਕੇ ਨਹੀਂ ਕਿਹਾ ਪਰਮਾਤਮਾ ਅਸੀਂ ਤੇਰਾ ਅੰਤ ਪਾ ਲਿਆ। ਉਹਨੂੰ ਅਸਗਾਂ, ਉਹਨੂੰ ਨੇਤ ਨੇਤ, ਉਹਨੂੰ ਅਗੰਮ ਕਿਆ ਕਹਿ, ਕਿਉਂਕਿ ਅਸੀਂ ਬੁੱਧੀ ਦੇ ਤਲ ਦੇ ਉੱਤੇ ਉਸ ਪਰਿਪੂਰਨ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਹੁਣ ਇੱਕ ਨਿੱਕਾ ਜਿਹਾ ਭਾਂਡਾ ਲੈ ਕੇ ਸਮੁੰਦਰ ਨੂੰ ਭਾਂਡੇ ਵਿੱਚ ਬੰਦ ਕਰਨ ਦਾ ਯਤਨ ਕਰੀਏ, ਨਹੀਂ, ਸਮੁੰਦਰ ਭਾਂਡੇ ਵਿੱਚ ਨਹੀਂ ਭਰਿਆ ਜਾ ਸਕਣਾ। ਭਾਂਡੇ ਨੂੰ ਸਮੁੰਦਰ ਵਿੱਚ ਸੁੱਟ ਦਿਓ, ਸਮੁੰਦਰ ਭਾਂਡੇ ਨੂੰ ਸਮਾ ਸਕਦਾ ਹੈ। ਸਾਡੀ ਬੁੱਧੀ ਇੱਕ ਨਿੱਕਾ ਜਿਹਾ ਬਰਤਨ ਹੈ, ਇਸ ਬਰਤਨ ਵਿੱਚ ਉਸ ਅਸਗਾਹ ਦੇ ਗਿਆਨ ਨੂੰ ਪਾਲਾਂਗੇ? ਨਹੀਂ, ਇਸ ਬਰਤਨ ਵਿੱਚ ਉਸ ਬੇਅੰਤ ਨੂੰ ਨਹੀਂ ਪਾਇਆ ਜਾ ਸਕਦਾ। ਇੱਕ ਕੰਮ ਕਰੀਏ ਵੀ ਆਪਣੀ ਬੁੱਧੀ ਨੂੰ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਈਏ। ਭਾਈ ਵੀਰ ਸਿੰਘ ਹੁਣਾਂ ਨੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਟੱਠੀ। ਪਰਮਾਤਮਾ ਬੁੱਧੀ ਦਾ ਵਿਸ਼ਾ ਨਹੀਂ। ਹੁਣ ਜਿਹੜੇ ਅਸੀਂ ਬੁੱਧੀਮਾਨ ਬਣ ਕੇ ਰੱਬ ਦੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਕੀ ਉਸ ਬੁੱਧੀ ਨਾਲ ਪਰਮਾਤਮਾ ਬਾਰੇ ਕੀ ਜਾਣਾ? ਕਈ ਵਾਰੀ ਸੋਚਣਾ ਵਾ ਭਗਤ ਧੰਨਾ, ਹੁਣ ਆਇਨਸਟਾਈਨ ਤੇ ਕਬੀਰ ਦਾ ਮੁਕਾਬਲਾ ਕੋਈ ਕਰਕੇ ਦੇਖੇ, ਕਿੱਥੇ ਏਡੇ ਵੱਡੇ ਬੰਬ ਬਣਾਉਣ ਵਾਲਾ ਬੰਦਾ ਤੇ ਕਿੱਥੇ ਅੰਦਰ ਦਾ ਖੋਜੀ ਬੰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਵਿਗਿਆਨ ਅਤੇ ਬ੍ਰਹਮ ਗਿਆਨ ਦੋਨੋਂ ਖੋਜੀ ਨੇ, ਇੱਕ ਮੈਟਰ ਨੂੰ ਖੋਜ ਰਿਹਾ, ਇੱਕ ਆਪਣੇ ਅੰਦਰ ਨੂੰ ਖੋਜ ਰਿਹਾ ਹੈ। ਬਾਹਰ ਨੂੰ ਖੋਜਣ ਵਾਲਾ ਬੰਬ ਬਣਾਏ, ਉਹਦਾ ਇੱਕ ਬੰਬ ਚੱਲੇ ਤੇ ਸਾਰੀ ਦੁਨੀਆ ਤਬਾਹ ਹੋ ਸਕਦੀ ਏ। ਅੰਦਰ ਨੂੰ ਖੋਜਣ ਵਾਲਾ ਨਾਮ ਦੀ ਕਮਾਈ ਦੇ ਦੇ, ਉਹਦੇ ਇੱਕ ਕਿਣਕੇ ਦੇ ਨਾਲ ਕਰੋੜਾਂ ਸ੍ਰਿਸ਼ਟੀਆਂ ਤਰ ਸਕਦੀਆਂ ਨੇ। ਫਰਕ ਇੰਨਾ ਹੈ, ਬਾਹਰ ਦੀ ਖੋਜ ਤਬਾਹੀ ਕਰ ਸਕਦੀ ਏ, ਅੰਦਰ ਦੀ ਖੋਜ ਸਾਨੂੰ ਖੇੜਾ ਦੇ ਸਕਦੀ ਹੈ। ਹੁਣ ਬੁੱਧੀ ਦਾ ਵਿਸ਼ਾ, ਭਗਤ ਧੰਨਾ, ਹਲ ਵਾਹਣ ਵਾਲਾ, ਬਲਦ ਬਲਦਾਂ ਪਿੱਛੇ ਤੁਰ ਕੇ ਖੇਤੀ ਨੂੰ ਸਿੰਜਣ ਵਾਲਾ, ਪਰ ਜਦੋਂ ਕਿਤੇ ਉਹ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਗੱਲ ਕਰਦਾ, ਕਰੋੜਾਂ ਬੁੱਧੀਮਾਨ ਉਹਦੀ ਸ਼ਬਦਾਂ ਦਾ ਅੰਤ ਨਹੀਂ ਪਾ ਸਕਦੇ। ਕਰੋੜਾਂ ਵਿਦਵਾਨ ਇਕੱਠੇ ਹੋ ਕੇ ਕਬੀਰ ਦਾ ਅੰਤ ਨਹੀਂ ਪਾ ਸਕਣਗੇ। ਕਰੋੜਾਂ ਵਿਦਵਾਨ ਇਕੱਠੇ ਹੋ ਕੇ ਜੈ ਦੇਵ ਦੇ ਸੰਸਕ੍ਰਿਤ ਦੇ ਪਦੇ ਦਾ, ਪਰਮਾਤ ਪੁਰਖ ਮਨੋਪਮੰਗ ਸਤ ਆਦਿ ਭਾਵ ਰਤੰਗ, ਕੀ ਅੰਤ ਉਹਦਾ ਕਿਸੇ ਨੇ ਪਾ ਲੈਣਾ ਹੈ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ, ਪਿਆਰਿਆ ਬੁੱਧੀ ਨਾਲ ਨਹੀਂ, ਤੂੰ ਆਪਣੀ ਅਕਲ ਦੇ ਖੰਭ ਨੂੰ ਸਾੜ ਦੇ, ਪ੍ਰੇਮ ਦੇ ਖੰਭ ਲੈ। ਪਿਆਰਿਓ, ਕਈ ਵਾਰੀ ਅਸੀਂ ਧਰਮ ਦੀ ਗੱਲ ਕਰਨ ਵਾਲੇ ਵੀ ਬੁੱਧੀ ਦੇ ਤਲ ਤੇ ਗੁਰੂ ਨੂੰ ਜੋਖਨੇ ਹਾਂ, ਇਹ ਕਿਵੇਂ ਹੋ ਸਕਦਾ ਹੈ। ਮੈਨੂੰ ਮੀਰਾਂ ਦੇ ਜੀਵਨ ਦੀ ਉਹ ਘਟਨਾ ਕਈ ਵਾਰੀ ਅੰਦਰ ਨੂੰ ਹਲੂਣ ਦੀ, ਮੀਰਾਂ ਬਿੰਦਰਾ ਬਨ ਗਏ, ਉਸ ਵੇਲੇ ਉਸ ਮੱਠ ਦੇ ਜਿਹੜੇ ਆਗੂ ਸਨ ਉਹਨਾਂ ਦਾ ਨਾਮ ਸੀ ਜੀਵ ਗੁਸਾਈ। ਮੀਰਾਂ ਨੇ ਜਾ ਕੇ ਕਿਹਾ, ਮੈਂ ਬਿੰਦਰਾ ਬੰਦ ਵਿਚ ਰਹਿਣਾ ਚਾਹੁੰਦੀ ਹਾਂ, ਤੇ ਉਸ ਮੱਠ ਵਿਚੋਂ ਉੱਤਰ ਮਿਲਿਆ ਸੀ ਕਿ ਇੱਥੇ ਇਸਤਰੀਆਂ ਨਹੀਂ ਰਹਿ ਸਕਦੀਆਂ, ਕੇਵਲ ਮਰਦ ਰਹਿੰਦੇ ਨੇ। ਮੀਰਾਂ ਨੇ ਅੱਗੋ ਜਵਾਬ ਦਿੱਤਾ ਇਸ ਗੱਲ ਦਾ, ਕਹਿਣ ਲੱਗੀ, ਮੈਂ ਤਾਂ ਇਸ ਕਰਕੇ ਆਈ ਸਾਂ ਕਿ ਬਿੰਦਰਾ ਬੰਦ ਵਿਚ ਕੇਵਲ ਮਰਦ ਇੱਕ ਕ੍ਰਿਸ਼ਨ ਹੈ, ਬਾਕੀ ਸਭ ਦਾਸੀਆਂ ਨੇ, ਮੈਨੂੰ ਨਹੀਂ ਸੀ ਪਤਾ ਕਿ ਉਸ ਮਰਦ ਉਹਦਾ ਸ਼ਰੀਕਾ ਕਰਨ ਵਾਲੇ ਮਰਦ ਇੱਥੇ ਬੈਠੇ ਹੋਏ, ਬਾਕੀ ਸਭ ਦਾਸੀਆਂ ਨੇ। ਜੀਵ ਗੁਸਾਈ ਆਪ ਚੱਲ ਕੇ ਆਏ, ਮੀਰਾਂ ਨੂੰ ਆਪ ਲੈਣ ਆਏ। ਹੁਣ ਦੇਖੋ, ਉਹ ਜਿਸ ਪ੍ਰੇਮ ਵਿਚ ਆ ਕੇ ਬੁੱਧੀ ਤੋਂ ਉਪਰ ਉੱਠ ਕੇ ਜਿਹੜਾ ਨਾਤਾ ਬਣਾਈ ਬੈਠੀਏ ਕਿ ਬੁੱਧੀ ਦੇ ਤਲ ਤੇ ਜੀਣ ਵਾਲੇ ਉਹੋ ਜਿਹਾ ਨਾਤਾ ਬਣਾ ਸਕਣਗੇ? ਨਹੀਂ, ਪਰਮਾਤਮਾ ਨੂੰ ਬੁੱਧੀ ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਹਜ਼ੂਰ ਕਹਿੰਦੇ ਨੇ, ਅਨੇਕਾਂ ਖੋਜਦੇ ਨੇ, ਉਹ ਕੌਣ ਹੈ? ਅਬਨਾਸ਼ੀ, ਉਹਨੇ ਕਦੀ ਨਾਸ਼ ਨਹੀਂ ਹੋਣਾ, ਪਰਮਾਤਮਾ ਕਦੀ ਨਾਸ਼ ਨਹੀਂ ਹੁੰਦਾ। ਕਹਿਣ ਲੱਗੇ, ਆ ਚੱਲ, ਉਹ ਚਲਾਏ ਮਾਨ ਨਹੀਂ, ਆਪਾਂ ਨਾਸ਼ਵੰਤਾਂ ਤੇ ਚਲਾਏ ਮਾਨ ਆ, ਪਰ ਜਿਵੇਂ ਅਸੀਂ ਚੱਲ ਰਹੇ ਹਾਂ ਸਾਨੂੰ ਪਤਾ ਨਹੀਂ ਲੱਗਦਾ, ਪਰ ਚੱਲਦੇ ਅਸੀਂ ਪਏ ਹਾਂ। ਬਚਪਨ ਸੀ ਨਾ, ਚੱਲਦਿਆਂ ਚੱਲਦਿਆਂ ਨਿੱਕੇ ਜਿਹੇ ਨਿਆਣੇ ਤੋਂ ਥੋੜੇ ਜਿਹੇ ਹੋਰ ਅਸੀਂ ਵੱਡੇ ਹੋਏ, ਖੇਡੇ ਮੱਲੇ, ਅਸੀਂ ਚੱਲੀ ਗਏ, ਸਾਡੇ ਤੇ ਜਵਾਨੀ ਆਈ, ਚੱਲਦਿਆਂ ਚੱਲਦਿਆਂ ਪਤਾ ਨਹੀਂ ਲੱਗਾ। ਕਦੀ ਕਦੀ ਸ਼ੀਸ਼ੇ ਸਾਹਮਣੇ ਖਲੋ ਕੇ ਦੇਖਦੇ ਹਾਂ, ਕਹਿੰਦੇ ਹਾਂ ਹੁਣ ਕਾਲੇ ਕੇਸਾਂ ਤੋਂ ਚਿੱਟੇ ਹੋ ਗਏ ਨੇ। ਅਸਲ ਵਿਚ ਇਹ ਚੱਲਣ ਦੀ ਨਿਸ਼ਾਨੀ ਹੈ, ਅਸੀਂ ਅਚੱਲ ਨਹੀਂ, ਅਸੀਂ ਚਲਾਏ ਮਾਨ। ਜਿਸ ਦਿਨ ਬੱਚੇ ਦਾ ਜਨਮ ਹੋਇਆ, ਜਿਸ ਦਿਨ ਮਾਂ ਦੇ ਪੇਟ ਵਿਚ ਟਿਕਿਆ, ਉਸ ਦਿਨ ਤੂੰ ਇਹ ਚੱਲ ਪਿਆ ਸੀ, ਕਿਉਂਕਿ ਇਹਦਾ ਟਿਕਣਾ ਹੀ ਇਹਦਾ ਮੌਤ ਦਾ ਸੰਦੇਸ਼ ਸੀ ਕਿ ਅੱਜ ਇਹ ਆ ਗਿਆ। ਤੇ ਮੈਂ ਕਈ ਵਾਰੀ ਸ਼ਬਦ ਵਰਤਨੇ ਸੀ, ਕਹਿੰਦੇ ਆ ਫਲਾਣਾ ਆ ਗਿਆ, ਦੋ ਇਕੱਠੇ ਸ਼ਬਦ ਨੇ, ਕੰਨਾਂ ਨਹੀਂ ਵਰਦੇ ਆਇਆ, ਜ਼ਿਆਦਾ ਸ਼ਬਦ ਹੀ ਵਰਤਨੇ, ਆ ਗਿਆ ਇਹਦਾ ਮਤਲਬ ਸੀ ਆ ਤੇ ਗਿਆ, ਜਿਹੜਾ ਆ ਗਿਆ ਸ਼ਬਦ, ਜਿਹੜਾ ਆਇਆ ਉਹ ਗਿਆ, ਜਿਹੜਾ ਟਿਕ ਗਿਆ ਮਾਤਾ ਦੇ ਉਧਰ ਵੀ ਸਮਝੋ ਮੌਤ ਵਾਲੇ ਪਾਸੇ ਤੁਰ ਪਿਆ। ਅਸੀਂ ਚਲਾਏ ਮਾਨ, ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਕਿ ਚਲਦਿਆਂ ਚਲਦਿਆਂ ਇੱਕ ਦਿਨ ਰਾਖ ਹੋ ਜਾਣਾ ਹੈ। ਅਸਲ ਵਿਚ ਹੈ ਕੀ ਖੇਡ ਸਾਰੀ? ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇੱਕ ਸ਼ਬਦ ਪੜ੍ਹਨੇ ਆ ਕਿ ਮਾਤਾ ਧਰਤ ਮਹੱਤ, ਕਵਲੀਏ ਬੇਨਤੀ ਕੀਤੀ, ਜਾਂ ਅਸੀਂ ਸ਼ਬਦ ਪੜ੍ਹਨੇ ਆ ਫਰੀਦਾ ਖਾਕ ਨਾ ਨਿੰਦੀਐ, ਜਾਂ ਅਸੀਂ ਪੜ੍ਹਦੇ ਹਾਂ ਕਬੀਰ ਮਾਟੀ ਕੇ ਹਮ ਪੂਤਰੇ, ਇਹ ਖਾਕ ਨਾ ਨਿੰਦੀਏ ਮਾਟੀ ਕੇ ਪੂਤਰੇ, ਧਰਤ ਮਹਾਤੇ ਦੇ ਅਰਥ ਕੀ ਨੇ? ਮਹੱਤ ਦੇ ਅੱਖਰੀ ਅਰਥ ਅਸੀਂ ਕਰਨੇ ਆ ਵੱਡੇ, ਤੇ ਧਰਤ ਮਹੱਤ ਦੇ ਅਰਥ ਨੇ ਉਹ ਮਾਂ ਜਿਹੜੀ ਵੱਡੀ ਧਰਤੀ ਨੂੰ ਵੱਡੀ ਮਾਂ ਕਿਹਾ ਹੈ। ਧਰਤੀ ਵੱਡੀ ਮਾਂ ਕਿਵੇਂ ਹੈ? ਆਪ ਸ਼ਬਦ ਵਰਤਨੇ ਆ ਮਾਂ, ਪਰ ਧਰਤ ਮਹੱਤ ਕਿਵੇਂ? ਪਿਆਰਿਓ, ਇੱਕ ਮਾਂ ਨੇ ਆਪਣੀ ਗੋਦ ਵਿਚ ਆਪਣੇ ਗਰਭ ਵਿਚ ਸਾਨੂੰ ਜਨਮ ਦਿੱਤਾ, ਆਪ ਤਵੱਜੋ ਬਖਸ਼ਿਓ, ਜਨਮ ਦਿੱਤਾ ਤੇ ਮਾਂ ਨੇ ਸਾਨੂੰ ਦੁੱਧ ਪਿਆਇਆ, ਪਾਲਿਆ, ਮਾਂ ਨੇ ਸਾਡੀ ਸੰਭਾਲ ਕੀਤੀ। ਇੱਕ ਦਿਨ ਐਸਾ ਆ ਗਿਆ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਨੂੰ ਆਪਣੇ ਮੋਢੇ ਤੇ ਚੁੱਕ ਕੇ ਘਰੋਂ ਬਾਹਰ ਲਿਜਾ ਕੇ ਚਿਖਾਂ ਵਿਚ ਰੱਖ ਕੇ ਉਹਨੂੰ ਲਾਂਬੂ ਲਾਣਾ ਪੈ ਗਿਆ। ਮਾਤਾ ਧਰਤ ਮਹੱਤ ਹੈ, ਉਹਨੂੰ ਅਸੀਂ ਮੋਢੇ ਤੇ ਮਾਂ ਨੂੰ ਚੁੱਕਿਆ, ਦੁੱਧ ਪਿਆਉਣ ਵਾਲੀ, ਜਨਮ ਦੇਣ ਵਾਲੀ, ਪਾਲਣ ਵਾਲੀ, ਸਾਨੂੰ ਸੰਭਾਲਣ ਵਾਲੀ, ਉਹਨੂੰ ਮੋਢੇ ਤੇ ਚੁੱਕ ਕੇ ਚਿਖਾ ਤੱਕ ਲੈ ਗਏ, ਪਰਤ ਕੇ ਉਹ ਰਾਖ ਹੋ ਗਈ। ਪਰਤ ਕੇ ਬੱਚੇ ਤੇ ਦੁੱਖ ਆਇਆ, ਮਾਂ ਨੂੰ ਕੋਈ ਪਤਾ ਨਹੀਂ ਕਿੱਥੇ ਚਲੀ ਗਈ। ਬੱਚਾ ਭਾਵੇਂ ਬੁਢੇਪੇ ਦੇ ਰੂਪ ਵਿੱਚ ਆ ਗਿਆ, ਉਹ ਰੋ ਕੇ ਅਜੇ ਵੀ ਮੰਜੀ ਤੇ ਪਿਆ, ਕਹਿੰਦਾ ਹਾਏ ਮਾਂ, ਪਰ ਮਾਂ ਪਤਾ ਨਹੀਂ ਕਿੱਥੇ ਚਲੀ ਗਈ। ਤੇ ਬਾਬੇ ਫਰੀਦ ਨੂੰ ਇਸ ਅਵਸਥਾ ਨੂੰ ਦੇਖ ਕੇ ਕਿਆ ਕਹਿਣ ਲੱਗੇ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸਿਓਂ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਆਪਾਂ ਜਿੰਨੇ ਬੈਠੇ ਹਾਂ, ਮੇਰੇ ਬਜ਼ੁਰਗ ਮਾਵਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ ਸਾਡੇ, ਉਹ ਝਾਤੀ ਮਾਰ ਕੇ ਦੇਖਣ, ਕਦੀ ਬਚਪਨ ਦੇ ਦਿਨ ਚੇਤੇ ਆਉਣਗੇ, ਮਾਂ ਸੀ ਕਿੱਥੇ ਚਲੀ ਗਈ, ਕੋਈ ਪਤਾ ਨਹੀਂ, ਜਿਉਂਦੇ ਸਾਂਭਦੀ ਰਹੀ। ਪਰ ਧਰਤੀ ਮਾਂ, ਇਹ ਧਰਤ ਮਹੱਤ ਕਿਵੇਂ ਵੇ ਪਿਆਰਿਓ, ਇਸ ਧਰਤ ਦੀ ਗੋਦ ਵਿੱਚ ਪਹਿਲਾਂ ਅੰਨ ਪਿਆ, ਉਸ ਅੰਨ ਦੇ ਵਿੱਚੋਂ ਫਸਲਾਂ ਪੈਦਾ ਹੋਈਆਂ, ਇੱਕ ਬੀਜ ਪਿਆ, ਬੀਜ ਵਿੱਚੋਂ ਫਸਲ ਪੈਦਾ ਹੋਈ, ਉਸ ਅੰਨ ਨੂੰ ਝਾੜ ਕੇ ਮਰਦ ਤੇ ਇਸਤਰੀ ਨੇ ਖਾਧਾ, ਇਹਨਾਂ ਦੇ ਖਾਣ ਨਾਲ ਇੱਕ ਦੇ ਵਿੱਚੋਂ ਰਕਤ ਦਾ ਜਨਮ ਹੋਇਆ, ਦੂਜੇ ਦੇ ਵਿੱਚੋਂ ਬਿੰਦ ਦਾ ਜਨਮ ਹੋਇਆ। ਅੰਨ ਵਿੱਚੋਂ ਰਕਤ ਤੇ ਬਿੰਦ ਨਿਮਿਆ, ਪੈਦਾ ਹੋਇਆ, ਇਸ ਰਕਤ ਤੇ ਬਿੰਦ ਦੇ ਸੁਮੇਲ ਦੇ ਨਾਲ ਇੱਕ ਛੋਟਾ ਜਿਹਾ ਸੈੱਲ, ਛੋਟਾ ਜਿਹਾ ਜੀਵ ਮਾਤਾ ਦੇ ਉਦਰ ਵਿੱਚ ਤਰਦੇ ਹੋਏ ਪਾਣੀ ਵਿੱਚ ਤਰਨ ਲੱਗਾ, ਪਰਤ ਕੇ ਮਾਸ ਦਾ ਲੋਥੜਾ ਬਣਿਆ, ਲੋਥੜੇ ਤੋਂ ਇਹਦੇ 10 ਦੁਆਰੇ ਬਣੇ, 10 ਦੁਆਰੇ ਤੋਂ ਬਾਲਕ ਬਣਿਆ, ਬਾਲਕ ਤੋਂ ਇਹ ਜਵਾਨ ਬਣਿਆ, ਜਵਾਨ ਤੋਂ ਬੁੱਢਾ ਬਣਿਆ, ਬੁੱਢੇ ਤੋਂ ਮੌਤ ਹੋਈ, ਮੌਤ ਤੋਂ ਬਾਅਦ ਫਿਰ ਉਹ ਮਿੱਟੀ ਬਣ ਗਿਆ ਜਿਸ ਮਿੱਟੀ ਵਿੱਚੋਂ ਪੈਦਾ ਹੋਇਆ ਸੀ। ਮਿੱਟੀ ਵਿੱਚੋਂ ਜੰਮਿਆ, ਮਿੱਟੀ ਵਿੱਚ ਹੀ ਸਮਾ ਗਿਆ। ਮਾਤਾ ਧਰਤ ਮਹੱਤ ਤਾਂ ਹੈ ਕਿ ਦੁਨੀਆ ਦੀ ਜਨਮ ਦੇਣ ਵਾਲੀ ਮਾਂ ਜਨਮ ਦੇ ਕੇ ਚਲੀ ਜਾਂਦੀ ਏ, ਪਰ ਧਰਤੀ ਮਾਂ ਕਹਿੰਦੀ ਏ ਆ ਮੇਰੇ ਅੰਨ ਵਿੱਚੋਂ ਬਿੰਦ ਨਿਕਲਿਆ, ਬਿੰਦ ਵਿੱਚੋਂ ਤੂੰ ਬਣਿਆ, ਤੇ ਜਿੱਦਣ ਤੇਰੀ ਮੌਤ ਹੋਵੇਗੀ ਪਰਤ ਕੇ ਫਿਰ ਮੈਂ ਤੈਨੂੰ ਆਪਣੀ ਗੋਦ ਵਿੱਚ ਹੀ ਸਮਾ ਲਵਾਂਗੀ। ਉਹ ਮਾਤਾ ਧਰਤ ਮਹੱਤ ਹੈ। ਹਜ਼ੂਰ ਕਿਰਪਾਲੂ ਜੀ ਮੇਰ ਪੈ ਕਰਦੇ ਨੇ, ਪਿਆਰਿਓ ਅਸੀਂ ਚਲਾਏ ਮਾਣਾ, ਪਰਮਾਤਮਾ ਅਚਲ ਹੈ, ਪ੍ਰਹਿਲਾਦ ਵੇਲੇ ਵੀ ਉਹ ਸੀ ਤੇ ਕਲਯੁਗ ਆ ਗਿਆ ਅੱਜ ਵੀ ਉਹ ਹੈ। ਉਹਨੂੰ ਜਪਣ ਵਾਲੇ ਜਪ ਗਏ, ਦੁਨੀਆ ਬੇਅੰਤ ਚਲੀ ਗਈ, ਪਰ ਪਰਮਾਤਮਾ ਅਚਲ ਹੈ, ਉਹਨੇ ਜਾਣਾ ਕਦੀ ਨਹੀਂ। ਕਹਿਣ ਲੱਗੇ ਨਾ ਦੇਵ ਦਾਨਵਾ ਨਰਾਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ, ਤੂੰ ਚਲਾਏ ਮਾਨ ਨਹੀਂ, ਏਕ ਤੂੰ ਹੀ। ਦਿਨ ਰੱਬ ਚੱਲੈ, ਜਿਹੜਾ ਸੂਰਜ ਦਿਸਦਾ ਇਹ ਚੱਲਦਾ ਪਿਆ, ਚੱਕਰ ਵੀ ਲਾਉਂਦਾ ਤੇ ਇਹ ਵੀ ਚਲਾਏ ਮਾਨ, ਨਿਸ ਸੱਚ ਚੱਲੈ, ਰਾਤ ਨੂੰ ਚੰਦਰਮਾ ਨੇ ਵੀ ਚਲੇ ਜਾਣਾ ਹੈ। ਤਾਰਕਾ ਲੱਖ ਪਲੋਏ, ਲੱਖਾਂ ਤਾਰੇ ਦਿਸਦੇ ਹੋਏ ਚਲੇ ਜਾਣਗੇ, ਪਰ ਪਿਆਰਿਓ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਪਰ ਰੱਬ ਨੇ ਕਦੀ ਨਹੀਂ ਚੱਲਣਾ। ਅਵਨਾਸ਼ੀ, ਅਚਲ, ਅਜੂਨੀ, ਉਹ ਜੂਨਾ ਵਿੱਚ ਨਹੀਂ ਆਉਂਦਾ, ਉਹ ਕਦੀ ਜੂਨਾ ਵਿੱਚ ਨਹੀਂ ਪਿਆ। ਹੁਣ ਇੱਥੇ ਇੱਕ ਨਿੱਕਾ ਜਿਹਾ ਮਸਲਾ ਸਾਡਾ ਹੋਰ ਆਖਲ ਹੁੰਦਾ ਹੈ, ਬੜਾ ਅਸੀਂ ਪ੍ਰਸ਼ਨ ਕਰਨੇ ਆ ਵੀ ਤੁਸੀਂ ਕਹਿੰਦੇ ਹੋ ਵੀ ਰੱਬ ਜੂਨਾ ਵਿੱਚ ਨਹੀਂ ਆਉਂਦਾ, ਬੰਦਗੀ ਕਰਨ ਵਾਲੇ ਜੂਨਾ ਵਿੱਚ ਨਹੀਂ ਆਉਂਦੇ, ਅਸੀਂ ਸਵਾਲ ਕਰਨੇ ਆ ਤੇ ਆ ਫਲਾਣੇ ਸੰਤ ਜਾਂ ਗੁਰੂ ਜਾਂ ਪੀਰ ਜਾਂ ਜਿਹੜੇ ਅਵਤਾਰੀ ਪੁਰਸ਼ ਨੇ ਕੀ ਉਹ ਜੂਨਾ ਵਿੱਚ ਨੇ? ਨਹੀਂ। ਚੇਤੇ ਰੱਖਿਓ, ਜੂਨ ਵਿੱਚ ਆਉਣਾ ਤੇ ਸੰਸਾਰ ਦੇ ਭਲੇ ਲਈ, ਕਾਰਨ ਮਾਤਰ ਸਰੀਰ ਧਾਰਨ ਕਰਨਾ, ਜ਼ਮੀਨ ਅਸਮਾਨ ਦਾ ਅੰਤਰ ਹੈ। ਇੱਕ ਬਚਨ ਬਾਣੀ ਵਿੱਚ ਆਉਂਦਾ ਹੈ, ਬਾਹਰ ਕਥਾ ਕਰਦੇ ਹਾਂ, ਇੱਕ ਦਿਨ ਖਿਆਲ ਆਇਆ ਸੀ, ਤੁਕ ਪੜ੍ਹਨੇ ਹਰ ਦਿਨ ਰਹਿਣ ਕੀਰਤਨ ਗਾਈਐ, ਅਗਲੀ ਤੋਕੇ ਬਹੁੜ ਨਾ ਜੋਨੀ ਪਾਈਐ, ਵੀ ਜਿਹੜੇ ਦਿਨ ਰਾਤ ਕੀਰਤਨ ਕਰਦੇ ਨੇ ਉਹ ਜੂਨ ਵਿੱਚ ਨਹੀਂ ਆਉਂਦੇ। ਅਸੀਂ ਇਹਦੇ ਅਰਥ ਕਰਨੇ ਆ ਕਿ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ, ਇਹ ਅਰਥ ਕਰਨੇ ਆ? ਨਹੀਂ, ਜਨਮ ਮਰਨ ਹੋਰ ਚੀਜ਼, ਜੂਨੀ ਵਿੱਚ ਆਉਣਾ, ਜੂਨੀ ਵਿੱਚ ਆਉਣ ਦਾ ਅਰਥ ਹੁਣ ਸ਼ੁਰੂ ਤੋਂ ਕੀੜੇ ਪਤੰਗਿਆਂ ਤੋਂ ਸ਼ੁਰੂ ਹੋਣਾ, ਕਦੀ ਕੀੜਾ, ਕਦੀ ਪਤੰਗਾ, ਕਦੀ ਹਾਥੀ, ਕਦੀ ਘੋੜਾ, ਕਦੀ ਬਲਦ, ਕਦੀ ਮੱਛੀ, 84 ਲੱਖ ਦਾ ਸਿਲੇਬਸ ਫਿਰ ਕਲੀਅਰ ਕਰਨਾ, ਇਵੇਂ ਜੂਨ ਵਿੱਚ ਆਉਣਾ, ਹਰ ਦਿਨ ਰਹਿਣ ਕੀਰਤਨ ਗਾਈਐ, ਕੀਰਤਨ ਤੂੰ ਇਸ ਜਨਮ ਵਿੱਚ ਕਰਨਾ, ਹੋ ਸਕਦਾ ਅਗਲਾ ਜਨਮ ਫਿਰ ਤੈਨੂੰ ਕੀਰਤਨ ਕਰਨ ਵਾਸਤੇ ਮਿਲ ਜਾਏ, ਪਰ ਉਹ ਜੋਨੀ ਨਹੀਂ। ਮੇਰੀ ਬੇਨਤੀ ਨੂੰ ਸਮਝੇ ਕਿ 84 ਲੱਖ ਦਾ ਸਿਲੇਬਸ ਕਲੀਅਰ ਕਰਕੇ ਆਉਣਾ ਤੇ ਸਿੱਧੀ ਜਾ ਕੇ ਡਿਗਰੀ ਮਿਲ ਜਾਣੀ, ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਹੜੇ ਕੀਰਤਨ ਕਰਦੇ ਨੇ ਉਹਨਾਂ ਉੱਤੇ ਜੂਨਾਂ ਦਾ ਕੋਈ ਚੱਕਰ ਨਹੀਂ। ਰੱਬ ਦੀ ਬੰਦਗੀ ਕਰਨ ਵਾਲਾ ਆਇਆ ਤੇ ਮੇਰੇ ਗੁਰੂ ਨੇ ਕਿਹਾ ਜਨਮ ਤਾਂ ਇਹਦਾ ਵੀ ਹੋਇਆ ਪਰ ਚੇਤੇ ਰੱਖੀ ਜਨਮ ਮਰਨ ਦੁਹੂ ਮੈਂ ਨਾਹੀ। ਇਹ ਜੂਨ ਭੁਗਤਣ ਨਹੀਂ ਆਇਆ, ਜਨ ਪਰਉਪਕਾਰੀ ਆਏ। ਇਹ ਇਸ ਲਈ ਆਇਆ ਜੀ ਦਾਨ ਦੇ ਭਗਤੀ ਲਾਇਨ ਖਾਰਸ਼ਿਓ ਲੈਨ ਮਿਲਾਏ। ਇਹ ਜੀ ਦਾਨ ਦੇਣ ਆਇਆ ਨਾ ਕਿ ਜੂਨ ਭੁਗਤਣ ਆਇਆ ਹੈ। ਹਜ਼ੂਰ ਮਿਹਰ ਪੈ ਕਰਦੇ ਨੇ, ਰੱਬ ਜੂਨਾਂ ਵਿੱਚ ਨਹੀਂ ਆਉਂਦਾ। ਤੇ ਬੰਦਗੀ ਕਰਨ ਵਾਲੇ ਨੂੰ ਜਦੋਂ ਆਪਣੇ ਆਪ ਤੋਂ ਭੇਜਦਾ ਹੈ ਤੇ ਮਤ ਸਮਝੀਏ ਜੋਨ ਭੋਗਣ ਆਇਆ ਨਹੀਂ, ਉਹ ਜੂਨੀ ਭੋਗਣ ਨਹੀਂ ਆਇਆ। ਜਨ ਆਮਨ ਕਾ ਇਹ ਹੈ ਸੁਭਾਓ, ਜਨ ਕਹਿ ਸੰਗ ਚਿੱਤ ਆਵੈ ਨਾ, ਨਾਮ ਚੇਤੇ ਕਰਾਉਣ ਆਇਆ ਹੈ। ਪਰਮਾਤਮਾ ਅਬਨਾਸ਼ੀ ਅਚਲ ਅਜੋਨੀ ਸੰਭਵ ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਪੁਰਖੋਤਮ ਸਭ ਤੋਂ ਉੱਤਮ ਪੁਰਖ ਹੈ, ਅਪਾਰ ਪਰੇ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਕਹਿਣ ਲੱਗੇ ਕਰਨ ਕਾਰਨ ਸਭ ਕੁਝ ਕਰਨ ਵਾਲਾ ਕਰਾਉਣ ਵਾਲਾ ਉਹ ਆਪ ਹੈ। ਸਮਰੱਥ ਸਰਬ ਕਲਾ ਸਮਰੱਥ ਹੈ, ਸਦਾ ਸੋਈ ਸਦੀਵ ਕਾਲ ਲਈ ਰਹਿਣ ਵਾਲਾ ਹੈ। ਸਰਬ ਜੀ ਮਨ ਧਿਆਇਓ, ਸਾਰੇ ਜੀਵ ਉਹਨੂੰ ਆਪਣੇ ਮਨ ਵਿੱਚ ਧਿਆਉਂਦੇ ਨੇ। ਉਹ ਪਰਮਾਤਮਾ ਧਿਆਨ ਦਿਆ ਜੇ, ਕਿਉਂਕਿ ਇਸ ਸਵਈਏ ਦੇ ਅਰਥ ਕਰਨ ਲੱਗਿਆਂ ਇਹ ਵਚਨੇ ਜ਼ਰੂਰੀ ਸਨ। ਉਹ ਪਰਮਾਤਮਾ ਜਿਹੜਾ ਤਿੰਨਾਂ ਭਵਨਾਂ ਵਿੱਚ ਸਰਬ ਵਿਆਪਕ ਹੈ, ਉਹ ਪ੍ਰਭੂ ਜਿਸ ਨੇ ਆਪਣੇ ਵਰਗਾ ਕੋਈ ਨਹੀਂ ਪੈਦਾ ਕੀਤਾ, ਉਹ ਪਰਮਾਤਮਾ ਜਿਹਦੇ ਦੇਵਤੇ ਨਰ ਮਨੁੱਖ ਕੋਈ ਵੀ ਅੰਤ ਨਹੀਂ ਪਾ ਸਕਿਆ, ਉਹ ਪਰਮਾਤਮਾ ਜਿਹੜਾ ਬੁੱਧੀ ਦਾ ਵਿਸ਼ਾ ਨਹੀਂ। ਕਹਿਣ ਲੱਗੇ ਇਹੋ ਜੈ ਅਜੋਨੀ, ਇਹੋ ਜੈ ਅਚਲ, ਇਹੋ ਜੈ ਅਬਨਾਸ਼ੀ ਪ੍ਰਭੂ ਨੂੰ ਗੁਰੂ ਰਾਮਦਾਸ ਨੇ ਜਪਿਆ ਤੇ ਗੁਰੂ ਰਾਮਦਾਸ ਦੇ ਜਪਣ ਦੀ ਦੇਰ ਸੀ। ਕਹਿਣ ਲੱਗੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜਗ ਮੈਂ ਤੈ ਹਰ ਪਰਮ ਪਦ ਪਾਇਓ। ਇਹ ਪਰਮਾਤਮਾ ਜਿਹਦੇ ਵਿੱਚ ਇਹ ਗੁਣ ਨੇ, ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਨੂੰ ਮਿਲ ਕੇ ਤੁਸੀਂ ਇਹੋ ਜਿਹਾ ਪਰਮਾਤਮਾ ਨੂੰ ਜਪਿਆ ਤੇ ਜਪ ਜਪ ਕੇ ਇੱਕ ਦਿਨ ਹਰ ਪਰਮ ਪਦ ਪਾਇਓ, ਉਸ ਪਰਮਾਤਮਾ ਦੇ ਵਿੱਚ ਤੁਸੀਂ ਲੀਨ ਹੋ ਗਏ, ਉਸ ਪਰਮ ਪਦਵੀ ਤੇ ਪਹੁੰਚ ਗਏ। ਤੇ ਜਦੋਂ ਗੁਰੂ ਰਾਮਦਾਸ ਪਰਮ ਪਦਵੀ ਤੇ ਪਹੁੰਚੇ ਤੇ ਸਾਰੇ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਹੋਣ ਲੱਗੀ। ਸਾਰੇ ਸੰਸਾਰ ਵਿੱਚ ਗੁਰੂ ਰਾਮਦਾਸ ਜੀ ਦੀ ਜੈ ਜੈਕਾਰ ਹੁੰਦੀ ਏ। ਇਹ ਹੀ ਸਵਈਏ ਪ੍ਰਸੰਗ ਇਸ ਤੋਂ ਅੱਗੇ ਚੱਲਣਗੇ, ਕਿਵੇਂ ਜੈ ਜੈਕਾਰ ਹੋਈ, ਕਿਵੇਂ ਪਰਮ ਪਦ ਪਾਇਆ, ਇਸ ਦੀ ਵਿਚਾਰ ਅਗਲੇ ਸਵਈਏ ਵਿੱਚ ਆਪਾਂ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।